ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਨ ਓ ਮੈਂ ਜੀਵਨ ਪਾਇਆ ਗੁਰਮੁਖ ਭਾਈ ਰਾਮ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੋਈ ਹੈ, ਆਓ ਸਮੇਂ ਅਨੁਸਾਰ ਜੋ ਕਥਾ ਦਾ ਨਿਯਮ ਚੱਲ ਰਿਹਾ ਹੈ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੁਆਰਾ ਆਪਾਂ ਸਭਨਾਂ ਨੂੰ ਸਵਾਸ ਸਫਲੀ ਕਰਨ ਦਾ ਸਮਾਂ ਵਾਹਿਗੁਰੂ ਨੇ ਬਖਸ਼ਿਆ, ਆਓ ਇਸ ਤੋਂ ਲਾਭ ਉਠਾਈਏ। ਜਿਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਅੰਦਰ ਜਿੱਥੇ ਦੁੱਖ ਭੰਜਣੀ ਬੇਰੀ ਹੈ ਇਸ ਥਾਂ 'ਤੇ ਦੀਵਾਨ ਸਜਿਆ ਹੋਇਆ ਸੀ, ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦੀਦਾਰ ਕਰਕੇ ਨਿਹਾਲ ਹੋ ਰਹੀਆਂ ਸਨ ਅਤੇ ਕੁਝ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜਦੋਂ ਆਪ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਚਰਨਾਂ 'ਚ ਪਹੁੰਚੇ ਹੋ, ਬੜੀ ਆਪ ਜੀ ਨੇ ਆਗਿਆ ਪਾਲਣ ਕੀਤੀ, ਸੇਵਾ ਕੀਤੀ, ਕਿਹੜੀਆਂ ਕਿਹੜੀਆਂ ਦਾਤਾਂ ਆਪ ਜੀ ਨੂੰ ਪ੍ਰਾਪਤ ਹੋਈਆਂ, ਤਾਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਫਿਰ ਇਹ ਸ਼ਬਦ ਉਚਾਰਨ ਕਰਕੇ ਗੁਰਸਿੱਖਾਂ ਨੂੰ ਉਪਦੇਸ਼ ਵੀ ਦਿੱਤਾ ਅਤੇ ਆਪਣੀ ਅਵਸਥਾ ਵੀ ਕਥਨ ਕੀਤੀ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ।
ਆਸਾ ਰਾਗ ਹੈ, ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਬਚਨ ਹੈ। ਸ਼ੰਤ ਜਸ ਰੂਪ ਬਾਣੀ ਹੈ ਜਿਹਦੇ 'ਚ ਵਾਹਿਗੁਰੂ ਦਾ ਜਸ ਪੀਤਾ ਹੈ, ਜਾਂ ਬੇਸ਼ੰਤ ਉਸ ਨੂੰ ਕਹਿੰਦੇ ਨੇ ਜਿਹਦੇ ਕਾਵਿ ਅਤੇ ਸੰਗੀਤ ਦੋਨਾਂ ਨੂੰ ਮਿਲਾ ਕੇ ਰਚਨਾ ਕੀਤੀ ਹੋਵੇ। ਇਉਂ ਰਾਗ ਦੇ ਪਹਿਲੇ ਸੁਰਤਾਲ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਅਤੇ ਫਿਰ ਪਹਿਲਾਂ ਮੰਗਲ ਕਰਨਗੇ। ਸਤਿਗੁਰੂ ਜੀ ਆਪ ਖੁਦ ਗੁਣਾਂ ਦੇ ਸਮੁੰਦਰ ਨੇ, ਪਰ ਸਿੱਖਾਂ ਨੂੰ ਸਮਝਾਉਣ ਦੇ ਲਈ ਉੱਤਮ ਭਗਤੀ ਦੀ ਨਿਆਈ ਫਿਰ ਉਪਦੇਸ਼ ਕਥਨ ਕਰਨਗੇ। ਇਹਦੇ ਵਿੱਚ ਮਹਾਰਾਜ ਪਹਿਲਾਂ ਮੰਗਲ ਕਰਨਗੇ। ਸੁਣੋਗੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਚੇਤਨੰਦ ਬ੍ਰਹਮ ਦੇ ਵਿਸ਼ੇਸ਼ਣ ਤੇ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਐਸੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਲੱਖਣ ਹਨ
ਜੀਵਨੋ ਮੈਂ ਜੀਵਨ ਪਾਇਆ।
ਤੇ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਬੀਪਸਾ ਅਲੰਕਾਰ ਦੀ ਰੀਤ ਹੈ ਤੇ ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇੱਕੋ ਸ਼ਬਦ ਦੋ ਵਾਰ ਕਹਿਣਾ, ਇਹ ਬੀਪਸਾ ਅਲੰਕਾਰ ਹੁੰਦਾ ਹੈ, ਸ਼ਬਦ ਦਾ ਉਲਾਲਾ ਵੀ ਕਿਹਾ ਜਾਂਦਾ ਹੈ ਇਸ ਨੂੰ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਗੁਰਸਿੱਖੋ ਤੇ ਅਸੀਂ ਜੀਵਨੋਂ ਮੈਂ ਜੀਵਨ ਪਾਇਆ, ਜੀਵਨਾਂ ਤੇ ਸ੍ਰੇਸ਼ਟ ਜੀਵਨ ਮੈਂ ਉਦੋਂ ਪਾਇਆ
ਗੁਰਮੁਖ ਭਾਏ ਰਾਮ,
ਜਦੋਂ ਅਸੀਂ ਮੁਖੀ ਗੁਰੂ ਸਾਹਿਬ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਗੁਰਾਂ ਦੇ ਉਪਦੇਸ਼ ਦਾ ਸਦਕਾ ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ੁਰ ਹੈ ਤੇ ਉਸ ਨੂੰ ਭਾਏ ਪਾ ਗਏ, ਇਹ ਗੁਰੂ ਦੀ ਕਿਰਪਾ ਨਾਲ ਅਸੀਂ ਭਾਏ ਉਸ ਨੂੰ, ਤੇ ਜਿਸ ਵੇਲੇ ਉਹਨੂੰ ਪਾ ਗਏ ਤਾਂ ਜੀਵਨੋਂ ਜ਼ਿੰਦਗੀ ਰੂਪ ਜੋ ਵਾਹਿਗੁਰੂ ਹੈ ਪ੍ਰਭੂ ਹੈ ਤੇ ਉਸ ਨੂੰ ਪਾਇਆ ਪਾਉਣਾ ਕੀਤਾ, ਜਾਂ ਜੀਵਨੋਂ ਮੈਂ ਜੀਵਨ ਪਾਇਆ, ਜੀਵਨ ਜ਼ਿੰਦਗੀ ਰੂਪ ਜੋ ਪ੍ਰਭੂ ਨੂੰ ਪਾਉਣਾ ਕੀਤਾ ਜੋ ਸਭ ਦਾ ਜੀਵਨ ਰੂਪ ਹੈ, ਤੇ ਰਾਮ ਪਰਮੇਸ਼ਰ ਰੂਪ ਮੁਖੀ ਗੁਰੂ ਸਾਹਿਬ ਦੇ ਭਾਏ ਪ੍ਰੇਮ ਕਰਕੇ ਗੁਰਮੁਖ ਭਾਏ ਰਾਮ ਜ਼ਿੰਦਗੀਆਂ ਵਿੱਚੋਂ ਆਤਮਕ ਆਨੰਦ ਵਾਲੀ ਜ਼ਿੰਦਗੀ, ਜੀਵਨ ਤਾਂ ਇੱਕ ਪਸ਼ੂ ਪੰਛੀ ਦਾ ਵੀ ਹੈ ਮਨਮੁੱਖਾਂ ਦਾ ਵੀ ਹੈ, ਉਹਨਾਂ ਜੀਵਨਾਂ ਦੇ ਵਿੱਚੋਂ ਇਹ ਜੀਵਨ ਹੈ ਇਹ ਪਾਉਣਾ ਕੀਤਾ। ਪਰ ਜਦੋਂ ਗੁਰਮੁਖ ਪਾਏ ਰਾਮ, ਜਦੋਂ ਮੁਖੀ ਗੁਰੂ ਸਾਹਿਬ ਨੂੰ ਭਾਏ ਪਾ ਗਏ ਤਾਂ ਜੀਵਨੋਂ ਜ਼ਿੰਦਗੀ ਰੂਪ ਰਾਮ ਪਰਮੇਸ਼ੁਰ ਨੂੰ ਪਾਇਆ, ਤਾਂ ਫਿਰ ਮੇਰਾ ਸਾਡਾ ਮਨੁੱਖਾ ਜੀਵਨ ਸਫਲ ਹੋਇਆ ਹੈ।
ਹਰ ਨਾਮ ਹਰ ਨਾਮ ਦੇਵੈ,
ਸਾਰੇ ਬੋਲਦੇ ਜੀ,
ਮੇਰਾ ਪ੍ਰਾਨ ਵਸਾਏ ਰਾਮ।
ਪੂਰੇ ਸਤਿਗੁਰੂ ਜੀ ਨੇ ਹਰ ਪਰਮੇਸ਼ੁਰ ਦੇ ਨਾਮੋ ਨਾਮ, ਹਰ ਪਰਮੇਸ਼ੁਰ ਦੇ ਨਾਮ ਦੇਵੇ ਦੇਂਦੇ ਨੇ ਪੂਰੇ ਸਤਿਗੁਰੂ। ਗੁਰੂ ਸਾਹਿਬ ਜੀ ਹੀ ਦੁਨੀਆਂ ਦੀ ਹਰ ਹਰੇਕ ਨਾਮੋ ਨਾਮ ਵਿੱਚੋਂ ਹਰ ਪਰਮੇਸ਼ੁਰ ਦਾ ਨਾਮ ਬਖਸ਼ ਦਿੰਦੇ ਨੇ। ਅਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਪ੍ਰਾਣ ਸਵਾਸਾਂ ਵਿੱਚ ਰਾਮ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਵਸਾ ਦਿੱਤਾ ਹੈ। ਜਾਂ ਫਿਰ ਇਉਂ ਕਹੋ ਵੀ ਸਾਡੇ ਪ੍ਰਾਣ ਹਰ ਪਰਮੇਸ਼ੁਰ ਦੇ ਨਾਮ ਵਿੱਚ ਹਨ, ਅਤੇ ਹਰ ਵਾਹਿਗੁਰੂ ਹੀ ਵਾਹਿਗੁਰੂ ਦੇ ਨਾਮ ਤੋਂ ਬਿਨ ਬਗੈਰ ਸਾਡਾ ਮਰਨਾ ਹੁੰਦਾ। ਅਤੇ ਸਤਿਗੁਰਾਂ ਨੇ ਜੋ ਸਾਨੂੰ ਰਾਮ ਪਰਮੇਸ਼ੁਰ ਦੇ ਨਾਮ ਦੀ ਦਾਤ ਦੇਵੈ ਦੇ ਕਰਕੇ ਸਾਡੇ ਪ੍ਰਾਣ ਸਵਾਸਾਂ ਨੂੰ ਵਸਦੇ ਕੀਤਾ ਹੈ।
ਹਰ ਹਰ ਨਾਮ ਮੇਰਾ ਪ੍ਰਾਣ ਵਸਾਏ।
ਇਹ ਸਤਿਗੁਰਾਂ ਨੇ ਸਾਰਿਆਂ ਨੂੰ ਆਪਣੀ ਚੇਤਨ ਸੱਤਾ ਪਾ ਕੇ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਮੇਰੇ ਸਾਡੇ ਪ੍ਰਾਣ ਸਵਾਸਾਂ ਵਿੱਚ ਮਹਾਰਾਜ ਕਹਿੰਦੇ ਵਸਾ ਦਿੱਤਾ ਹੈ।
ਸਭ ਸੰਸਾਰ ਦੁੱਖ ਗਵਾਇਆ,
ਜਿਹਦੇ ਕਰਕੇ ਨਾਮ ਦੇ ਪ੍ਰਤਾਪ ਕਰਕੇ ਸਭ ਸਾਰੇ ਜਿਹੜੇ ਸੰਸੇ ਸੀ, ਪ੍ਰਮਾਣਗਤ ਸੰਸਾ ਸੀ, ਪ੍ਰਮੇਹਗਤ ਸੰਸਾ ਸੀ, ਵਿਪਰਜੈ ਬੁੱਧ ਆਦਿ ਇਹ ਸੰਸੇ ਭਰਮ ਜਿਹੜੇ ਸੀ, ਜੰਮਣ ਮਰਨ ਦਾ ਜਿਹੜਾ ਦੁੱਖ ਸੀ ਕਸ਼ਟ, ਉਹ ਗਵਾਇਆ, ਅੰਦਰੋਂ ਹੀ ਗਵਾ ਦਿੱਤਾ ਹੈ।
ਅਦਿਸ਼ਟ ਅਗੋਚਰ ਗੁਰੂ ਵਚਨ ਧਿਆਇਆ,
ਜਿਸ ਵੇਲੇ ਪ੍ਰਤੱਖ ਨੇਤਰਾਂ ਦੇ ਨਾਲ ਤੇ ਅਦਿਸ਼ਟ ਦਿਸਣ ਤੋਂ ਰਹਿਤ ਵਾਹਿਗੁਰੂ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ, ਉਸ ਪਰਮੇਸ਼ੁਰ ਨੂੰ ਗੁਰ ਸਤਿਗੁਰਾਂ ਨੇ ਵਚਨ ਉਪਦੇਸ਼ ਦੁਆਰਾ, ਜਦੋਂ ਅਸੀਂ ਉਸ ਪਰਮੇਸ਼ੁਰ ਦਾ ਧਿਆ ਕਰ ਬੀਤੀ ਦੁਆਰਾ ਧਿਆਇਆ ਧਿਆਉਣਾ ਕੀਤਾ, ਤਾਂ ਫਿਰ ਉਸ ਵੇਲੇ
ਪਵਿੱਤਰ ਪਰਮ ਪਦ ਪਾਇਆ,
ਪਵਿੱਤਰ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੀ ਪਰਮ ਪਦਵੀ, ਉੱਚੀ ਪਦਵੀ ਜਿਹੜੀ ਹੈ ਉਹ ਬ੍ਰਹਮਾਨੰਦ ਰੂਪ, ਜਿਹੜਾ ਬ੍ਰਹਮਾਨੰਦ ਰੂਪੀ ਪਦਵੀ ਨੂੰ ਪਾ ਲਿਆ ਹੈ। ਅਤੇ ਇਹ ਜਿਹੜਾ ਸਾਰਾ ਪ੍ਰਪੰਚ ਦ੍ਰਿਸ਼ਟ ਰੂਪ ਹੈ ਸਤਸੰਗ ਜੀ, ਬ੍ਰਹਮ ਸਾਰਿਆਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਵਾਲਾ ਹੈ, ਪਰ ਅਦ੍ਰਿਸ਼ਟ ਰੂਪ ਹੈ ਜਿਵੇਂ ਨੇਤਰ ਨੂੰ ਸਾਡੇ, ਇਹ ਵੇਖਣ ਵਾਲੀ ਕੋਈ ਵਸਤੂ ਨਹੀਂ ਜਿਹੜੀ ਅੱਖ ਨੂੰ ਦੇਖ ਲਵੇ, ਨੇਤਰਾਂ ਨੂੰ ਵੇਖਣ ਵਾਲੀ ਕੋਈ ਵਸਤੂ ਨਹੀਂ, ਨੇਤਰ ਸਭ ਨੂੰ ਦੇਖਦੇ ਨੇ। ਨੇਤਰ ਸ਼ੀਸ਼ੇ ਦੇ ਵਿੱਚ ਜਾਂ ਪਾਣੀ ਦੇ ਵਿੱਚ ਆਪਣੇ ਪ੍ਰਤੀਬਿੰਬ ਨੂੰ ਵੇਖ ਕਰਕੇ ਆਪਣੇ ਬਿੰਬ ਭਾਵ ਆਪਣੇ ਸਰੂਪ ਨੂੰ ਦੇਖਦੇ ਆ, ਨੇਤਰ ਸ਼ੀਸ਼ੇ ਦਾ ਸਹਾਰਾ ਪਾ ਕੇ ਨੇਤਰਾਂ ਨੂੰ ਦੇਖਦੇ ਨੇ, ਚਿਹਰੇ ਨੂੰ ਦੇਖਦੇ ਕਿ ਅਸੀਂ ਆਹ ਹਾਂ, ਇਹ ਮੇਰਾ ਚਿਹਰਾ ਹੈ, ਨੱਕ ਹੈ, ਮੂੰਹ ਹੈ। ਇਸੇ ਪ੍ਰਕਾਰ ਉਹ ਪਰਮੇਸ਼ੁਰ ਸਾਰਿਆਂ ਤੋਂ ਅਦ੍ਰਿਸ਼ਟ ਹੋਣ ਕਰਕੇ ਵੇਖਿਆ ਨਹੀਂ ਜਾ ਸਕਦਾ, ਪਰ ਬ੍ਰਹਮ ਗਿਆਨੀ ਤਤਵੇ ਤੇ ਗੁਰੂ ਸਾਹਿਬ ਦੇ ਸ਼ਬਦ ਦੇ ਗਿਆਨ ਰੂਪੀ ਸ਼ੀਸ਼ੇ ਦੇ ਨਾਲ ਜਿਹੜਾ ਪ੍ਰਤੀਬਿੰਬ ਹੋਣਾ, ਇਸ ਨੂੰ ਬਾਅਦ ਕਰਕੇ ਨਾਸ਼ ਕਰਕੇ ਆਪਣੇ ਬਿੰਬੀ ਰੂਪ ਨਿਜ ਸਰੂਪ ਨੂੰ ਵੇਖ ਲੈਂਦੇ ਆ। ਭਾਵ ਕੀ ਹੈ ਵੀ ਅਦ੍ਰਿਸ਼ਟ ਬ੍ਰਹਮ ਸਾਰਿਆਂ ਨੂੰ ਵੇਖਣ ਵਾਲਾ ਹੈ, ਅਤੇ ਜਿੰਨੀ ਸਾਰੀ ਪ੍ਰਕਿਰਤੀ ਤੇ ਉਹ ਪ੍ਰਕਿਰਤੀ ਦੀ ਮਾਇਕੀ ਰਚਨਾ ਹੈ, ਇਸ ਤੋਂ ਅਦ੍ਰਿਸ਼ਟ ਹੈ। ਇਹ ਉਹਦਾ ਇਸ਼ਾਰਾ ਦਿੱਤਾ ਵੀ ਅਗੋਚਰ ਹੈ, ਇੰਦਰੀਆਂ ਦੇ ਵਿਸ਼ੇ ਹੈ, ਕੰਨਾਂ ਦਾ ਵਿਸ਼ਾ ਨਹੀਂ ਕਿ ਆਵਾਜ਼ ਰੂਪ ਹੋਵੇ, ਰਸਨਾਂ ਦਾ ਵਿਸ਼ਾ ਨਹੀਂ ਕਿ ਰਸ ਰੂਪ ਹੋਵੇ, ਨੇਤਰਾਂ ਦਾ ਵਿਸ਼ਾ ਨਹੀਂ ਕਿ ਦਿਸਣ ਵਾਲਾ ਹੋਵੇ, ਨਾਸਾਂ ਦਾ ਵਿਸ਼ਾ ਨਹੀਂ ਕਿ ਉਹ ਸੁਗੰਧੀ ਰੂਪ ਹੋਵੇ, ਚਮੜੀ ਦਾ ਵਿਸ਼ਾ ਨਹੀਂ ਕਿ ਸਪਰਸ਼ ਰੂਪ ਹੋਵੇ, ਐਸਾ ਪਰਮੇਸ਼ੁਰ ਹੈ, ਤਾਂ ਉਹਨੂੰ ਅਗੋਚਰ ਕਿਹਾ ਹੈ।
ਅਨਹਦ ਧੁਨ ਵਾਜ ਹੈ ਨਿਤ ਵਾਜੇ,
ਸਾਰੇ ਬੋਲ
ਗਾਈ ਸਤਿਗੁਰ ਬਾਣੀ।
ਜਦੋਂ ਸੱਚੇ ਗੁਰੂ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਨੂੰ ਗਾਇਨ ਕੀਤਾ, ਉਸ ਵੇਲੇ ਅਨਹਦ ਹੱਦ ਤੋਂ ਰਹਿਤ, ਭਾਵ ਇੱਕ ਰਸ, ਧੁਨ ਧੁਨੀ ਵਾਲੇ, ਨਿਤ ਨਿਤਾ ਪ੍ਰਤੀ ਹਮੇਸ਼ਾ, ਸਤਨਾਮ ਰੂਪ ਵਾਹਿਗੁਰੂ ਸ਼ਬਦ ਰੂਪ ਸੁੰਦਰ ਬਾਜੇ ਵਾਜਹੇ ਪ੍ਰਗਟ ਹੋ ਗਏ ਹਨ।
ਨਾਨਕ ਦਾਤ ਕਰੀ ਪ੍ਰਭ ਦਾਤ,
ਸਤਿਗੁਰੂ ਜੀ ਕਥਨ ਕਰਦੇ ਨੇ ਪ੍ਰਭੂ ਕੌਣ ਹੈ, ਪਰਮੇਸ਼ੁਰ। ਨਾਨਕ ਦਾਤ ਕਰੀ ਪ੍ਰਭ ਦਾਤ ਹੈ, ਪ੍ਰਭ ਪਰਮੇਸ਼ੁਰ ਵਾਹਿਗੁਰੂ ਨੇ, ਤੇ ਦਾਤ ਹੈ ਉਸ ਦਾਤੇ ਨੇ ਦੇਣਾ ਕੀਤਾ, ਦਾਤ ਦੇਣੀ ਕੀਤੀ ਹੈ, ਕਿਰਪਾ ਕਰਕੇ ਬ੍ਰਹਮ ਵਿਦਿਆ ਰੂਪੀ ਦਾਤ ਦਿੱਤੀ, ਭਗਤੀ ਦੀ ਦਾਤ ਦੇਣਾ ਕੀਤੀ। ਇਸ ਕਰਕੇ ਉਹ ਵਾਹਿਗੁਰੂ ਨੇ ਦਾਤ ਇਹ ਦੇਣਾ ਕੀਤੀਆਂ ਦਾਤਾਂ
ਜੋਤੀ ਜੋਤ ਸਮਾਣੀ,
ਤਾਂ ਫਿਰ ਜੋਤੀ ਪ੍ਰਕਾਸ਼ ਰੂਪ ਪਰਮੇਸ਼ੁਰ ਵਿੱਚ ਸਾਡੀ ਪ੍ਰਤਕ ਜੋਤ ਸਮਾਣੀ ਸਮਾ ਗਈ। ਭਾਵ ਕੀ ਹੈ, ਜਿਹੜੀ ਪ੍ਰਤਕ ਜੋਤ ਕਿਸ ਨੂੰ ਕਹਿੰਦੇ, ਜਿਹੜੀਆਂ ਵੱਖਰੀਆਂ ਵੱਖਰੀਆਂ ਦੇਹਾਂ ਵਿੱਚ ਇੱਕੋ ਜੋਤ ਪ੍ਰਕਾਸ਼ ਰਹੀ, ਉਹਨੂੰ ਪ੍ਰਤਕ ਜੋਤ ਕਿਹਾ ਜਾਂਦਾ। ਆਪ ਅਦਵੈਤ ਸੰਤ ਰੂਪ ਹੈ। ਤੇ ਹੁਣ ਸਤਿਗੁਰੂ ਨੂੰ ਪ੍ਰਸ਼ਨ ਕੀਤਾ ਕਿ ਸੱਚੇ ਪਾਤਸ਼ਾਹ, ਜਿਹੜੇ ਮਨਮੁੱਖ ਹਰ ਵਕਤ ਮਾਇਆ ਵਿੱਚ ਖਚਿਤ ਰਹਿੰਦੇ, ਪਰਮੇਸ਼ੁਰ ਦਾ ਨਾਮ ਨਹੀਂ ਜਪਦੇ ਹਨ, ਇਹਨਾਂ ਦੀ ਵੀ ਵਿਵਸਥਾ ਕਥਨ ਕਰੋ। ਕਿਰਪਾ ਕਰਕੇ ਦੱਸੋ, ਇਹਨਾਂ ਦਾ ਭਲਾ ਹੋ ਜਾਂਦਾ ਕਿ ਨਹੀਂ ਹੋ ਜਾਂਦਾ। ਇਹਦੀ ਉੱਤਰ ਦੇ ਵਿੱਚ ਮਹਾਰਾਜ ਸਾਹਿਬ ਜੀ ਫਿਰ ਦੱਸਦੇ ਨੇ,
ਮਨਮੁੱਖਾ ਮਨਮੁੱਖ ਮੋਏ,
ਮਨਮੁੱਖ ਪੁਰਖ ਮਨਮੁੱਖਤਾ ਕਰਕੇ ਮੋਏ ਮਰ ਰਹੇ ਨੇ। ਮਨਮੁੱਖ ਪੁਰਖ ਮਨਮੁੱਖਤਾ ਕਰਕੇ ਮਰ ਰਹੇ, ਬੀਬਸਾ ਅਲੰਕਾਰ ਹੈ ਇੱਕੋ ਗੱਲ ਨੂੰ ਦੋ ਵਾਰੀ ਕਹਿਣਾ। ਤੋ ਇਸ ਕਰਕੇ ਜਿਸ ਨੇ ਆਪਣੇ ਮਨਮੁੱਖ ਮਨ ਨੂੰ ਮੁਖੀ ਬਣਾਇਆ, ਮਨ ਮੁੱਖ ਮਨ ਨੂੰ ਮੁਖੀ ਬਣਾਇਆ ਹੋਇਆ, ਉਹਨੂੰ ਮਨਮੁੱਖ ਕਹਿੰਦੇ ਨੇ। ਉਹ ਮਨਮੁੱਖ ਰਾਮ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਉਹਦੇ ਵੱਲੋਂ ਟੁੱਟੇ ਹੋਏ ਨੇ। ਮੇਰੀ ਕਰ
ਮਾਇਆ ਰਾਮ,
ਰਾਮ ਪਰਮੇਸ਼ੁਰ ਦੀ ਰਚੀ ਹੋਈ ਮਾਇਆ ਨੂੰ ਮੇਰੀ ਆਪਣੀ ਜਾਣ ਕਰਕੇ ਝਗੜੇ ਕਰਦੇ ਹੈ, ਮੋਏ ਮਰ ਰਹੇ ਨੇ ਇਸ ਤਰ੍ਹਾਂ ਹੀ। ਤੇ ਮਾਇਆ ਵਾਹਿਗੁਰੂ ਦੀ ਹੈ ਤੇ ਉਹ ਮੇਰੇ ਮਾਰਦਾ ਵੀ ਮੇਰੀ ਹੈ, ਇਹ ਮਨਮੁਖਤਾ ਦੀ ਨਿਸ਼ਾਨੀ ਹੈ।
ਖਿੰਨ ਆਵੇ ਖਿੰਨ ਜਾਵੇ,
ਮਨਮੁੱਖਾਂ ਦਾ ਜਿਹੜਾ ਮਨ ਹੈ ਇੱਕ ਛਿੰਨ ਕਾਲ ਦੇ ਵਿੱਚ ਤਾਂ ਆਵੇ ਆਉਂਦਾ, ਦੂਸਰੇ ਛਿੰਨ ਵਿੱਚ ਉਹ ਕਦੇ ਕਿਤੇ ਜਾਵੇ ਜਾਂਦਾ, ਕਦੇ ਕਿਤੇ ਚਲਿਆ ਜਾਂਦਾ। ਭਾਵ ਕੀ ਹੈ ਵੀ ਮਨ ਬਹੁਤ ਚੰਚਲਤਾਈ ਵਾਲਾ ਹੈ, ਮਨਮੁੱਖਾਂ ਦਾ ਮਨ ਬਹੁਤਾ ਚੰਚਲ ਹੁੰਦਾ। ਇਸ ਕਰਕੇ
ਦੁਰਗੰਧ ਮੜੈ ਚਿੱਤ ਲਾਇਆ ਰਾਮ,
ਇਹਨੂੰ ਪਾਈ ਮੜੈ ਨੀ ਕਰਨਾ, ਮੜੈ ਜਿਵੇਂ ਸੁਣਿਆ ਉਹਨਾਂ ਨੇ ਰਾਮ ਪਰਮੇਸ਼ੁਰ ਨੂੰ ਭੁਲਾ ਕੇ ਵਿਸ਼ੇ ਰੂਪ ਦੁਰਗੰਧ ਬਦਬੋ, ਉਸ ਬਦਬੋ ਦੇ ਨਾਲ ਭਰੇ, ਉਸ ਭਰੇ ਹੋਏ ਮੜੈ ਸਰੀਰ, ਬਦਬੋ ਨਾਲ ਭਰੇ ਹੋਏ ਵਿਸ਼ਿਆਂ ਵਿਕਾਰਾਂ ਦੇ ਭਰੇ ਹੋਏ ਸਰੀਰ ਰੂਪੀ ਇਸ ਮੜੈ ਸਰੀਰ ਨੂੰ, ਤੇ ਵਿਸ਼ੇ ਰਸ ਦੇ ਨਾਲ, ਇਸਤਰੀ ਨਾਲ ਤੇ ਚਿੱਤ ਹਿਰਦੇ ਨੂੰ ਲਾਇਆ ਲਾਉਣਾ ਕੀਤਾ। ਦੁਰਗੰਧ ਮੜੈ ਚਿੱਤ ਲਾਇਆ ਰਾਮ, ਜੋ ਦੁਰਗੰਧੀ ਦਾ ਮੜੈ ਕੋਠ ਹੈ ਭਾਵ ਦੇਹ ਹੈ ਇਹ ਜਿਹੜੀ, ਇਸ ਦੀ ਵਾਸ਼ਨਾ ਵਿੱਚ ਚਿੱਤ ਹਿਰਦਾ ਲਾਇਆ ਹੋਇਆ ਹੈ।
ਲਾਇਆ ਦੁਰਗੰਧ ਮੜੈ ਚਿੱਤ ਲਾਗਾ,
ਮਨਮੁੱਖਾਂ ਦਾ ਚਿੱਤ ਹਿਰਦਾ ਵਿਸ਼ੇ ਰੂਪੀ ਦੁਰਗੰਧ ਦੁਰਗੰਧੀ ਨਾਲ ਤੇ ਭਰੇ ਹੋਏ ਮੜੇ ਸਰੀਰ ਵਿਸ਼ੇ ਰਸ ਦੇ ਵਿੱਚ ਇਹ ਲੱਗਿਆ ਹੋਇਆ ਹੈ।
ਜੋ ਰੰਗ ਕੁਸੁੰਭ ਦਿਖਾਇਆ,
ਇਹਦਾ ਪ੍ਰਮਾਣ ਦਿੱਤਾ ਹੈ, ਪੱਕੇ ਰੰਗ ਦਾ ਪ੍ਰਮਾਣ ਦੇਣਗੇ ਮਜੀਠ ਦਾ, ਕੱਚੇ ਰੰਗ ਦਾ ਪ੍ਰਮਾਣ ਦਿੰਦੇ ਆ ਮਹਾਰਾਜ ਕੁਸੁੰਭੇ ਦਾ ਦਿੰਦੇ ਆ। ਇਹਦੇ ਵਿੱਚ ਜਿਉਂ ਰੰਗ ਕੁਸੁੰਭ ਦਿਖਾਇਆ, ਇਹ ਇੱਕ ਬੂਟਾ ਹੈ, ਇਹਦਾ ਜਿਹੜਾ ਫੁੱਲ ਹੁੰਦਾ ਅੱਗ ਦੀ ਲਾਟ ਵਰਗਾ ਰੰਗ ਹੁੰਦਾ ਉਹਦਾ, ਇਹ ਫੁੱਲ ਦੀਆਂ ਕੇਸਰ ਵਰਗੀਆਂ ਤੁਰੀਆਂ ਹੁੰਦੀਆਂ ਨੇ, ਇਹਦਾ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਪੈ ਜਾਵੇ ਪਾਣੀ ਪੈ ਜਾਵੇ ਜਦੇ ਫਿੱਕਾ ਪੈ ਜਾਂਦਾ। ਇਹ ਬੂਟਾ ਬਹੁਤਾ ਜ਼ਿਆਦਾ ਜਾਂ ਤਾਂ ਹਿੰਦੁਸਤਾਨ ਦੇ ਵਿੱਚ ਹੀ ਹੁੰਦਾ ਆਪਣੇ ਮੁਲਕ, ਜਾਂ ਚੀਨ ਦੇ ਵਿੱਚ ਹੁੰਦਾ। ਤੇ ਇਸ ਪ੍ਰਕਾਰ ਦਾ ਅੱਛਾ ਇਹ ਬੂਟਾ ਹੁੰਦਾ, ਪੁਰਾਣੇ ਸਮੇਂ ਤਾਂ ਆਮ ਹੀ ਖੇਤਾਂ 'ਚ ਹੁੰਦਾ ਸੀ, ਬਚਪਨ 'ਚ ਦੇਖਦੇ ਰਹੇ ਹਾਂ, ਪਰ ਹੁਣ ਇਹ ਘੱਟ ਗਿਆ ਬੂਟਾ ਆਪਣੇ ਪੰਜਾਬ ਦੇ ਵਿੱਚ ਵੀ। ਤੇ ਉਹਦਾ ਪ੍ਰਮਾਣ ਦਿੱਤਾ ਹੈ, ਕਹਿੰਦੇ ਜਿਹੜੇ ਮਨਮੁੱਖ ਨੇ ਉਹਨਾਂ ਨੇ ਇਸਤਰੀ ਪੁੱਤਰ ਮਾਇਆ ਆਦਿ ਵਿੱਚ ਮੋਹ ਲਾਇਆ ਹੋਇਆ, ਜਿਸ ਕਰਕੇ ਰਾਤ ਦਿਨ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਹੈ। ਇਹਨਾਂ ਵਿਸ਼ਿਆਂ ਦਾ ਆਨੰਦ ਕਿਹੋ ਜਿਹਾ, ਜਿਉਂ ਜਿਵੇਂ ਕੁਸੁੰਭੇ ਫੁੱਲ ਦਾ ਰੰਗ ਦਿਖਾਇਆ, ਵੇਖਣ ਵਿੱਚ ਤਾਂ ਭੜਕੀਲਾ ਹੁੰਦਾ ਪਰ ਪਾਣੀ ਅਰ ਧੁੱਪੇ ਲਾ ਦਿੰਦੀ ਆ ਉਸ ਨੂੰ, ਇਸ ਤਰ੍ਹਾਂ ਵਿਸ਼ਿਆਂ ਦਾ ਆਨੰਦ ਦੇਖਣ ਨੂੰ ਭੜਕੀਲਾ ਹੁੰਦਾ, ਸੋਹਣਾ ਲੱਗਦਾ, ਪਰ ਜਦੋਂ ਰੋਗ ਰੂਪ ਪਾਣੀ ਪੈ ਜਾਵੇ, ਵਿਛੋੜੇ ਦੀ ਧੁੱਪ ਪੈ ਜਾਵੇ, ਸਾਰੇ ਮੈਕੇ ਇਹਨਾਂ ਦੇ ਫਿੱਕੇ ਪੈ ਜਾਂਦੇ ਨੇ ਉਸ ਵੇਲੇ। ਇਸ ਕਰਕੇ ਇੱਕ ਨਾਮ ਦਾ ਹੀ ਰੰਗ ਹੈ, ਕਾਇਆ ਰੰਗਣ ਜੇਥੇ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ। ਤੋ ਇਸ ਪ੍ਰਕਾਰ ਇਹ ਦੱਸਦੇ ਨੇ ਵੀ ਇਹ ਝੂਠੇ ਰੰਗ ਹਨ, ਜਿਉਂ ਰੰਗ ਕਸੁੰਭ ਕਚਾਣ, ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀ ਉਹ ਕਿਹਾ ਹੈ।
ਖਿੰਨ ਪੂਰਵ ਖਿੰਨ ਪੱਛਮ ਛਾਏ,
ਜਿਵੇਂ ਸੂਰਜ ਦੇ ਘੁੰਮਣ ਦੇ ਨਾਲ ਬਿਰਸ਼ਾਂ ਦੀ ਛਾਂ ਘੁੰਮ ਜਾਂਦੀ ਹੈ, ਤੇ ਇਸ ਕਰਕੇ ਉਹ ਜਿਹੜੀ ਛਾਂ ਹੈ ਤੇ ਉਹ ਪਾਉਂਦੀ ਹੈ ਭਾਰ ਘੁੰਮਦੀ ਹੈ ਤੇ ਇਸੇ ਤਰ੍ਹਾਂ ਮਨਮੁੱਖਾਂ ਦਾ ਮਨ ਇੱਕ ਸ਼ਿਨਸ਼ਨ ਕਾਲ ਦੇ ਵਿੱਚ ਸੰਕਲਪਾਂ ਵਿਕਲਪਾਂ ਰੂਪ ਪੂਰਵ ਪਦਾਰਥ ਵੱਲ ਦੌੜਦਾ ਕਦੇ ਪੱਛਮ ਦੇ ਪਦਾਰਥਾਂ ਵੱਲ ਦੌੜਦਾ ਇੱਕ ਸ਼ਿਨ ਕਾਲ ਦੇ ਵਿੱਚ ਇਹ ਪਦਾਰਥਾਂ ਵੱਲ ਪੂਰਬ ਵਾਲੇ ਪਾਸੇ ਨੂੰ ਕਦੇ ਪੱਛਮ ਵਾਲੇ ਪਾਸੇ ਨੂੰ ਦੂਸਰੇ ਛਿਣ ਜੇ ਪੂਰਬ ਵਾਲੇ ਪਾਸੇ ਨੂੰ ਤਾਂ ਦੂਸਰੇ ਛਿਣ ਪੱਛਮ ਵਾਲੇ ਪਾਸੇ ਨੂੰ ਦੌੜਦਾ ਸੰਕਲਪ ਚੱਲਦੇ ਹੀ ਰਹਿੰਦੇ ਤੇ ਇਸ ਕਰਕੇ ਖਿਨ ਪੂਰਬ ਖਿਨ ਪੱਛਮ ਛਾਏ ਤੇ ਜਿਵੇਂ ਸੂਰਜ ਦੇ ਪੂਰਬ ਤੋਂ ਪੱਛਮ ਵੱਲ ਜਾਣ ਨਾਲ ਬਿਰਸ਼ ਦੀ ਛਾਂ ਘੁੰਮ ਜਾਂਦੀ ਹੈ ਇਸੇ ਪ੍ਰਕਾਰ ਜੀਵ ਰੂਪ ਬਿਰਸ਼ ਦੀ ਪ੍ਰਲਬਧ ਰੂਪੀ ਇਹ ਜਿਹੜਾ ਸੂਰਜ ਪ੍ਰਗਟ ਹੁੰਦਾ ਜਦੋਂ ਤਾਂ ਪੂਰਬ ਤੋਂ ਚੜ੍ਹਨ ਦੀ ਨਿਆਈ ਪੂਰਬਲੇ ਪੁੰਨ ਕਰਮਾਂ ਕਰਕੇ ਪਦਾਰਥ ਪ੍ਰਾਪਤ ਹੋ ਜਾਂਦੇ ਜਦੋਂ ਪ੍ਰਲਬਧ ਵੀ ਸੂਰਜ ਪੱਛਮ ਦੀ ਨਿਆਈ ਹੋਰਨਾਂ ਪੁੰਨੀ ਪੁਰਖਾਂ ਕੋਲ ਚਲਿਆ ਜਾਵੇ ਉਦੋਂ ਫਿਰ ਇਹਦੇ ਕੋਲੋਂ ਪਦਾਰਥ ਨਾਸ਼ ਹੋ ਜਾਂਦਾ ਤੇ ਮਾਇਆ ਰੂਪੀ ਛਾਂ ਵੀ ਪਾਸਾ ਬਦਲ ਜਾਂਦੀ ਹੈ ਫਿਰ ਹੋਰ ਪਾਸੇ ਚਲੀ ਜਾਂਦੀ ਹੈ ਇਹ ਜੀਵ ਫਿਰ ਪਿੱਛੋਂ ਪਛਤਾਉਂਦਾ ਤੇ ਜਿਸ ਪ੍ਰਕਾਰ ਅੱਗੇ ਫਿਰ ਦਿਨ ਦਿਨ ਪ੍ਰਮਾਣਿਕ ਹੋਰ ਜਿਉਂ
ਚੱਕ ਘੁੰਮਿਆਰ ਭਭਾਇਆ
ਜਿਵੇਂ ਘੁੰਮਿਆਰ ਜਿਹੜਾ ਹੈ ਉਹਦਾ ਚੱਕ ਘੁੰਮਦਾ ਘੁੰਮਿਆਰ ਦਾ ਚੱਕ ਜਿਹੜਾ ਨਾ ਉਹ ਗੋਲ ਦਾ ਹੁੰਦਾ ਗੋਲ ਪਹੀਏ ਵਰਗਾ ਉਹਦੇ ਤੇ ਭਾਂਡੇ ਥੱਪਦਾ ਇਉਂ ਜੀਵ ਰੂਪ ਤਾਂ ਹੈ ਚੱਕ ਮਾਇਆ ਰੂਪੀ ਘੁੰਮਿਆਰ ਦਾ ਪਦਾਰਥਾਂ ਦੇ ਮੋਹ ਵਿੱਚ ਘੁਮਾਇਆ ਹੋਇਆ ਫਿਰਦਾ ਜਾਂ ਇਉਂ ਕੋਈ ਵੀ ਕਾਲ ਰੂਪੀ ਘੁੰਮਿਆਰ ਨੇ ਪ੍ਰਲਬਧ ਰੂਪੀ ਚੱਕ ਤੇ ਘੁਮਾਇਆ ਹੋਇਆ ਜਿਸ ਕਰਕੇ ਜੰਮਦਾ ਮਰਦਾ ਰਹਿੰਦਾ ਹੈ
ਦੁੱਖ ਖਾਵੇ ਹੈ ਦੁੱਖ ਸੰਚੈ ਹੈ ਭੋਗ ਹੈ
ਮਨਮੁਖ ਜੀਵ ਕਿਸੇ ਨੂੰ ਦੁੱਖ ਦੇ ਕੇ ਪ੍ਰਾਇ ਪਦਾਰਥ ਨੂੰ ਖਾਂਦਾ ਹੈ ਦੁੱਖ ਖਾਵ ਹੈ ਦੁੱਖ ਸੰਚ ਹੈ ਭੋਗ ਹੈ ਸੰਚੇ ਇਕੱਤਰ ਕਰਦਾ ਹੈ ਬਹੁ ਪ੍ਰਪੰਚ ਕਰ ਪਰਤਨ ਲਿਆਵੈ ਤੇ ਮਾਇਆ ਦੀ ਰੱਖਿਆ ਕਾਲ ਵਿੱਚ ਫਿਰ ਇਹਦਾ ਇਹ ਹਾਲ ਹੁੰਦਾ ਹੈ
ਦੁੱਖ ਕੀ ਬਿਰਧ ਵਧਾਈ
ਦੁੱਖ ਨਾਮ ਕਸ਼ਟ ਦਾ ਉਸ ਨੂੰ ਫਿਰ ਭੋਗ ਹੈ ਭੋਗਦਾ ਹੋਇਆ ਇਉਂ ਦੁੱਖ ਕਸ਼ਟ ਦੀ ਬਿਰਧ ਅਧਿਕਤਾ ਵਧਾਈ ਵਧਾ ਲਈ ਹੈ ਉਸਨੇ
ਨਾਨਕ ਬਿਖਮ ਸੁਹੇਲਾ ਤਰੀਏ
ਸਤਿਗੁਰੂ ਜੀ ਕਥਨ ਕਰਦੇ ਹਨ ਕਹਿੰਦੇ ਇਹ ਸੌਖਾ ਤਰਿਆ ਜਾ ਸਕਦਾ ਸੰਸਾਰ ਜਿਹੜਾ ਹੈ ਤਾਂ ਕਠਿਨ ਤਰਿਆ ਜਾ ਸਕਦਾ ਪਰ ਕਦੋਂ
ਜਾ ਆਵੇ ਗੁਰ ਸਰਨਾਈ
ਜਦੋਂ ਮਹਾਰਾਜ ਸਾਹਿਬ ਕਥਨ ਕਰਦੇ ਆ ਜਦੋਂ ਜੀਵ ਗੁਰਾਂ ਦੀ ਸਰਨਾਈ ਓਟ ਵਿੱਚ ਆ ਜਾਵੇ ਤਾਂ ਫਿਰ ਬਿਖਮ ਕਠਿਨ ਸਮੁੰਦਰ ਜਿਹੜਾ ਬਿਖਮ ਨਹੀਂ ਰਹਿੰਦਾ ਕਠਿਨ ਨਹੀਂ ਰਹਿੰਦਾ ਸਹਿਜੇ ਤਰਿਆ ਜਾਂਦਾ ਗੁਰਾਂ ਦੇ ਨਾਂ ਰੂਪੀ ਜਹਾਜ਼ ਤੇ ਗੁਰੂ ਸਾਹਿਬ ਇਹ ਨਾਮ ਰੂਪੀ ਜਹਾਜ਼ ਤੇ ਚਾੜ ਕੇ ਸੁਹੇਲਾ ਸੁਖਾਲਾ ਹੀ ਮਹਾਰਾਜ ਸਾਹਿਬ ਜੀ ਤਾਰ ਦਿੰਦੇ ਆ ਇਉਂ ਤਰੀਏ ਤਰ ਜਾਂਦਾ ਹੈ ਜੀਵ
ਮੇਰਾ ਠਾਕੁਰ ਠਾਕੁਰ ਨੀਕਾ
ਮੇਰਾ ਠਾਕੁਰ ਸਵਾਮੀ ਮੇਰਾ ਠਾਕੁਰ ਸਵਾਮੀ ਠਾਕੁਰ ਦੇ ਵਿੱਚ ਤਿੰਨ ਜਿਹੜੇ ਉਤਪਤ ਲੈਤਾ ਆਦਿ ਦੇ ਇਹ ਜਿਹੜੇ ਗੁਣ ਹਨ ਇਹ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਪਰਮੇਸ਼ੁਰ ਜਿਹੜਾ ਹੈ ਉਸ ਨੇ ਸ੍ਰਿਸ਼ਟੀ ਨੂੰ ਸਾਜਣ ਵਾਸਤੇ ਇੱਕੋ ਕਰਤਾ ਇਸ ਦਾ ਬ੍ਰਹਮਾ ਨੂੰ ਬਣਾਇਆ ਤੇ ਫਿਰ ਰੋਜੀ ਦੇ ਕੇ ਜੀਵਨ ਨੂੰ ਠਾ ਠਹਿਰਾਉਣ ਵਾਲਾ ਵਿਸ਼ਨੂੰ ਪੈਦਾ ਕੀਤਾ ਤੇ ਰੋ ਇਹਦੇ ਵਿੱਚ ਲੈਤਾ ਕਰਨ ਵਾਲਾ ਸ਼ਿਵਜੀ ਪੈਦਾ ਕੀਤਾ ਇਉਂ ਫਿਰ ਠਾਕਰ ਦੇ ਵਿੱਚ ਇਹ ਜਿਹੜੇ ਗੁਣ ਹਨ ਕਹਿੰਦੇ ਇਹ ਤਿੰਨੇ ਦੇਵਤੇ ਇਹਨਾਂ ਨੂੰ ਵੀ ਲੋਕਾਂ ਨੇ ਠਾਕਰ ਮੰਨਿਆ ਪਰ ਮੇਰਾ ਠਾਕਰੋ ਠਾਕਰ ਨੀਕਾ ਇਹਨਾਂ ਤਿੰਨਾਂ ਤੋਂ ਹੀ ਮੇਰਾ ਠਾਕਰ ਨੀਕਾ ਚੰਗਾ ਹੈ ਤੇ ਉਹਨਾਂ ਨੇ ਉਸ ਠਾਕਰ ਨੇ ਇਹਨਾਂ ਨੂੰ ਪੈਦਾ ਕੀਤਾ ਇਹ ਜ਼ਿੰਮੇਵਾਰੀਆਂ ਦਿੱਤੀਆਂ ਨੇ ਇਸ ਕਰਕੇ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਮੇਰਾ ਠਾਕਰ ਸਵਾਮੀ ਨੀਕਾ ਚੰਗਾ ਹੈ
ਅਗਮ ਅਥਾਹ ਰਾਮ
ਜੋ ਰਾਮ ਪਰਮੇਸ਼ਰ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਅਥਾਹ ਬੇਅੰਤ ਹੈ ਇਹਦੀ ਕੋਈ ਥਾਂ ਨਹੀਂ ਹੈ ਇਹ ਠਾਕਰ ਪਦ ਜਿਹੜਾ ਕਈ ਥਾਂ ਤੇ ਕਈ ਲੋਕ ਖੇਤਰੀ ਬੋਲੀ ਦੇ ਵਿੱਚ ਵੱਖਰਾ ਵੱਖਰਾ ਵਰਦੇ ਹੈ ਤੇ ਕਈਆਂ ਨੇ ਠਾਕਰ ਛਤਰੀਆਂ ਦੀ ਇੱਕ ਜਾਤ ਨੂੰ ਵੀ ਮੰਨਿਆ ਮਰਹੱਟਿਆਂ ਦੇ ਇਲਾਕੇ ਦੇ ਵਿੱਚ ਜੇ ਕੋਈ ਸਿੰਘ ਚੱਲਿਆ ਜਾਵੇ ਉਹ ਛਤਰੀ ਜਾਣ ਕੇ ਉਹਨੂੰ ਕਹਿੰਦੇ ਆਓ ਜੀ ਠਾਕਰ ਜੀ ਮਰਹੱਟੇ ਲੋਕ ਆਪਣੇ ਪਿੰਡ ਦੇ ਜਿਹੜਾ ਨਗਰ ਦਾ ਮੁਖੀ ਆ ਉਹਨੂੰ ਵੀ ਠਾਕਰ ਕਹਿੰਦੇ ਤੇ ਇੱਥੇ ਠਾਕਰ ਮੁਖੀ ਦਾ ਮਤਲਬ ਜੋ ਸਾਰੇ ਸੰਸਾਰ ਦਾ ਮੁਖੀ ਹੈ ਉਹ ਐਸਾ ਗਮਤਾ ਤੋਂ ਰਹਿਤ ਹੈ ਰਾਮ ਰਮਿਆ ਹੋਇਆ ऐसा परमेश्वर है वाहिगुरु, चंगा नीका है सब तो।
हर पूजी चाहे,
हर हरी नाम रूपी पूजी जड़ी है, ये अर्थ पूंजी हुई है इसका, पर अखरे इसे तरह। ते इस करके नाम रूपी पूंजी, हरी नाम रूपी पूंजी रास चाही चाहते हाँ। जायो कहो हर पूजी चाही, असी हर परमेश्वर दे नाम रूपी पूंजी, असी पूजी पूजते हाँ परमेश्वर दे नाम नू, हरी दे नाम नू पूजी रास दे के पूंजी जड़ी है वो असी चाही है, इच्छावान हाँ इस दे।
मेरे सतगुर सहारा,
इस दात नू देण वाले राम परमेश्वर दा स्वरूप साढ़े सतगुरु गुरु नानक साहब जी, गुरु अंगद देव जी, गुरु अमरदास जी, ये बड़े शाह शाहूकारां दी न्याई हन।
हर पूजी चाही नाम विसाही,
हर हरी प्राप्ति दी शरदा रूपी पूजी रास चाही है, अते गुरां पासों तन मन तन दे के नाम रूपी सौदे नूं विसाही खरीदना कीता है।
गुण गावे गुण पावे,
इसलिए प्रेम करके रसना नाल गुणा नूं गावे गाउंदे हां, अते सानूं परमेश्वर दे ज्ञान आदिक शुभ गुण पावे पाउंदे ने, चंगे लगदे हन, उहदी बड़ियाई करने।
नींद भूख सब पर हर त्यागी,
असीं परमाताई वाली अविद्या रूपी नींद जिहड़ी निंद्रा है इहनूं परहरन कर दिता है, त्याग दिता है, नाश कर दिता है, एक त्याग दिती है। पदार्थां दी जिहड़ी आसा सी ते उह आसा रूपी जिहड़ी भूख सी वो भी सब त्यागी छड़ दिती है।
सुन्ने सुन्न समावे,
सुन्ने अफुर रूप परमेश्वर है, ओदे कोई फुरना नहीं, उस विच सुन फुरनिया तो रहत होके समावे अभेद होए हां।
वणजारे एक पाती आवे है,
सतगुरां दे कोल एक पांती तरह दे ते मोख दी प्राप्ति वाले उत्तम जिग्यासु जन वणजारे व्यापारी जेड़े ने ਉਹੀ ਆਵਹ ਆਉਂਦੇ ਹਨ। ਬਣਜਾਰੇ ਇੱਕ ਪਾਤੀ ਆਵਹ, ਗੁਰਾਂ ਦੇ ਕੋਲ ਪ੍ਰਕਾਸ਼ ਰੂਪ ਦੀ ਪ੍ਰਤੀਤੀ ਵਾਸਤੇ ਇੱਕ ਪਾਂਤੀ ਤਰ੍ਹਾਂ ਦੇ ਉੱਤਮ ਅਧਿਕਾਰੀ ਬਣਜਾਰੇ ਵਪਾਰੀ ਆਵਹ ਆਉਂਦੇ ਹਨ।
ਲਾਹਾ ਹਰ ਨਾਮ ਲੈ ਜਾਹੇ,
ਜੋ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਲੋਕ ਨੂੰ ਹਰ ਪਰਮੇਸ਼ੁਰ ਦੇ ਨਾਮ ਦਾ ਲਾਹਾ ਲਾਭ ਲੈ ਕੇ ਜਾਹੇ ਜਾਂਦੇ ਹਨ। ਈਹਾਂ ਖਾੜ ਚਲੋ ਹਰ ਲਾਹਾ ਆਗੈ ਵਸਨ ਸਹੇਲਾ, ਭਾਵ ਤੁਰਿਆ ਪਦਵੀ ਸਥਿਤ ਹੋ ਜਾਂਦੇ ਹਨ।
ਨਾਨਕ ਮਨ ਤਨ ਅਰਪ ਗੁਰ ਆਗੈ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਤੁਸੀਂ ਉਸ ਆਨੰਦ ਨੂੰ ਪਾਉਣਾ ਚਾਹੁੰਦੇ ਹੋ ਤਾਂ ਫਿਰ ਆਪਣਾ ਮਨ ਜਿਹੜਾ ਚਿੱਤ ਹੈ ਅਤੇ ਤਨ ਸਰੀਰ ਇਹ ਗੁਰ ਸਤਿਗੁਰਾਂ ਦੇ ਆਗੇ ਅੱਗੇ ਤੇ ਅਰਪਣ ਜਾਣ ਭੇਟਾਂ ਕਰ ਦਿਓ। ਫਿਰ ਇਹ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ, ਤੇ ਜਾਂ ਫਿਰ ਗੁਰ ਸਤਿਗੁਰਾਂ ਦੇ ਆਗੇ ਆਗਿਆ ਵਿੱਚ ਮਨ ਨੂੰ ਤੇ ਤਨ ਨੂੰ ਸੇਵਾ ਵਿੱਚ ਅਰਪਣ ਕਰੋ। ਗੁਰ ਸਤਿਗੁਰੂ ਜੀ ਨੇ ਆਗੇ ਤੋਂ ਅਰਥ ਹੋ ਗਿਆ ਆਗਿਆ, ਤੇ ਸਤਿਗੁਰਾਂ ਦੀ ਆਗਿਆ ਵਿੱਚ ਤਾਂ ਤੋਰੋ ਮਨ ਨੂੰ ਤੇ ਤਨ ਨੂੰ ਗੁਰਾਂ ਦੀ ਸੇਵਾ ਚ ਅਰਪਣ ਕਰ ਦਿਓ।
ਜਿਸ ਪ੍ਰਾਪਤ ਸੋ ਪਾਏ,
ਜਿਸ ਨੇ ਸਤਿਗੁਰੂ ਸਾਹਿਬ ਦੁਆਰਾ ਵਾਹਿਗੁਰੂ ਨਾਮ ਪ੍ਰਾਪਤ ਪਾਇਆ ਸੋ ਉਹ ਫਿਰ ਪਰਮ ਪਦ ਰੂਪ ਉਸ ਰੂਪ ਦੀ ਪ੍ਰਾਪਤੀ ਪਾਏ ਪਾਉਂਦਾ ਹੈ, ਅਦਵੈ ਆਨੰਦ ਸਰੂਪ ਵਾਹਿਗੁਰੂ ਜਿਹੜਾ ਉਹਨੂੰ ਮਿਲ ਜਾਂਦਾ ਹੈ।
ਰਤਨਾ ਰਤਨ ਪਦਾਰਥ,
ਰਾਮ ਇਹ ਸਾਰੀ ਬੋਲਦੇ ਜੀ,
ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ,
ਰਾਮ ਹੇ ਭਾਈ ਜਿਵੇਂ ਪ੍ਰਤੱਖ ਸਾਗਰ ਸਮੁੰਦਰ ਬਹੁਤ ਰਤਨਾ ਤੇ ਕੀਮਤੀ ਪਦਾਰਥਾਂ ਨਾਲ ਭਰਿਆ ਹੈ। ਸ਼ਾਂਤ ਮਹਾਂਸਾਗਰ ਚ ਕਹਿੰਦੇ ਨੇ ਬੇਅੰਤੀ ਪਦਾਰਥ ਨੇ, ਉਹ ਕਹਿੰਦੇ ਸ਼ਾਂਤ ਵੀ ਇਸ ਕਰਕੇ ਹੈ ਜਿਹਦੇ ਗੁਣ ਹੁੰਦੇ ਨੇ ਉਹਦਾ ਮਨ ਟਿਕਾ ਚ ਹੁੰਦਾ, ਤੇ ਇਸੇ ਪ੍ਰਕਾਰ ਸਤਿਗੁਰਾਂ ਦਾ ਜਿਹੜਾ ਹਿਰਦਾ ਹੈ ਉਹ ਹਿਰਦਾ ਰੂਪੀ ਸਾਗਰ ਸਮੁੰਦਰ ਬੈਰਾਗ ਵਿਵੇਕ ਮੋਖ ਇੱਛਾ ਖੱਟ ਸੰਮਤੀ ਸਰਵਣ ਮੰਨਣ ਅਧਿਆਸਨ ਤਤ ਤੁਮ ਪਦ ਸੰਸ਼ੋਧਨ ਆਦਿ ਇਹਨਾਂ ਰਤਨਾਂ ਤੇ ਗਨੇ ਗਿਆਨ ਤੇ ਪ੍ਰੇਮ ਇਹ ਜਿਹੜੇ ਸ਼ੁਭ ਗੁਣ ਨਾਮ ਪਦਾਰਥ ਆਦਿ ਇਹਨਾਂ ਦੇ ਨਾਲ ਬਹੁਤ ਹੀ ਭਰਿਆ ਹੋਇਆ ਹੈ। ਸਾਰੇ ਰਤਨਾਂ ਵਿੱਚੋਂ ਗੁਰੂ ਦਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਇਹ ਰਤਨਾਂ ਦੀ ਨਿਆਈਆਂ ਕਬੀਰ ਹਰ ਹੀਰਾ ਜਨ ਜੋਹਰੀ ਇਸ ਪ੍ਰਕਾਰ ਦੱਸਿਆ ਹੈ।
ਬਾਣੀ ਗੁਰਬਾਣੀ ਲਾਗੇ,
ਹੇ ਭਾਈ ਜਿਹੜਾ ਵੇਦ ਬਾਣੀ ਹੈ ਤੇ ਹੋਰ
ਅਨੇਕਾਂ ਬਾਣੀਆਂ ਗ੍ਰੰਥਾਂ ਦੀਆਂ ਨੇ, ਉਹਨਾਂ ਬਾਣੀਆਂ ਦੇ ਵਿੱਚੋਂ, ਉਹਨਾਂ ਬਾਣੀਆਂ ਦੇ ਵਿੱਚੋਂ ਬਾਣੀ ਗੁਰਬਾਣੀ ਲਾ ਕੇ, ਵੇਦ ਬਾਣੀ, ਸ਼ਾਸਤਰਾਂ ਦੀ ਬਾਣੀ, ਸਿਮਰਤੀਆਂ ਦੀ ਬਾਣੀ ਅਤੇ ਇਤਿਹਾਦਕ, ਇਹਨਾਂ ਬਾਣੀਆਂ ਦੇ ਵਿੱਚੋਂ ਗੁਰਬਾਣੀ ਸਤਿਗੁਰਾਂ ਬਾਣੀ ਜਿਹੜੇ ਨਾਲ ਲੱਗੇ ਨੇ, ਗੁਰਬਾਣੀ ਦੇ ਨਾਲ ਜੁੜ ਗਏ ਨੇ, ਪਹਿਲਾਂ ਪਾਠ ਰੂਪ ਦੇ ਜੁੜੋ, ਫਿਰ ਅਰਥ ਰੂਪ ਜੁੜੋ, ਪ੍ਰੇਮ ਦੇ ਸਹਿਤ ਕਰਨਾ, ਇਹ ਜਿਹੜੇ ਜੁੜੇ ਹਨ।
ਤਿੰਨ ਹੱਥ ਚੜਿਆ ਰਾਮ,
ਤਿੰਨ ਉਹਨਾਂ ਦੇ ਅੰਤਸ਼ਕਰਨ ਰੂਪੀ ਹੱਥ ਵਿੱਚ ਆਨੰਦ ਸਰੂਪ ਰਾਮ ਪਰਮੇਸ਼ਰ ਚੜਿਆ ਪ੍ਰਗਟ ਹੋ ਗਿਆ ਹੈ।
ਗੁਰਬਾਣੀ ਲਾਗੇ ਤਿੰਨ ਹੱਥ ਚੜਿਆ,
ਜਿਹੜੇ ਗੁਰਬਾਣੀ ਸਤਿਗੁਰਾਂ ਦੇ ਅੰਮ੍ਰਿਤ ਰੂਪ ਬਚਨਾਂ ਵਿੱਚ ਲੱਗ ਗਏ ਨੇ, ਉਹਨਾਂ ਦੇ ਅੰਤਸ਼ਕਰਨ ਰੂਪੀ ਹੱਥ ਵਿੱਚ ਇਹ ਆਨੰਦ ਚੜਿਆ, ਜਾਣੀ ਸਾਕਸ਼ਾਤ ਹੋ ਗਿਆ, ਇਹ ਰਤਨ ਅੰਦਰੋਂ ਲੱਭ ਗਏ, ਜਿਵੇਂ ਪਿੱਛੇ ਰਤਨਾਂ ਦਾ ਪ੍ਰਮਾਣ ਦਿੱਤਾ ਹੈ।
ਨਿਰਮੋਲਕ ਰਤਨ ਅਪਾਰਾ,
ਇਹ ਆਨੰਦ ਰਤਨ ਮਾਨਕਾਂ ਦੀ ਨਿਆਈ ਨਿਰਮੋਲ ਕਹਿ ਮੁੱਲ ਤੋਂ ਰਹਿਤ ਹੈ, ਅਪਾਰਾ ਪਾਰਾਵਾਰ ਤੋਂ ਰਹਿਤ ਹੈ।
ਹਰ ਹਰ ਨਾਮ ਅਤੋਲਕ ਪਾਇਆ,
ਇਹ ਜਿਹੜਾ ਅਤੋਲਕ ਪਾਠ ਹੈ ਭਾਈ, ਇਹ ਬਹੁਤ ਸਾਰੇ ਸਰੂਪਾਂ ਦੇ ਵਿੱਚ ਅਮੋਲਕ ਵੀ ਆਉਂਦਾ, ਇਸ ਕਰਕੇ ਇਹਦੇ ਦੋਨੇ ਅਰਥ ਹੋਣਗੇ, ਅਮੋਲਕ ਦਾ ਵੀ ਅਤੋਲਕ ਦਾ ਵੀ, ਇਸ ਰੂਪਾਂ ਦੇ ਵਿੱਚ ਇੰਨਾ ਕੁ ਭੇਦ ਹੈ ਪਾਠ ਦਾ ਇਹ। ਅਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਅਤੇ ਅਸੀਂ ਹਰ ਹਰੀ ਜੋ ਵਾਹਿਗੁਰੂ ਹੈ, ਹਰ ਪਰਮੇਸ਼ਰ ਦੇ ਅਤੋਲਕ ਤੋਲਣ ਤੋਂ ਜਿਹੜਾ ਰਹਿਤ ਹੈ, ਜਾਂ ਫਿਰ ਜੇ ਅਮੋਲਕ ਪਾਠ, ਅਮੋਲਕ ਮੁੱਲ ਤੋਂ ਜਿਹੜਾ ਰਹਿਤ ਹੈ, ਉਹਦੇ ਨਾਮ ਨੂੰ ਪਾਇਆ ਪਾਉਣਾ ਕੀਤਾ, ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਬੁੱਧੀ ਰੂਪ ਤਰਾਜੂ ਨਾਲ ਸ਼ਾਸਤਰ ਪ੍ਰਮਾਣ ਰੂਪੀ ਬੱਟਿਆਂ ਨਾਲ ਤੋਲਿਆ ਨਹੀਂ ਜਾ ਸਕਦਾ ਹੈ। ਹੇ ਮਹਾਰਾਜ, ਤੇਰੀ ਐਸੀ ਜਿਹੜੀ ਭਗਤੀ ਹੈ,
ਤੇਰੀ ਭਗਤ ਭਰੀ ਭੰਡਾਰਾ,
ਹੇ ਵਾਹਿਗੁਰੂ, ਤੇਰੀ ਤੁਹਾਡੀ ਭਗਤ ਭਗਤੀ ਦੇ ਨਾਲ ਸੰਤ ਮਹਾਤਮਾ ਦੇ ਹਿਰਦੇ ਰੂਪੀ ਭੰਡਾਰੇ ਖਜ਼ਾਨੇ ਭਰੇ ਪਏ ਨੇ, ਸੰਤਰੇ ਦਾ ਭੰਡਾਰ ਇਹ ਭਰੇ ਪਏ ਹਨ।
ਸਮੁੰਦਰ ਜਰੋਲ ਸਰੀਰ ਹਮ ਦੇਖਿਆ,
ਹਮ ਅਸੀਂ ਸਰੀਰ ਰੂਪੀ ਸਮੁੰਦਰ ਨੂੰ ਜਿਹੜਾ ਬਰੋਲ ਰਿੜਕ ਕੇ ਭਾਵ ਵਿਚਾਰ ਕੇ ਦੇਖਣਾ ਕੀਤਾ, ਦੇਖਿਆ ਵੇਖ ਲਿਆ, ਕੀ ਵੇਖਿਆ ਕਿ ਮਨੁੱਖਾ ਜਨਮ ਹੀ ਪਰਮੇਸ਼ੁਰ ਦੀ ਪ੍ਰਾਪਤੀ ਦਾ ਸਾਧਨ ਹੈ, ਇਹ ਵੇਖਿਆ ਅਸੀਂ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਸੰਸਾਰ ਰੂਪੀ ਸਮੁੰਦ ਸਮੁੰਦਰ ਨੂੰ ਬਰੋਲ ਮੰਥਨ ਕਰਕੇ ਸਰੀਰ ਦੇ ਤਾਂ ਹੀ ਦੇਖਿਆ ਭਾਵ ਖੋਜਣਾ ਕੀਤਾ ਹੈ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਜਦੋਂ ਵੇਦਾਂ ਰੂਪੀ ਸਮੁੰਦਰ ਨੂੰ ਰਿੜਕਿਆ ਤਾਂ ਉਸ ਦੇ ਅੰਦਰ ਦੇਖਿਆ ਕਿ ਮਨੁੱਖਾ ਸਰੀਰ ਹੀ ਸੰਸਾਰ ਤੋਂ ਪਾਰ ਕਰਨ ਵਾਲਾ ਹੈ, ਇਹਦੇ ਦੁਆਰਾ ਭਲਾ ਹੋ ਸਕਦਾ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਜਦੋਂ ਸਰੀਰ ਵਿੱਚ ਹਿਰਦੇ ਰੂਪੀ ਸਮੁੰਦਰ ਨੂੰ ਗੁਰਾਂ ਦੀ ਵਿਚਾਰ ਦੁਆਰਾ ਰਿੜਕਣਾ ਭਾਵ ਖੋਜਣਾ ਕੀਤਾ ਤਾਂ ਸਤਿਗੁਰਾਂ ਨੇ, ਤਾਂ ਫਿਰ ਅੱਗੇ ਦੱਸਦੇ ਹਨ ਜੇ ਇੱਕ
ਵਸਤ ਅਨੂਪ ਦਿਖਾਈ,
ਤਾਂ ਸਤਿਗੁਰਾਂ ਨੇ ਅਨੂਪ ਉਪਮਾ ਤੋਂ ਰਹਿਤ ਸਤ ਚੇਤਨ ਆਨੰਦ ਰੂਪੀ ਵਸਤੂ ਵਿਖਾ ਦਿੱਤੀ ਹੈ, ਅਪਰੋਕਸ਼ ਬਨ ਗਿਆ ਦੁਆਰਾ, ਜਾਂ ਬ੍ਰਹਮਾਨੰਦ ਰੂਪੀ ਵਸਤੂ ਜਿਹੜੀ ਹੈ ਇਹ ਉਪਮਾ ਤੋਂ ਰਹਿਤ ਦਿਖਾ ਦਿੱਤੀ। ਇੱਕ ਵਸਤ ਅਨੂਪ ਦਿਖਾਈ ਅਭੇਤਾ ਰੂਪੀ, ਇੱਕ ਵਸਤ ਵਸਤੂ ਬ੍ਰਹਮ ਵਿਦਿਆ ਦੁਆਰਾ ਪ੍ਰਗਟ ਕਰਕੇ ਦਿਖਾਈ ਦਿਖਾ ਦਿੱਤੀ। ਇੱਕ ਵਸਤ ਅਨੂਪ ਦਿਖਾਈ ਜੀਵ ਈਸ਼ ਦੀ ਏਕਤਾ ਰੂਪਮਾ ਤੋਂ ਰਹਿਤ, ਇਹ ਵਸਤੂ ਗੁਰੂ ਸਾਹਿਬ ਜੀ ਨੇ ਦਿਖਾ ਦਿੱਤੀ ਹੈ।
ਗੁਰ ਗੋਬਿੰਦ ਗੋਬਿੰਦ ਗੁਰੂ ਹੈ,
ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਉਚਾਰਨ ਕਰਦੇ, ਭਾਈ ਗੁਰੂ ਨਾਨਕ ਸਾਹਿਬ ਜੀ ਤਾਂ ਗੋਬਿੰਦ ਪਰਮੇਸ਼ਰ ਦਾ ਰੂਪ ਹਨ, ਗੋਬਿੰਦ ਪਰਮੇਸ਼ਰ ਆਪ ਹੀ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ, ਆਪ ਨਾਰਾਇਣ ਕਲਾ ਧਰ ਜਗਮੇ ਪਰਵਰਿਓ,
ਨਾਨਕ ਭੇਦ ਨਾ ਭਾਈ।
ਮਹਾਰਾਜ ਸਾਹਿਬ ਜੀ ਕਥਨ ਕਰਦੇ ਆ, ਗੁਰੂ ਰਾਮਦਾਸ ਕਹਿੰਦੇ ਇਹਦੇ ਕੋਈ ਭੇਦ ਫਰਕ ਨਾ ਸਮਝੋ, ਫਰਕ ਹੈ ਨੀ, ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਇਹਦੇ ਜਿਹੜੇ ਫਰਕ ਸਮਝਣਗੇ ਉਹਨਾਂ ਦੇ ਦਿਮਾਗ ਚ ਫਰਕ ਹੋਊਗਾ, ਉਹਨਾਂ ਦੀ ਬੁੱਧ ਦੇ ਵਿੱਚ ਫਰਕ ਹੋਊਗਾ, ਭਰਮ ਹੋਊਗਾ, ਪਰ ਹੈ ਗੁਰੂ ਨਾਨਕ ਸਾਹਿਬ ਪਰਮੇਸ਼ਰ ਆਪ ਰੂਪ ਨ, ਇਹਦੇ ਚ ਕੋਈ ਫਰਕ ਨਹੀਂ ਹੈ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ,
ਚਿਮ ਚਿਮੇ ਚਿਮ ਚਿਮ ਵਰਸੈ,
ਜਿੱਥੇ ਇਹ ਚਾਰ ਵਾਰੀ ਇਕੱਠਾ ਆ ਜਾਵੇ ਨਾ ਪਦ, ਪਹਿਲੇ ਚਿਮ ਚਿਮੇ ਤਾਂ ਇਕੱਠਾ ਰੱਖਣਾ, ਜਿਹੜਾ ਅਗਲਾ ਉਹਨੂੰ ਚਿਮ ਚਿਮ ਵੱਖਰਾ ਉਚਾਰਨ ਕਰਨਾ, ਫਿਰ ਜਿੱਥੇ ਦੋ ਵਾਰ ਆ ਜਾਵੇ, ਜਿਹੜਾ ਪਿਛਲਾ ਹੋਊਗਾ ਉਹਨੂੰ ਅੱਡ ਕਰਨਾ, ਪਹਿਲੇ ਨੂੰ ਨਹੀਂ। ਤੇ ਇਹਦੇ ਵਿੱਚ ਦੱਸਦੇ ਸਾਰਾ ਬੋਲ ਦੋ ਜੀ।
ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ।
ਹੇ ਭਾਈ, ਜਿਵੇਂ ਬੱਦਲ ਚਿਮ ਚਿਵੇਂ ਹੁੰਦਾ ਇੱਕ ਰਸ, ਭਾਵ ਕਿ ਹੌਲੀ ਹੌਲੀ ਨਿੱਕੀ ਬਰੀਕ ਕਣੀ ਦਾ ਜਿਹੜਾ ਮੀਂਹ ਪੈਂਦਾ ਉਹਦਾ ਪ੍ਰਮਾਣ ਦਿੱਤਾ, ਉਹਦੇ ਨਾਲ ਵਰਸੈ ਵਰਸਦਾ ਹੁੰਦਾ। ਤੇ ਫਿਰ ਉਸ ਦੇ ਵਿੱਚ ਚਿਮ ਚਿਮ ਬਿਜਲੀ ਦੇ ਲਿਸਕਾਰਿਆਂ ਨਾਲ ਬਰੀਕ ਬਰੀਕ ਕਣੀਆਂ ਇੱਕ ਰਸ ਝੜੀ ਲਾ ਕੇ ਵਰਸੈ ਵਰਸਦੀਆਂ ਤੇ ਬਹੁਤ ਸੁੰਦਰ ਲੱਗਦੀਆਂ ਹੁੰਦੀਆਂ। ਇਸੇ ਤਰ੍ਹਾਂ ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਇਸੇ ਪ੍ਰਕਾਰ ਸਤਿਗੁਰ ਰੂਪੀ ਬੱਦਲ ਚਿਮ ਚਿਮੇ ਥਿਮ ਥਿਮ ਕੇ ਏਕਤਾ ਦੇ ਨਾਲ ਸਤੋਮੀ ਬਿਰਤੀ ਦਾ ਚਿਮ ਪ੍ਰਕਾਸ਼ ਕਰਨ ਰੂਪ, ਚਿਮ ਬਿਜਲੀ ਦੇ ਚਮਕਾਰੇ ਸਹਿਤ ਉਪਦੇਸ਼ ਰੂਪੀ ਵਰਖਾ ਵਰਸੈ ਵਰਸਾਉਂਦੇ ਨੇ। ਤੇ ਜਾਂ ਫਿਰ ਤੇ ਗੁਰੂ ਰੂਪੀ ਬੱਦਲ ਚਿਮ ਚਿਮੇ ਚਿਮ ਚਿਮ ਵਰਸੈ ਇੱਕ ਰਸ, ਚਿਮ ਚਿਮ ਥਿਮ ਥਿਮ ਕੇ ਭਗਤੀ ਰੂਪੀ ਬਿਜਲੀ ਦੇ ਚਮਕਾਰੇ ਉਹਦੇ ਸਹਿਤ ਵਰਖਾ ਵਰਸੈ ਵਰਸਾਉਂਦੇ ਹੈ। ਇਸ ਕਰਕੇ ਬ੍ਰਹਮਾਕਾਰ ਬਿਰਤੀ ਵਿੱਚ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀਆਂ ਤੇ ਉਹ ਜਿਹੜਾ ਅਪਰੋਖ ਗਿਆਨ ਦੀਆਂ ਅੰਮ੍ਰਿਤ ਦੀਆਂ ਧਾਰਾਂ ਵਗ ਰਹੀਆਂ ਨੇ, ਅੰਮ੍ਰਿਤ ਧਾਰਾ ਰਾਮ ਉਹ ਵਗ ਰਹੀਆਂ ਹਨ।
ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ।
ਹੇ ਰਾਮ ਪਿਆਰੇ, ਪਰਮੇਸ਼ਵਰ ਦੇ ਪਿਆਰਿਓ, ਗੁਰਮੁਖਾਂ ਦੇ ਤੇ ਗੁਰਮੁਖਾਂ ਦੇ ਉਹ ਪਿਆਰਾ ਵਾਹਿਗੁਰੂ ਪਰਮੇਸ਼ਵਰ ਜਿਹੜਾ ਉਹ ਨਦਰੀ ਦ੍ਰਿਸ਼ਟੀ ਵਿੱਚ ਆਉਂਦਾ ਤੇ ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ। ਗੁਰਮੁਖ ਮੁਖੀ ਗੁਰੂ ਜਿਹੜੇ ਨੇ ਚੇਤਨ ਦਾ ਸਰੂਪ, ਉਹਨਾਂ ਦੁਆਰਾ ਗੁਰਮੁਖੇ ਗੁਰਮੁਖਾਂ ਦੇ ਤਾਂ ਹੀ ਰਾਮ ਰਮਿਆ ਹੋਇਆ ਪਿਆਰਾ ਰਾਮ ਪਰਮੇਸ਼ਰ ਗਿਆਨ ਵਾਲੀ ਨਦਰੀ ਦ੍ਰਿਸ਼ਟੀ ਵਿੱਚ ਆਉਂਦਾ ਹੈ, ਜਿਹੜੇ ਅਪਰੋਕਸ਼ ਬ੍ਰਹਮ ਗਿਆਨ ਹੈ।
ਰਾਮ ਨਾਮ ਪਿਆਰਾ ਜਗਤ ਨਿਸਤਾਰਾ।
ਤੇ ਜਿਹਨਾਂ ਗੁਰਮੁਖਾਂ ਨੂੰ ਰਾਮ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ, ਜਿਹਨਾਂ ਨੂੰ ਮਿੱਠਾ ਲੱਗਣ ਲੱਗ ਗਿਆ ਉਹ ਜਗਤ ਸੰਸਾਰ ਸਮੁੰਦਰ ਤੋਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨਿਸਤਾਰਾ ਪਾਰ ਹੋ ਗਏ ਨੇ। ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਇਹ ਰਾਮ ਪਰਮੇਸ਼ਰ ਦੇ ਨਾਮ ਦੀ ਇਹ ਐਸੀ ਵਡਿਆਈ ਹੈ। ਰਾਮ ਨਾਮ,
ਰਾਮ ਨਾਮ ਵਡਿਆਈ,
ਰਾਮ ਰਮੇ ਹੋਏ ਪਰਮੇਸ਼ਰ ਦੀ ਇਹ ਨਾਮ ਦੀ ਵਡਿਆਈ ਸੋਭਾ ਹੈ। ਜਿਹਨਾਂ ਗੁਰਮੁਖਾਂ ਨੂੰ ਤੇ ਸੰਸਾਰ ਤੋਂ ਨਿਸਤਾਰਾ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ, ਕਹਿੰਦੇ ਉਹਨਾਂ ਗੁਰਮੁਖਾਂ ਦੀ ਰਾਮ ਪਰਮੇਸ਼ਰ ਦੇ ਨਾਮ, ਵਾਹਿਗੁਰੂ ਦਾ ਜੋ ਨਾਮ ਹੈ ਉਹਦੇ ਕਰਕੇ ਲੋਕ ਪ੍ਰਲੋਕ ਦੇ ਵਿੱਚ ਵਡਿਆਈ ਸੋਭਾ ਹੁੰਦੀ ਹੈ।
ਕਲਯੁਗ ਰਾਮ ਨਾਮ ਬੋਹੇ ਥਾ।
ਹੇ ਭਾਈ, ਕਲਯੁਗ ਦੇ ਸਮੇਂ ਵਿੱਚ ਤਾਂ ਰਾਮ ਪਰਮੇਸ਼ਰ ਦੇ ਨਾਮ ਹੀ, ਵਾਹਿਗੁਰੂ ਦਾ ਜਿਹੜਾ ਨਾਮ ਹੈ, ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ ਬੋਹਿਤਾ ਜਹਾਜ਼ ਦੀ ਨਿਆਈ ਹੈ।
ਗੁਰਮੁਖ ਪਾਰ ਲਗਾਈ।
ਜਿਹੜਾ ਸਤਿਗੁਰਾਂ ਦੀ ਆਗਿਆ ਵਿੱਚ ਚੱਲਦਾ ਹੈ ਉਹ ਗੁਰਮੁਖਾਂ ਨੂੰ ਗੁਰੂ ਸਾਹਿਬ ਉਪਦੇਸ਼ ਰੂਪੀ ਸਹਾਰਾ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹੈ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੰਦੇ ਹਨ।
ਪਲਤ ਪਲਤ ਰਾਮ ਨਾਮ ਸੁਹੇਲੇ।
ਗੁਰਮੁਖ ਜਨ ਰਾਮ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਇਸ ਹਲਤ ਲੋਕ ਤੇ ਪਲਤ ਪਰਲੋਕ ਵੀ ਸੁਹੇਲੇ ਸੁਖੀ ਹੋ ਗਏ ਹਨ।
ਗੁਰਮੁਖ ਕਰਨੀ ਸਾਰੀ।
ਇਸ ਕਰਕੇ ਗੁਰਮੁਖਾਂ ਦੀ ਕਰਨੀ ਜਿਹੜੀ ਹੈ ਨਾ, ਕਮਾਈ ਸਭ ਤੋਂ ਸਾਰੀ ਸ੍ਰੇਸ਼ਟ ਹੈ ਜੀ।
ਨਾਨਕ ਦਾਤ ਦਇਆ ਕਰ ਦੀਵੇ।
ਸਤਿਗੁਰੂ ਜੀ ਕਥਨ ਕਰਦੇ ਨੇ ਜਿਹਨਾਂ ਨੂੰ ਪਰਮੇਸ਼ਵਰ ਗੁਰਾਂ ਦੀ ਦਇਆ ਦਿਆਲਤਾ ਕਰ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਦਿੰਦੇ ਹਨ।
ਰਾਮ ਨਾਮ ਨਿਸਤਾਰੀ।
ਉਹ ਰਾਮ ਪਰਮੇਸ਼ਵਰ ਦੇ ਨਾਮ ਨੂੰ ਜਪ ਕੇ ਨਿਸ ਪ੍ਰਪੰਚ ਤੋਂ ਤਰ ਗਏ ਨੇ। ਨਿਸ ਤਾਰੀ ਦਾ ਅਰਥ ਹੈ ਨਿਸ ਤਾਰੀ, ਨਿਸ ਅਵਿਦਿਆ ਰੂਪੀ ਰਾਤ ਤੋਂ ਤਾਰੀ ਤਰ ਗਏ, ਤਾਰੀ ਜਿਵੇਂ ਤੈਰ ਗਏ ਨੇ, ਜਿਵੇਂ ਬੇੜੀ ਦੇ ਵਿੱਚ ਤੈਰ ਜਾਈਦਾ। ਸੰਸਾਰ ਰੂਪੀ ਨਿਸ ਪ੍ਰਪੰਚ ਤੋਂ ਤਾਰੀ ਤਰਦੇ ਹਨ, ਹੋਰਨਾਂ ਨੂੰ ਵੀ ਬੇੜੀ ਦੀ ਨਿਆਈ ਫੇ ਬਣ ਕੇ ਪ੍ਰਪੰਚ ਤੋਂ ਤਾਰਨਾ ਕਰਦੇ ਹਨ।
ਰਾਮ ਰਾਮ ਨਾਮ ਜਪਿਆ।
ਇਹ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਜਿਹਨਾਂ ਗੁਰਮੁਖਾਂ ਨੇ ਰਾਮੋ ਰਮੇ ਹੋਏ ਰਾਮ ਪਰਮੇਸ਼ਰ ਜਾਂ ਫਿਰ ਰਮਣ ਕਰਨ ਯੋਗ ਜੋ ਆਨੰਦ ਦੇਣ ਵਾਲੇ ਪ੍ਰਭੂ ਦਾ ਨਾਮ ਨੂੰ ਜਪਿਆ ਹੈ ਤੇ ਉਹਨਾਂ ਦੇ ਫਿਰ
ਦੁੱਖ ਕਿਲਵਿਖ ਨਾਸ ਗਵਾਇਆ ਰਾਮ।
ਉਹਨਾਂ ਦੇ ਜੰਮਣ ਮਰਨ ਦੇ ਦੁੱਖ ਕਸ਼ਟ ਨਾਸ ਕਰ ਦਿੱਤੇ ਹੈ ਤੇ ਚਾਰ ਪ੍ਰਕਾਰ ਦੇ ਕਿਲਵਿਖ ਗੁਨਾਹ ਜਿਹੜੇ ਉਹ ਵੀ ਗਵਾਇਆ ਗਵਾ ਦਿੱਤੇ। ਬ੍ਰਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਧਾਨ ਇਹ ਗਵਾ ਦਿੱਤੇ।
ਗੁਰ ਪਰਚੈ ਤੇ ਆਇਆ
ਇਹ ਵਿਵਸ ਅਲੰਕਾਰ ਹੈ। ਮੁੜ ਕੇ ਉਸੇ ਪੰਕਤੀ ਦਾ ਫੇਰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਕਿ ਜਿਨ੍ਹਾਂ ਨੇ ਗੁਰ ਸਤਿਗੁਰਾਂ ਦੇ ਪਰਚੇ ਮਿਲਾਪ ਨਾਲ ਤੇ ਵਾਹਿਗੁਰੂ ਨਾਮ ਨੂੰ ਧਿਆਉਣਾ ਕੀਤਾ ਹੈ, ਜਾਂ ਫਿਰ ਜਿਸ ਵਾਹਿਗੁਰੂ ਨਾਮ ਦੇ ਪਰਚੇ ਵਿੱਚ ਗੁਰ ਸਤਿਗੁਰੂ ਜੀ ਪਰਚੇ ਹੋਏ ਨੇ, ਉਸ ਵੱਡੇ ਪਰਚੇ ਦੇ ਨਾਲ ਪਰਚ ਕੇ ਗੁਰਾਂ ਦੁਆਰਾ ਨਾਮ ਨੂੰ ਧਿਆਇਆ ਧਿਆਉਣਾ ਕੀਤਾ ਹੈ।
ਵਹਿ ਹਿਰਦੈ ਰਾਮ ਰਵਾਇਆ ਰਾਮ,
ਤਦ ਮੈਂ ਅਸੀਂ ਹਿਰਦੇ ਚਿੱਤ ਵਿੱਚ ਰਾਮ ਰਮੇ ਹੋਏ ਰਾਮ ਪਰਮੇਸ਼ਵਰ ਦੇ ਨਾਮ ਨੂੰ ਰਵਾਇਆ ਉਚਾਰਨ ਕੀਤਾ ਹੈ ਜੀ।
ਰਵਿਆ ਰਾਮ ਹਿਰਦੈ ਪਰਮਗਤ ਪਾਈ,
ਇਹ ਦਾਤ ਉਦੋਂ ਪ੍ਰਾਪਤ ਹੁੰਦੀ ਹੈ ਤੇ ਕਿਸੇ ਕਦੋਂ ਪ੍ਰਾਪਤ ਹੁੰਦੀ ਹੈ? ਕਹਿੰਦੇ ਜਾਂ ਸਾਰਾ ਬੋਲੇ ਜੀ ਜਾਂ ਗੁਰ
ਸਰਣਾਈ ਆਏ।
ਤੇ ਕਹਿੰਦੇ ਦਾਤ ਕਦੋਂ ਮਿਲਦੀ ਹੈ? ਸਾਰੀ ਪੰਗਤੀ ਇੱਕ ਵਾਰੀ ਇਕੱਠੀ ਬੋਲੋ।
ਰਵਿਆ ਰਾਮ ਹਿਰਦੈ ਪਰਮਗਤ ਪਾਈ ਜਾਂ ਗੁਰ ਸਰਣਾਈ ਆਏ,
ਇਹ ਦਾਤ ਉਦੋਂ ਪ੍ਰਾਪਤ ਹੋਏ ਜਾਂ ਜਦੋਂ ਗੁਰ ਸਤਿਗੁਰਾਂ ਦੀ ਸਰਣਾਈ ਓਟ ਵਿੱਚ ਆਏ ਅਤੇ ਹਿਰਦੇ ਚਿੱਤ ਵਿੱਚ ਰਾਮ ਪਰਮੇਸ਼ ਦਾ ਨਾਮ ਰਵਿਆ ਸਿਮਰਿਆ ਭਾਵ ਉਚਾਰਨ ਕੀਤਾ, ਤਾਂ ਉਸ ਵੇਲੇ ਪਰਮਗਤ ਵੱਡੀ ਮੁਕਤੀ ਭਾਵ ਕੇਵਲ ਮੁਕਤੀ ਜਿਹੜੀ ਹੈ ਪਾਈ ਪਾਉਣਾ ਕੀਤੀ ਹੈ।
ਲੋਭ ਵਿਕਾਰ ਨਾਵ ਡੁੱਬਦੀ ਨਿਕਲੀ,
ਸਾਰੇ ਬੋਲੇ ਜੀ
ਜਾਂ ਸਤਿਗੁਰ ਨਾਮ ਦੜਾਏ,
ਜਦੋਂ ਸਤਿਗੁਰੂ ਸੱਚੇ ਗੁਰੂ ਨੇ ਅੰਮ੍ਰਿਤ ਨਾਮ ਨੂੰ ਦੜਾਏ ਪੱਕਾ ਕਰ ਦਿੱਤਾ, ਪੱਕਾ ਕਰਾ ਦਿੱਤਾ ਹੈ, ਦ੍ਰਿੜ ਕਰਾ ਦਿੱਤਾ ਭਾਵ ਜੋ ਬੁੱਧੀ ਰੂਪੀ ਨਾਵ ਜਿਹੜੀ ਬੇੜੀ ਵਿਕਾਰਾਂ ਦੇ ਭੋਗਣ ਦੇ ਲੋਭ ਲਾਲਚ ਚ ਡੁੱਬ ਰਹੀ ਸੀ, ਉਹ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਫਿਰ ਨਾਵ ਜਿਹੜੀ ਡੁੱਬੀ ਨਿਕਲੀ ਨਿਕਲ ਆਈ ਹੈ, ਭਾਵ ਕਿ ਡੁੱਬਣ ਨਹੀਂ ਦਿੱਤੀ ਇਹ ਬੇੜੀ ਜਿਹੜੀ ਹੈ।
ਜੀ ਦਾਨ ਗੁਰਪੂਰੈ ਦੀਆ,
ਪੂਰਨ ਗੁਰੂ ਸਾਹਿਬ ਜੀ ਨੇ ਜੀ ਦਾਨ ਮੁਕਤੀ ਦਾ ਦਾਨ ਦੇਣਾ ਕੀਤਾ ਹੈ ਤੇ ਜਿਸ ਵੇਲੇ
ਰਾਮ ਰਾਮ ਚਿੱਤ ਲਾਏ,
ਕਹਿੰਦੇ ਕਦੋਂ? ਕਹਿੰਦੇ ਜਿਸ ਵੇਲੇ ਗੁਰਾਂ ਦੁਆਰਾ ਰਾਮ ਪਰਮੇਸ਼ਵਰ ਦੇ ਨਾਮ ਵਿੱਚ ਚਿੱਤ ਹਿਰਦੇ ਨੂੰ ਲਾਏ ਲਾਉਣਾ ਕੀਤਾ ਹੈ, ਜਾਂ ਫਿਰ ਰਾਮ ਨਾਮ ਚਿੱਤ ਲਾਏ, ਜਿਹੜਾ ਰਾਮ ਪਰਮੇਸ਼ਰ ਦੇ ਨਾਮ ਵਿੱਚ ਤੇ ਜਿਸ ਨੇ ਜੀ ਦਾਨ ਗੁਰਪੂਰੇ ਦੀਆ ਰਾਮ ਨਾਮ ਚਿੱਤ ਲਾਏ, ਜਿਹੜਾ ਰਾਮ ਪਰਮੇਸ਼ਰ ਦੇ ਨਾਮ ਉਸ ਨਾਮ ਦੇ ਜੋ ਗੁਰਾਂ ਨੇ ਚਿੱਤ ਹਿਰਦਾ ਲਾਏ ਲਾਉਣਾ ਕੀਤਾ ਹੈ ਉਹ ਪੂਰਨ ਗੁਰਾਂ ਨੇ ਜੀ ਜੀਵਨ ਮੁਕਤੀ ਦਾ ਦਾਨ ਦੀਆ ਦੇਣਾ ਕੀਤਾ ਹੈ, ਉਹ ਸਮਰੱਥ ਸਨ ਗੁਰੂ।
ਆਪ ਕਿਰਪਾਲ ਕਿਰਪਾ ਕਰ ਦੇਵੈ,
ਤੇ ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਨੂੰ ਆਪ ਹੀ ਕਿਰਪਾਲ ਕਿਰਪਾ ਦਾ ਘਰ ਪਰਮੇਸ਼ਵਰ ਆਪ ਹੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਦੇਵੈ ਇਹ ਦਾਤ ਦੇਣਾ ਕਰੇ।
ਨਾਨਕ ਗੁਰ ਸਰਣਾਏ,
ਉਹ ਗੁਰ ਸਤਿਗੁਰਾਂ ਦੀ ਸਰਣਾਏ ਸਰਣ ਵਿੱਚ ਆਉਂਦੇ ਹਨ, ਹਰ ਇੱਕ ਨਹੀਂ ਆ ਸਕਦਾ।
ਨਾਨਕ ਗੁਰ ਸਰਣਾਏ,
ਤੇ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਉਹੀ ਫਿਰ ਪੂਰਨ ਗੁਰਾਂ ਦੀ ਸ਼ਰਨ ਵਿੱਚ ਆਉਂਦੇ ਨੇ, ਬ੍ਰਹਮਨੇਸ਼ਟੀ ਬ੍ਰਹਮ ਸੁਰਤੀ ਗੁਰੂ ਦੀ ਸ਼ਰਨ ਵਿੱਚ, ਗੁਰੂ ਨਾਨਕ ਦੀ ਸ਼ਰਨ ਵਿੱਚ, ਸੰਗਤ ਰੂਪ ਗੁਰੂ ਦੀ ਸ਼ਰਨ ਵਿੱਚ।
ਬਾਣੀ ਰਾਮ ਨਾਮ ਸੁਣੀ,
ਇਹ ਭਾਈ ਜਦੋਂ ਗੁਰਾਂ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਦੀ ਬਾਣੀ ਸੁਣੀ ਸਰਵਣ ਕੀਤੀ ਹੈ,
ਸਿੱਧ ਕਾਰਜ ਸਭ ਸੁਹਾਏ ਰਾਮ,
ਸਭ ਸਾਰੇ ਵਿਵਹਾਰਕ ਕਾਰਜ ਜਿਹੜੇ ਕੰਮ ਨੇ ਸਿੱਧ ਪੂਰੇ ਹੋ ਗਏ ਤੇ ਇਸ ਕਰਕੇ ਅਸੀਂ ਸਰਵਣ ਮੰਨਣ ਦੇ ਆਸਨ ਜੀਵਨ ਮੁਕਤੀ ਦੇ ਆਨੰਦ ਸਹਿਤ। ਫਿਰ ਕੀ ਹੋਇਆ? ਸਿੱਧ ਕਾਰਜ ਸਭ ਸੁਹਾਏ ਸੁਹਾਏ ਸੋਭਨੀਕ ਹੋ ਗਏ, ਲੋਕ ਪ੍ਰਲੋਭ ਦੇ ਸੋਭਨੀਕ ਹੋ ਗਏ ਹਾਂ।
ਰੋਮੇ ਰੋਮ ਰੋਮ ਰੋਮੇ,
ਜਿਨ੍ਹਾਂ ਸਤਿਗੁਰਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਰੋਮੇ ਰੋਮ ਯਾਨੀ ਰੋਮ ਰੋਮ ਕਰਕੇ ਧਿਆਨ ਦੁਆਰਾ ਤੇ ਉਹ ਪਰਮੇਸ਼ਰ ਨੇ ਸਾਰੇ ਬੋਲਦੇ ਮੈਂ ਗੁਰਮੁਖ
ਰਾਮ ਧਿਆਏ ਰਾਮ,
ਤੇ ਰੋਮੇ ਰੋਮ ਰੋਮ ਰੋਮੇ, ਜਿਨ੍ਹਾਂ ਸਤਿਗੁਰਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਰੋਮੇ ਰੋਮ 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 ਕਰਕੇ ਧਿਆਨ ਦੁਆਰਾ ਧਿਆਇਆ ਹੈ ਤੇ ਉਹ ਉਹਨਾਂ ਗੁਰਮੁਖ ਮੁਖੀ ਗੁਰਾਂ ਦੁਆਰਾ ਮੈਂ ਅਸੀਂ ਵੀ ਰਾਮ ਪਰਮੇਸ਼ਰ ਦੇ ਨਾਮ ਨੂੰ ਸਰੀਰ ਦੇ ਰੋਮ ਰੋਮ ਕਰਕੇ ਧਿਆਇਆ ਹੈ, ਜਾਂ ਜਿਸ ਰਾਮ ਵਾਹਿਗੁਰੂ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ, ਅਸੀਂ ਗੁਰਮੁਖ ਮੁਖੀ ਗੁਰਾਂ ਦੁਆਰਾ ਉਸ ਰਾਮ ਵਾਹਿਗੁਰੂ ਦੇ ਨਾਮ ਨੂੰ ਸਰੀਰ ਦੇ ਰੋਮ ਰੋਮ ਕਰਕੇ ਅਤੇ ਧਿਆਦਾਕਾਰ ਬਿਰਤੀ ਦੁਆਰਾ ਧਿਆਇਆ ਧਿਆਉਣਾ ਕੀਤਾ ਹੈ, ਧਿਆਏ ਧਿਆਉਣਾ ਕੀਤਾ।
ਰਾਮ ਨਾਮ ਧਿਆਏ ਪਵਿੱਤ ਹੋਏ ਆਏ,
ਅਤੇ ਉਹ ਪਰਮੇਸ਼ੁਰ ਦੇ ਨਾਮ ਨੂੰ ਧਿਆ ਕਰਕੇ, ਜਦੋਂ ਪਰਮੇਸ਼ੁਰ ਦੇ ਨਾਮ ਨੂੰ ਧਿਆਏ ਧਿਆਉਣਾ ਕੀਤਾ ਹੈ ਤਾਂ ਧਿਆਉਣ ਕਰਕੇ ਫਿਰ ਮਨ ਪਵਿੱਤਰ ਸ਼ੁੱਧਤਾ ਦੇ ਸਹਿਤ ਹੋਇਆ ਆ, ਅਤੇ ਯਾਨੀ ਰਾਮ ਨਾਮ 'ਤੇ ਪਵਿੱਤਰ ਹੋਏ ਆਏ। ਅਸਰੀ ਸੰਪਦਾ ਦੇ ਦੂਰ ਹੋਣ ਕਰਕੇ ਦੈਵੀ ਸੰਪਦਾ ਆ ਗਈ ਹੈ, ਸਤ ਸੰਤੋਖ ਦਇਆ ਧਰਮ ਇਹਨਾਂ ਦੇ ਪ੍ਰਗਟ ਹੋਣ ਕਰਕੇ, ਜਦੋਂ ਹਿਰਦੇ 'ਚ ਇਹ ਪ੍ਰਗਟ ਹੋ ਗਈ ਤਾਂ ਹਿਰਦਾ ਪਵਿੱਤਰ ਸ਼ੁੱਧਤਾ ਦੇ ਸਹਿਤ ਹੋ ਗਿਆ। ਇਹਨਾਂ ਦੇ ਮਿਲਣ ਕੀਤਾ ਸੀ ਕਾਮ ਕ੍ਰੋਧ ਆਦਿ ਦਾ ਜਾਂ ਸ਼ਬਦ ਸਪਰਸ਼ ਰੂਪ ਆਦਿ ਦਾ, ਇਸ ਕਰਕੇ ਫਿਰ
ਤਿਸ ਰੂਪ ਨਾਰੇਖਿਆ ਕਾਈ,
ਤਿਸ ਉਸ ਪਰਮੇਸ਼ਰ ਦਾ ਕਾਈ ਕੋਈ ਵੀ ਮੈਂ ਕੀ ਰੂਪ ਆਕਾਰ ਨਹੀਂ ਹੈ, ਨਾ ਹੀ ਅੰਡਜ ਜੇਰ ਸੇਤ ਉਤਪਜ ਮੱਛ ਕੱਛ ਆਦਿ ਕੋਈ ਵੀ ਰੇਖਿਆ ਚਿੰਨ੍ਹ ਨਹੀਂ ਹੈ, ਰੇਖਾ ਨਹੀਂ ਹੈ, ਚਿੰਨ੍ਹ ਨਹੀਂ ਹੈ। ਤੇ ਇਸ ਕਰਕੇ ਕਈ ਵਿਦਵਾਨਾਂ ਦਾ ਐਸਾ ਵੀ ਖਿਆਲ ਹੈ, ਉਹ ਰੇਖਿਆ ਦਾ ਹੱਥ ਹੱਥਾਂ ਦੀਆਂ ਰੇਖਾ ਵੀ ਕਰਦੇ ਆ, ਪਰਮਾਤਮਾ ਸਰੀਰਧਾਰੀ ਨਹੀਂ, ਸਰੀਰਧਾਰੀ ਨਾ ਹੋਣ ਕਰਕੇ ਉਹਦੀ ਕੋਈ ਰੇਖਾ ਨਹੀਂ ਹੈ। ਮਹਾਰਾਜ ਸਾਹਿਬ ਨੇ ਫਰਮਾਨ ਕੀਤਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਉਹ ਵੱਖਰਾ ਹੈ। ਤਿਸੇ ਬਜਾਏ ਨਾਨਕਾ ਜੀ ਸੋਹਬੈ ਸੋ ਪ੍ਰਸੰਨ, ਚੱਕਰ ਚਿਹੇ ਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕੇ ਤੇ ਕਿਹੇ, ਉਹਨੂੰ ਕਹਿ ਹੀ ਨਹੀਂ ਸਕਦਾ ਕੋਈ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸਤਾ ਕੋ ਫਿਰੇ ਕੌਣ ਭੇਖੰ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾ ਬੈ ਕਹਾਂ ਮੈਂ ਬਖਾਨੋ ਕਹੇ ਮੋਨਾ ਆਵੈ। ਐਸਾ ਸਰੂਪ ਹੈ ਪਰਮੇਸ਼ੁਰ ਦਾ।
ਰਾਮ ਰਾਮ ਰਵਿਆ ਘਟ ਅੰਤਰ,
ਜਿਸ ਵੇਲੇ ਘਟ ਹਿਰਦੇ ਦੇ ਅੰਦਰ ਰਾਮੋ ਰਮੇ ਹੋਏ ਰਾਮ ਪਰਮੇਸ਼ੁਰ ਦਾ ਸੁੰਦਰ ਨਾਮ ਰਵਿਆ ਉਚਾਰਿਆ,
ਸਭ ਤ੍ਰਿਸ਼ਨਾ ਭੂਖ ਗਵਾਈ,
ਤਾਂ ਸਭ ਸਾਰੀ ਰਸਾਂ ਕਸਾਂ ਦੀ ਤ੍ਰਿਸ਼ਨਾ ਆਸਾ ਰੂਪ ਭੂਖ ਸ਼ੋਧਾ ਜਿਹੜੀ ਸੀ ਗਵਾਈ ਗਵਾ ਦਿੱਤੀ। ਕਿਸੇ ਵੀ ਵਸਤੂ ਦੀ ਭੁੱਖ ਹੋਵੇ, ਲੋੜ ਹੋਵੇ, ਉਹ ਪ੍ਰਾਪਤ ਹੋ ਜਾਵੇ ਤੇ ਇੱਛਾ ਫੇਰ ਬਿਨਾਂ ਮਰੇ, ਇਹਨੂੰ ਤ੍ਰਿਸ਼ਨਾ ਕਹਿੰਦੇ। ਜਿਵੇਂ ਇੱਕ ਚੀਜ਼ ਦੀ ਚਿਰ ਤੱਕ ਆਸ ਲੱਗੀ ਰਹੇ, ਲੋੜ ਮਹਿਸੂਸ ਹੁੰਦੀ ਰਹੇ, ਉਹਨੂੰ ਭੁੱਖ ਕਹਿੰਦੇ ਹੈ। ਇਹ ਐਸਾ ਕਸਨ ਕੀਤਾ ਹੈ,
ਮਨ ਤਨ ਸੀਤਲ ਸੀਗਾਰ ਸਭ ਹੋਆ,
ਵਾਹਿਗੁਰੂ ਦੇ ਨਾਮ ਦੇ ਰਸ ਕਰਕੇ ਮਨ ਹਿਰਦਾ ਤੇ ਤਨ ਸਰੀਰ ਬੇਕਾਰਾਂ ਦੀ ਤਪਸ਼ ਵੱਲੋਂ ਸੀਤਲ ਠੰਡਾ ਹੋ ਗਿਆ। ਉਹ ਪ੍ਰਭੂ ਦੀ ਪ੍ਰਾਪਤੀ ਵਾਸਤੇ ਸਭ ਸਾਰੇ ਹੀ ਜਿਹੜੇ ਸ਼ਿੰਗਾਰ ਉਹਨਾਂ ਦੇ ਸਹਿਤ ਹੋ ਗਿਆ ਹਾਂ, ਭਾਵ ਸਾਧਨਾ ਰੂਪੀ ਸ਼ਿੰਗਾਰ ਕੀਤੇ ਹੋਏ ਸਫਲੇ ਹੋ ਗਏ ਹਨ।
ਗੁਰਮਤ ਰਾਮ ਪ੍ਰਗਾਸ,
ਇਉਂ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਹਿਰਦੇ ਚ ਪਰਮੇਸ਼ਰ ਦਾ ਪ੍ਰਗਾਸਾ ਪ੍ਰਕਾਸ਼ ਹੋ ਗਿਆ, ਚਾਨਣਾ ਹੋ ਗਿਆ। ਐਸਾ ਪਰਮੇਸ਼ਰ ਜੋ ਹੈ ਵਿਆਪਕ ਸਰੂਪ,
ਨਾਨਕ ਆਪ ਅਨੁਗ੍ਰਹ ਕੀਆ,
ਸਤਿਗੁਰੂ ਜੀ ਕਥਨ ਕਰਦੇ ਜਿਸ ਉੱਤੇ ਵਾਹਿਗੁਰੂ ਨੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਕੀਆ ਕੀਤੀ ਹੈ, ਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਹੈ।
ਹਮ ਦਾਸਨ ਦਾਸਨ ਦਾਸ,
ਹਮ ਅਸੀਂ ਤਾਂ ਉਹਨਾਂ ਦੇ ਦਾਸਨ ਦਾਸਾਂ ਦੇ ਵੀ ਦਾਸਨ ਦਾਸ ਹਾਂ, ਜੋ ਪਰਮੇਸ਼ਰ ਨੇ ਦੇ ਮਨ ਬਾਣੀ ਸਰੀਰ ਕਰਕੇ ਦਾਸਾਂ ਸੇਵਕ ਨ, ਜੋ ਸੰਤ ਵਾਹਿਗੁਰੂ ਦੇ ਸਰੂਪ ਨੂੰ ਦੱਸਣ ਵਾਲੇ ਨ, ਉਹਨਾਂ ਦੇ ਅੱਗੇ ਨਾਮ ਦੀ ਕਮਾਈ ਕਰਨ ਵਾਲੇ ਹਨ, ਅਸੀਂ ਉਹਨਾਂ ਦਾਸਾਂ ਦੇ ਵੀ ਦਾਸ ਹਾਂ।
ਜਿਨੀ ਰਾਮੋ ਰਾਮ ਨਾਮ ਵਿਸਾਰਿਆ,
ਜਿਨੀ ਜਿਨ੍ਹਾਂ ਨੇ ਰਾਮੋ ਰਾਮ ਦੇ ਨਾਮ ਨੂੰ ਵਿਸਾਰਿਆ, ਭਾਈ ਭੁਲਾ ਦਿੱਤਾ, ਤੇ ਫਿਰ ਕਹਿੰਦੇ ਨੇ ਜਿਨ੍ਹਾਂ ਨੇ ਰਾਮੋ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਭੁਲਾ ਦਿੱਤਾ ਹੈ।
ਹੇ ਮਨਮੁਖ ਮੂੜ ਅਭਾਗੀ ਰਾਮ,
ਰਾਮ ਹੇ ਰਾਮ ਹੇ ਪਰਮੇਸ਼ਰ ਦੇ ਪਿਆਰੇ, ਉਹ ਕਹਿੰਦੇ ਉਹ ਤਾਂ ਮਨਮੁਖ ਸ਼ਾਸਤਰ ਗਿਆਨ ਤੋਂ ਹੀਣੇ ਹੋਣ ਕਰਕੇ ਮੂੜ ਮੂਰਖ ਨ, ਤੇ ਅਭਾਗੀ ਖੋਟੇ ਭਾਗਾਂ ਵਾਲੇ, ਨਿਸਕਾਮ ਕਰਮਾਂ ਤੋਂ ਰਹਿਤ ਹੋਣ ਕਰਕੇ ਅਭਾਗੀ ਹਨ, ਖੋਟੇ ਭਾਗਾਂ ਵਾਲੇ।
ਤਿੰਨ ਅੰਤਰੇ ਮੋਹ ਵਿਆਪੈ,
ਉਹਨਾਂ ਦੇ ਹਿਰਦੇ ਵਿੱਚ ਪਦਾਰਥਾਂ ਦਾ ਮੋਹ ਸਨੇਹ ਵਿਆਪਿਆ ਲੱਗਿਆ ਹੋਇਆ ਹੈ।
ਖਿਨ ਖਿਨ ਮਾਇਆ ਲਾਗੀ ਰਾਮ,
ਕਿਉਂਕਿ ਰਾਮ ਪਰਮੇਸ਼ਰ ਨੂੰ ਭੁਲਾਉਣ ਕਰਕੇ ਖਿਨ ਖਿਨ ਛਿਨ ਛਿਨ ਕਾਲ ਦੇ ਵਿੱਚ ਮਾਇਆ ਜੋੜਨ ਦੀ ਚਿੰਤਾ ਲੱਗੀ ਰਹਿੰਦੀ ਹੈ, ਉਹਨਾਂ ਦੀ ਬੇਤੀ ਖਿਣ ਖਿਣ ਵਿੱਚ ਮਾਇਆ ਜੋੜਨ ਵਿੱਚ ਲੱਗੀ ਰਹਿੰਦੀ ਹੈ ਹਰ ਵੇਲੇ।
ਮਾਇਆ ਮਲ ਲਾਗੀ ਮੂੜ ਪਏ ਅਭਾਗੀ,
ਮਾਇਆ ਦੀ ਪ੍ਰਾਪਤੀ ਦੀ ਇੱਛਾ ਰੂਪ ਉਹਨਾਂ ਨੂੰ ਮਲ ਮੈਲ ਲੱਗ ਗਈ ਹੈ, ਇਸ ਕਰਕੇ ਲੱਗਣ ਕਰਕੇ ਤੇ ਮੂੜ ਜਿਹੜੇ ਮੂਰਖ ਨ ਅਭਾਗੀ ਉਹ ਖੋਟੇ ਭਾਗਾਂ ਵਾਲੇ ਹੋ ਗਏ ਹਨ।
ਜਿਨ ਰਾਮ ਨਾਮ ਨਹਿ ਪਾਇਆ,
ਜਿਨ੍ਹਾਂ ਨੂੰ ਰਾਮ ਪਰਮੇਸ਼ਰ ਦਾ ਨਾਮ ਪਾਇਆ ਚੰਗਾ ਨਹੀਂ ਲੱਗਾ ਹੈ, ਉਹਨਾਂ ਦੀ ਹਾਲਤ ਹੈ ਇਹ।
ਅਨੇਕ ਕਰਮ ਕਰਹਿ ਅਭਿਮਾਨੀ,
ਹੰਕਾਰੀ ਪੁਰਸ਼, ਅਭਿਮਾਨੀ ਹੰਕਾਰੀ ਦਾ ਨਾਮ, ਅਨੇਕ ਬਹੁਤ ਨਿਤ ਨਿਮਿਤ ਪ੍ਰਾਸਤ ਕਾਮਕ ਆਦਿ ਕਰਮ ਕਰਦੇ ਹਨ।
ਹਰ ਰਾਮ ਨਾਮ ਚੋਰਾਇਆ,
ਤੇ ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਵੱਲੋਂ ਆਪਣੇ ਚਿੱਤ ਨੂੰ ਚਰਾਉਣ ਤੋਂ ਭਾਵ ਜਿਹੜਾ ਕੀ ਹੈ ਵੀ ਉਹ ਨਾਮ ਦੁਰਾਏ ਚਲੇ ਸੇ ਚੋਰ, ਉਹ ਨਾਮ ਨੂੰ ਇਸ ਤਰ੍ਹਾਂ ਚੁਰਾਇਆ ਹੋਇਆ ਭਾਵ ਨਾਮ ਜਪਦੇ ਨਹੀਂ ਹੈ, ਤੇ ਇਸ ਪ੍ਰਕਾਰ ਦੀ ਉਹਨਾਂ ਦੀ ਹਾਲਤ ਹੈ। ਆਪਣੇ ਚਿੱਤ ਨੂੰ ਚੁਰਾ ਕੇ ਰੱਖਿਆ ਹੋਇਆ ਹੈ। ਚੋਰ ਹੁੰਦਾ ਲੋਕ ਜਿਹੜਾ ਲੋਕੇ ਕਰੀਆ ਕਾਰੀਆ ਕਰੇ, ਇਹ ਨਾਮ ਵੱਲੋਂ ਲੋਕੇ ਹੋਰ ਕਾਰੀਆ ਕਰੀ ਜਾਂਦਾ, ਇਸ ਕਰਕੇ ਨਾਮ ਵੱਲੋਂ ਚੋਰ ਹੋਇਆ।
ਮਹਾਂ ਬਿਕਮ ਜਮ ਪੰਥ ਦੁਹੇਲਾ,
ਉਹਨਾਂ ਪੁਰਖਾਂ ਨੂੰ ਜਮਦੂਤਾਂ ਦਾ ਪੰਥ ਰਸਤਾ ਮਹਾਨਾਮ ਹੈ ਬੜੇ ਦਾ ਬਹੁਤ ਕਠਿਨ ਦੁਹੇਲਾ ਦੁਖਦਾਇਕ ਪ੍ਰਤੀਤ ਹੁੰਦਾ ਹੈ। ਫਿਰ ਅੱਗੇ
ਕਾਲੂਖਤ ਮੋਹ ਅੰਧਿਆਰਾ,
ਕਿਉਂਕਿ ਕਾਲੂਖਤ ਮੈਲ ਵੱਤ ਮੋਹ ਦਾ ਅੰਧੇਰਾ ਹਨੇਰਾ ਪਿਆ ਹੋਇਆ ਹੈ, ਪਾਪਾਂ ਰੂਪੀ ਕਾਲੀ ਰਾਤ ਵਿੱਚ ਮੋਹ ਦਾ ਹਨੇਰਾ ਪਿਆ ਹੋਇਆ ਹੈ।
ਨਾਨਕ ਗੁਰਮੁਖ ਨਾਮ ਧਿਆਇਆ,
ਸਤਿਗੁਰੂ ਜੀ ਕਥਨ ਕਰਦੇ ਜਿਹਨਾਂ ਗੁਰਮੁਖਾਂ ਨੇ ਵਾਹਿਗੁਰੂ ਨਾਮ ਨੂੰ ਧਿਆ ਕਰ ਬੇਤੀ ਦੁਆਰਾ ਧਿਆਉਣਾ ਕੀਤਾ ਹੈ।
ਤਾਂ ਪਾਏ ਮੋਖ ਦੁਆਰਾ,
ਤਾਂ ਉਹਨਾਂ ਨੇ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲਿਆ ਹੈ, ਤੇ ਇਸ ਕਰਕੇ ਦੁਆਰਿਆਂ ਵਾਲੇ ਸਰੀਰ ਚ ਮੋਖ ਮੁਕਤੀ ਨੂੰ ਪਾ ਲਿਆ ਹੈ, ਇਹ ਵੀ ਇਸ ਦਾ ਅਰਥ ਜਾਣਨਾ।
ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੀ ਜਾਣੈ ਰਾਮ,
ਜਿਨ੍ਹਾਂ ਨੇ ਰਾਮੋ ਰਮੇ ਹੋਏ ਪਰਮੇਸ਼ਰ ਦਾ, ਪਰਮੇਸ਼ਰ ਦਾ ਰੂਪ ਕੌਣ ਹੈ? ਗੁਰੂ ਸਾਹਿਬ ਜੀ, ਗੁਰਾਂ ਤੋਂ ਰਾਮ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ, ਉਹ ਗੁਰਮੁਖ ਜਿਨ੍ਹਾਂ ਨੇ ਰਾਮ ਵਿਆਪਕ ਰਾਮ ਪਰਮੇਸ਼ਰ ਦੇ ਸਰੂਪ ਨੂੰ ਜਾਣੇ ਜਾਣਿਆ ਹੈ।
ਇਹੋ ਮਨੁਆ ਖਿਨ ਊਬ ਪਿਆਲੀ,
ਤੇ ਇਹ ਜਿਹੜਾ ਇਹ ਪਰਮੇਸ਼ਰ ਜੀ, ਆਹ ਜਿਹੜਾ ਮਨ ਹੈ ਨਾ ਸਾਡਾ ਕੈਸਾ ਹੈ, ਇਹ ਮਨ ਖਿਨ ਕਾਲ ਦੇ ਵਿੱਚ ਸਵਰਗ ਦੇ ਪਦਾਰਥਾਂ ਨੂੰ ਸੁਣ ਕੇ ਪ੍ਰਾਪਤੀ ਵਾਸਤੇ ਊਬ ਆਕਾਸ਼ ਨੂੰ ਚੜ੍ਹਨ ਦਾ ਯਤਨ ਕਰਦਾ, ਅਤੇ ਕਿ ਫੇਰ ਪਿਆਲੀ ਪਤਾਲ ਵਿੱਚ ਜਾਣਾ ਚਾਹੁੰਦਾ ਵੀ ਸ਼ੇਸ਼ ਨਾਗ ਦੀਆਂ ਮਣੀਆਂ ਲੈ ਆਵਾਂ ਉੱਥੋਂ। ਇਹ ਇਸ ਕਰਕੇ ਨਾ ਇਹ ਮਨਮੁਖ ਖਿਨ ਖਿਨ ਕਾਲ ਹੰਕਾਰ ਦੇ ਨਾਲ ਉਭੇ ਆਕਾਸ਼ ਦੀ ਨੇ ਉੱਚਾ ਹੋ ਜਾਂਦਾ, ਤੇ ਕਦੇ ਪਾਪਾਂ ਤੇ ਦੁੱਖਾਂ ਕਰਕੇ ਪਈ ਵਾਰੀ ਪਤਾਲ ਦੀ ਨੇ ਨੀਵਾਂ ਹੋ ਜਾਂਦਾ।
ਭਰਮ ਦਾ ਇਕਤ ਘਰ ਆਣਾ ਰਾਮ,
ਇਸ ਕਰਕੇ ਗੁਰਾਂ ਦੀ ਸੰਗਤ ਦੁਆਰਾ ਭਰਮ ਦਾ ਭੜਕਦੇ ਮਨ ਨੂੰ ਏਕਤਾ ਘਰ ਵਿਚ ਆਣੇ ਲਿਆਉਣਾ ਚਾਹੀਦਾ ਹੈ।
ਭਰਮ ਦਾ ਇਕਤ ਘਰ ਆਣਾ ਰਾਮ,
ਰਾਮ ਹੇ ਭਾਈ, ਇਹ ਜਿਹੜਾ ਭਰਮ ਦਾ ਹੋਇਆ ਮਨ ਹੈ ਨਾ ਜਿਹੜਾ ਭੜਕਦਾ ਹੋਇਆ, ਏਕਤਾ ਘਰ ਵਿੱਚ ਆਣਾ ਲਿਆਉਣਾ ਚਾਹੀਦਾ ਹੈ।
ਮਨ ਏਕਤ ਘਰ ਆਣਾ ਸਭ ਗਤ ਮਿਤ ਜਾਣੈ,
ਜੇ ਮਨ ਹਿਰਦਾ ਇੱਕ ਤੇ ਏਕਤਾ ਦੇ ਘਰ ਵਿੱਚ ਆਣਾ ਆ ਜਾਵੇ ਤਾਂ ਗਤ ਪ੍ਰਾਪਤੀ ਰੂਪ ਪਰਮੇਸ਼ਰ ਦੀ ਸਭ ਸਾਰੀ ਮਿਤ ਮਰਿਆਦਾ ਨੂੰ ਜਾਣੇ ਜਾਣ ਲੈਂਦਾ ਹੈ।
ਹਰ ਰਾਮ ਨਾਮ ਰਸਾਏ,
ਅਤੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਗੁਰੂ ਸਾਹਿਬ ਜੀ ਚਿੱਤ ਨੂੰ ਰਾਮੋ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਵਿੱਚ ਰਸਾਏ ਰਸਾ ਦਿੰਦੇ ਹੈ, ਜਗਿਆਸੂ ਦੇ ਮਨ ਨੂੰ ਇਉਂ ਗੁਰੂ ਸਹਾਇਤਾ ਕਰ ਦਿੰਦਾ।
ਜਨ ਕੀ ਪੈਜ ਰੱਖੈ ਰਾਮ ਨਾਮ,
ਜੋ ਰਾਮ ਪਰਮੇਸ਼ਰ ਦਾ ਨਾਮਾ ਨਾਮ ਹੀ ਗੁਰਮੁਖ ਜਨਾਂ ਦੀ ਲੋਕ ਪਰਲੋਕ ਦੇ ਅੰਦਰ ਪੈਜ ਨਾਮ ਪਤ ਦਾ ਇੱਜ਼ਤ ਰੱਖਦਾ ਹੈ।
ਪ੍ਰਹਲਾਦ ਉਧਾਰ ਤਰਾਏ,
ਕਿਸ ਤਰ੍ਹਾਂ ਰੱਖਦਾ ਕਿ ਜਿਵੇਂ ਪ੍ਰਹਲਾਦ ਨੂੰ ਦੁੱਖਾਂ ਤੋਂ ਕੱਢ ਲਿਆ, ਸੰਸਾਰ ਸਮੁੰਦਰ ਤੋਂ ਉਧਾਰ ਕੇ ਮੁਕਤ ਕਰ ਦਿੱਤਾ, ਪ੍ਰਹਲਾਦ ਦੀਆਂ 21 ਕੁਲਾਂ ਵੀ ਤਾਰ ਦਿੱਤੀਆਂ, ਤੇ ਇਸ ਪ੍ਰਕਾਰ ਉਹ ਕਹਿੰਦੇ ਨੇ ਵੀ ਜਦੋਂ ਜਿਹੜਾ ਪ੍ਰਹਲਾਦ ਸੀ ਉਹਦੀ ਰੱਖਿਆ ਕਰਨ ਵਾਸਤੇ ਤਤਿਆਂ ਥੰਮਿਆਂ ਤੋਂ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਏ ਭਗਵਾਨ ਜੀ, ਹਰਨਾਕਸ਼ ਨਾਲ ਯੁੱਧ ਕਰਕੇ ਨੌਹਾਂ ਨਾਲ ਪਾੜ ਦਿੱਤਾ ਉਸ ਨੂੰ, ਉਹਦੀ ਲਾਸ਼ ਪਈ ਹੈ ਅੰਦਰਾਂ ਗਲ ਚ ਪਾ ਲਈਆਂ, ਭਿਆਨਕ ਰੂਪ ਧਾਰਨ ਕੀਤਾ, ਪ੍ਰਹਲਾਦ ਨੂੰ ਦੁਲਾਰਨ ਲੱਗੇ। ਪ੍ਰਹਲਾਦ ਨੂੰ ਨਰਸਿੰਘ ਨੇ ਕਿਹਾ, ਮੈਂ ਤੇਰੇ ਉੱਤੇ ਬਹੁਤ ਪ੍ਰਸੰਨ ਹਾਂ ਪੁੱਤਰ, ਮੰਗ ਜੋ ਕੁਛ ਮੰਗਣਾ। ਪ੍ਰਹਲਾਦ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੇ ਜਦੋਂ ਤੁਹਾਡਾ ਦੀਦਾਰ ਹੋ ਗਿਆ ਮੈਨੂੰ ਮੈਂ ਹੋਰ ਕੀ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ, ਆਪਣੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣੀ। ਨਰਸਿੰਘ ਨੇ ਫਿਰ ਕਿਹਾ ਕਿ ਨਹੀਂ ਪ੍ਰਹਲਾਦ ਮੇਰੀ ਖੁਸ਼ੀ ਵਾਸਤੇ ਕੁਛ ਮੰਗ। ਤਾਂ ਫਿਰ ਉਸ ਵੇਲੇ ਦੋਵੇਂ ਹੱਥ ਜੋੜ ਕੇ ਪ੍ਰਹਲਾਦ ਕਹਿੰਦਾ ਹੇ ਮੇਰੇ ਭਗਵਾਨ, ਇਹ ਜਿਹੜਾ ਮੇਰੇ ਪਿਤਾ ਦੀ ਲਾਸ਼ ਪਈ ਆ ਨਾ ਸਾਹਮਣੇ, ਵੀ ਇਹ ਤਾਂ ਠੀਕ ਹੈ ਵੀ ਹੈ ਤਾਂ ਇਹ ਸੰਤਾਂ ਭਗਤਾਂ ਦਾ ਦੁੱਖੀ ਸੀ, ਸੰਤ ਦੁੱਖੀ ਸੀ, ਇਹ ਬੜੇ ਦੁੱਖ ਦਿੱਤੇ ਪਰਜਾ ਨੂੰ, ਪਰ ਇਹ ਵੀ ਤਾਂ ਸੱਚ ਹੈ ਵੀ ਇਹ ਮੇਰਾ ਜਨਮਦਾਤਾ ਹੈ, ਮੇਰਾ ਜਨਮ ਜਿਹੜਾ ਹੋਇਆ ਇਸੇ ਦੀ ਅੰਸ ਤੋਂ ਹੋਇਆ ਨਾ, ਇਸ ਕਰਕੇ ਮੈਂ ਆਪਣੇ ਪਿਤਾ ਦਾ ਭਲਾ ਚਾਹੁੰਦਾ, ਮੇਰੇ ਪਿਤਾ ਦੀ ਮੁਕਤੀ ਕਰ ਦਿਓ, ਇਹ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਪ੍ਰਹਲਾਦ ਦੀ ਇਹ ਗੱਲ ਸੁਣ ਕੇ ਭਗਵਾਨ ਹੱਸ ਪਏ ਤੇ ਕਹਿੰਦੇ ਪ੍ਰਹਲਾਦ ਤੂੰ ਮੰਗਿਆ ਵੀ ਤੇ ਮੰਗਿਆ ਵੀ ਕੁਝ ਨਾ, ਹੈ ਮਹਾਰਾਜ ਇਹ ਕੀ ਗੱਲ, ਆਪ ਜੀ ਦੇ ਪਾਸੋਂ ਪਿਤਾ ਦੀ ਮੁਕਤੀ ਮੰਗੀ ਆ, ਤੁਸੀਂ ਕਹਿੰਦੇ ਮੰਗਿਆ ਕੁਛ ਨਹੀਂ। ਭਗਵਾਨ ਜੀ ਪ੍ਰਹਲਾਦ ਨੂੰ ਕਹਿਣ ਲੱਗੇ ਮੈਨੂੰ ਪਤਾ ਸੀ ਮੇਰਾ ਭਗਤ ਜਿਹੜਾ ਨਾ ਉਹ ਕਿੰਨਾ ਦਇਆਵਾਨ ਹੈ, ਜਿਹਨੇ ਤੈਨੂੰ ਪਾਣੀ ਉੱਪਰ ਪਾਣੀ 'ਚ ਡੋਬਣ ਵਾਸਤੇ ਸਮੁੰਦਰ 'ਚ ਸਿੱਟਿਆ, ਪਹਾੜਾਂ ਤੋਂ ਸਿੱਟਿਆ, ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ, ਸੱਪਾਂ ਠੂਹਿਆਂ 'ਚ ਰੱਖਿਆ, ਕਿਹੜਾ ਦੁੱਖ ਹੈ ਜਿਹੜਾ ਤੈਨੂੰ ਨਹੀਂ ਦਿੱਤਾ, ਪਰ ਤੂੰ ਫਿਰ ਵੀ ਭਲਾ ਮੰਗਦਾ, ਇਹੀ ਗੁਰਮੁਖਾਂ ਦੀ ਨਿਸ਼ਾਨੀ ਹੈ। ਇਸ ਕਰਕੇ ਕਹਿੰਦੇ ਮੈਂ ਤੈਨੂੰ, ਮੈਨੂੰ ਪਤਾ ਸੀ ਵੀ ਇਹ ਮੰਗੇਗਾ ਤੂੰ, ਮੈਂ ਤਾਂ ਪਹਿਲਾਂ ਹੀ ਜੋ ਕੁਛ ਤੂੰ ਮੰਗਿਆ ਤਾਂ ਮੈਂ ਪਹਿਲਾਂ ਹੀ ਦਿੱਤਾ ਹੋਇਆ, ਦਿਵ ਦ੍ਰਿਸ਼ਟੀ ਦਿੱਤੀ। ਪ੍ਰਹਲਾਦ ਨੇ ਆਪਣੀਆਂ ਕੁਲਾਂ ਜਿਹੜੇ ਪਹਿਲੇ ਪੂਰਵ ਮਰੇ ਹੋਏ ਸੀ ਉਹਨਾਂ ਦੇ ਵੀ ਉਧਾਰ ਹੋਇਆ ਦੇਖਿਆ, ਇੱਕ ਹੀ ਕੁਲਾਂ ਤਰੀਆਂ ਦੁਖੀਆਂ, ਪ੍ਰਹਲਾਦ ਜਨ ਕੇ ਇੱਕ ਹੀ ਕੁਲ ਉਧਾਰੇ, ਤੇ ਇਸ ਕਰਕੇ ਭਗਵਾਨ ਨੇ ਕਿਹਾ ਪ੍ਰਹਲਾਦ ਮੈਂ ਇਸੇ ਕਰਕੇ ਤੈਨੂੰ ਕਿਹਾ ਸੀ ਕਿ ਤੂੰ ਮੰਗਿਆ ਵੀ ਤੇ ਮੰਗਿਆ ਵੀ ਕੁਝ ਨਾ, ਕਿਉਂਕਿ ਇਹ ਤਾਂ ਮੈਂ ਪਹਿਲੀ ਦੇ ਚੁੱਕਾ, ਤੇਰੀਆਂ ਇੱਕ ਕੁਲਾਂ ਧਾਰ ਦਿੱਤੀਆਂ। ਇਸ ਤਰ੍ਹਾਂ ਨਾਮ ਜਪਣ ਵਾਲੇ ਆਪਣੇ ਮੁੱਖ ਉਜਲੇ ਹੁੰਦੇ ਉਹਨਾਂ ਦੇ, ਉਹਦੇ ਨਾਲ ਹੋਰ ਵੀ ਕਿੰਨੇ ਕੇਤੀ ਛੁੱਟੀ ਨਾਲ ਉਹਦੇ ਨਾਲ ਛੁੱਟੀਆਂ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਸੰਸਾਰ ਸਮੁੰਦਰ ਤੋਂ ਇਸ ਪ੍ਰਕਾਰ ਉਹ ਤਰ ਜਾਂਦੇ ਹਨ।
ਰਾਮੋ ਰਾਮ ਰਮੋ ਰਮ ਉੱਚਾ,
ਰਮੋ ਉਚਾਰਨ ਯੋਗ ਤੇ ਰਮ ਸੁੰਦਰ ਉੱਚਾ ਸ੍ਰੇਸ਼ਟ, ਤੇ ਰਾਮੋ ਰਮੇ ਹੋਏ ਰਾਮ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ, ਜਿਹੜੇ ਐਸੇ ਗੁਣ ਹਨ, ਸ਼ੁਭ ਗੁਣ ਗੁਣ ਕਹਤੇ ਆ,
ਗੁਣ ਕਹਤੇ ਆ ਅੰਤ ਨਾ ਪਾਇਆ,
ਉਹ ਸ਼ੁਭ ਗੁਣਾਂ ਨੂੰ ਕਹਿੰਦਿਆਂ ਹੋਇਆਂ ਕਿਸੇ ਨੇ ਅੰਤ ਨਹੀਂ ਪਾਇਆ ਅੱਜ ਤੱਕ,
ਨਾਨਕ ਰਾਮ ਨਾਮ ਸੁਣ ਭੀਨੇ।
ਸਤਿਗੁਰੂ ਜੀ ਕਥਨ ਕਰਦੇ ਨੇ ਗੁਰਮੁਖ ਜਨ, ਗੁਰਮੁਖ ਜਨਾਂ ਦੇ ਚਿੱਤ ਰਾਮ ਪਰਮੇਸ਼ਰ ਦੇ ਨਾਮ ਨੂੰ ਸੁਣਦਿਆਂ ਹੀ ਭੀਨੇ ਭਿੱਜ ਜਾਂਦੇ ਹਨ।
ਰਾਮੇ ਨਾਮ ਸਮਾਇਆ,
ਰਾਮੇ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਸਮਾਇਆ ਸਮਾ ਜਾਂਦੇ ਹਨ, ਭਾਵ ਅਭੇਦ ਹੋ ਜਾਂਦੇ ਹਨ ਜੀ।
ਜਿਨ ਅੰਤਰੇ ਰਾਮ ਨਾਮ ਵਸੈ,
ਤੇ ਸਾਰੀ ਬੋਲਦੋ ਜੀ,
ਤਿੰਨ ਚਿੰਤਾ ਸਭ ਗਵਾਇਆ ਰਾਮ।
ਹੇ ਰਾਮ, ਹੇ ਪਰਮੇਸ਼ਰ ਦੇ ਪਿਆਰਿਓ, ਜਿਨ ਜਿਨ੍ਹਾਂ ਦੇ ਹਿਰਦੇ ਤੇ ਹਿਰਦੇ ਦੇ ਅੰਤਰੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਵਸੈ ਤੇ ਵਸੈ ਜਾਂ ਜਿਨ੍ਹਾਂ ਨੇ ਵਸਾਇਆ ਹੈ, ਤਿੰਨ ਚਿੰਤਾ ਸਭ ਗਵਾਇਆ ਰਾਮ, ਤਿੰਨ ਉਹਨਾਂ ਨੇ ਜਨਮ ਜਮਾਤਰਾਂ ਦੀਆਂ ਚਿੰਤਾ ਚਿੰਤਾਵਾਂ ਜਿਹੜੀਆਂ ਨੇ ਗਵਾਇਆ ਨਾਸ ਕਰ ਲਈਆਂ ਹਨ।
ਸਭ ਅਰਥਾ ਸਭ ਧਰਮ ਮਿਲੇ,
ਇਹ ਫਿਰ ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਉਹਨਾਂ ਨੂੰ ਸਭ ਸਾਰੇ ਅਰਥਾ ਪਦਾਰਥ ਸਭ ਸਾਰਿਆਂ ਧਰਮਾਂ ਦੇ ਸ਼੍ਰੋਮਣੀ ਵਾਹਿਗੁਰੂ ਨਾਮ ਮਿਲੇ ਮਿਲਿਆ ਹੈ।
ਮਨ ਚਿੰਦਿਆ ਸੋ ਫਲ ਪਾਇਆ ਰਾਮ,
ਰਾਮ ਹੇ ਭਾਈ ਮਨ ਹਿਰਦੇ ਧਰਮ ਅਰਥ ਕਾਮ ਮੋਖ ਪਦਾਰਥਾਂ ਦੀ, ਇਹ ਪਦਾਰਥਾਂ ਦੀ ਚਿੰਦਿਆ ਚਿਤਵਣੀ ਸੀ ਸੋ ਉਹਨਾਂ ਨੂੰ ਫਲ ਪਾਇਆ ਪਾ ਲਿਆ ਹੈ।
ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਹੋ ਦੁਆਰਾ ਧਿਆਇਆ ਧਿਆਉਣਾ ਕੀਤਾ, ਉਹਨਾਂ ਨੇ ਮਨ ਚਿੰਦਿਆ ਬਨ ਬਹਾਸ਼ਤ ਮਨ ਦੀ ਇੱਛਾ ਅਨੁਸਾਰ ਮਨ ਦੀ ਚਿਤਵਣੀ ਅਨੁਸਾਰ ਤੇ ਉਹਨਾਂ ਨੇ ਫਲ ਪਾ ਲਿਆ, ਕਿਹੜਾ ਬ੍ਰਹਮ ਗਿਆਨ ਦਾ ਫਲ ਪਾ ਲਿਆ, ਪਰਮਾਤਮਾ ਦੀ ਪ੍ਰਾਪਤੀ ਰੂਪੀ ਫਲ ਪਾ ਲਿਆ, ਜਨਮ ਸਫਲਾ ਕਰਨ ਰੂਪੀ ਫਲ ਪਾ ਲਿਆ ਹੈ।
ਰਾਮ ਨਾਮ ਗੁਣ ਗਾਏ,
ਕਿ ਉਹਨਾਂ ਨੇ ਮਸਤ ਹੋ ਕੇ ਰਾਮ ਪਰਮੇਸ਼ ਦੇ ਗੁਣਾਂ ਦੇ ਜਸ ਨੂੰ ਗਾਉਣਾ ਕੀਤਾ, ਕੀਰਤਨ ਰੂਪ ਦੇ ਕਥਾ ਰੂਪ ਦੇ ਅੰਦਰ।
ਦੁਰਮਤ ਕਬੁੱਧ ਗਈ ਸੁੱਧ ਹੋਈ,
ਜਿਹੜੀ ਦੁਰਮਤ ਖੋਟੀ ਪੁਰਖਾਂ ਦੀ ਸਿੱਖਿਆ ਲੈ ਕੇ ਕਬੁੱਧ ਖੋਟੀ ਬੁੱਧ ਹੋ ਰਹੀ ਸੀ, ਉਹ ਫਿਰ ਗਈ, ਉਹ ਚਲੀ ਗਈ, ਸੁੱਧ ਹੋਈ, ਤੇ ਖੋਟੀ ਮਤ ਦੇ ਵਿਸਰਜਣ ਹੋਣ ਦੇ ਨਾਲ ਜਿਹੜੀ ਕੁਸੰਗਤ ਕਰਕੇ ਵਿਸ਼ੇ ਭੋਗਣ ਵਾਲੀ ਕੁਬੁੱਧ ਖੋਟੀ ਮਤ ਸੀ ਉਹਨਾਂ ਦੀ ਦੂਰ ਹੋ ਗਈ, ਭਾਵ ਨਿਮਿਰਤ ਹੋ ਗਈ ਹੈ।
ਰਾਮ ਨਾਮ ਮਨ ਲਾਏ,
ਪਰਮੇਸ਼ੁਰ ਦੇ ਨਾਮ ਵਿੱਚ ਮਨ ਹਿਰਦੇ ਨੂੰ ਲਾਏ ਲਾਉਣਾ ਕਰਕੇ ਆਤਮਾ ਦੀ ਸਿਖਿਆਤਾਕਾਰ ਹੋ ਗਈ। ਆਤਮਾ ਦੀ ਸਿਖਿਆਤਾਕਾਰ ਲਈ ਬੁੱਧ ਸੁੱਧੀ ਪ੍ਰਾਪਤ ਹੋ ਗਈ ਹੈ।
ਸਫਲ ਜਨਮ ਸਰੀਰ ਸਭ ਹੋਆ,
ਭਾਈ ਨਾਮ ਜਪਣ ਵਾਲਿਆਂ ਦਾ, ਬਾਣੀ ਪੜਨ ਵਾਲਿਆਂ ਦਾ, ਵਾਹਿਗੁਰੂ ਦੇ ਗੁਣ ਗਾਉਣ ਵਾਲਿਆਂ ਦਾ, ਕਹਿੰਦੇ ਹੇ ਭਾਈ ਸਫਲ ਜਨਮ ਸਰੀਰ ਸਭ ਹੋਆ। ਉਹ ਗੁਰਮੁਖ ਜਨਾਂ ਦਾ ਸਰੀਰ ਧਾਰਨ ਤੋਂ ਲੈ ਕੇ ਸਭ ਸਾਰਾ ਮਨੁੱਖਾ ਜਨਮ ਸਫਲ ਸਫਲਤਾ ਦੇ ਸਹਿਤ ਹੋ ਗਿਆ ਹੈ। ਕਿਵੇਂ ਹੋਇਆ ਹੈ?
ਜਿਤ ਰਾਮ ਨਾਮ ਪ੍ਰਗਾਸਿਆ,
ਜਿਤ ਜਿਸ ਹਿਰਦੇ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਪ੍ਰਗਾਸਿਆ, ਪ੍ਰਗਾਸ਼ ਹੋਇਆ, ਚਾਨਣਾ ਹੋਇਆ।
ਨਾਨਕ ਹਰ ਭਜ ਸਦਾ ਦਿਨ ਰਾਤੀ,
ਸਤਿਗੁਰ ਦੀ ਕਥਨ ਕਰਦੇ ਹਰ ਪਰਮੇਸ਼ਰ ਨੇ ਸਦਾ ਹਮੇਸ਼ਾ ਹੀ ਦਿਨ ਰਾਤ ਭਜ ਸਿਮਰਨ ਕਰਨ ਵਾਲੇ ਜਿਹੜੇ ਗੁਰਮੁਖ ਜਨ ਤੇ ਉਹ ਫਿਰ ਨਾਨਕ ਹਰ ਭਜ ਸਦਾ ਦਿਨ ਰਾਤੀ, ਗੁਰੂ ਸਾਹਿਬ ਜੀ ਫਰਮਾਨ ਕਰਦੇ ਹੈ ਉਹ ਹਰੀ ਪਰਮੇਸ਼ਰ ਦਾ ਸਦਾ ਹਮੇਸ਼ਾ ਦਿਨ ਰਾਤ ਭਜ ਸਿਮਰਨ ਕਰਨ ਵਾਲੇ ਗੁਰਮੁਖ ਜਨ ਉਹ ਹਰ ਵਕਤ ਹੀ ਕਰਦੇ ਨੇ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜਾ ਢੀਲਾ, ਐਸਾ ਫਿਰ ਉਹਨਾਂ ਦਾ ਗੁਰਮੁਖ
ਗੁਰਮੁਖ ਨਿਜ ਘਰ ਵਾਸਿਆ।
ਉਹ ਜਿਹੜੇ ਸਿਮਰਨ ਕਰਨ ਵਾਲੇ ਹੈ ਗੁਰਮੁਖ ਜਨ ਉਹਨਾਂ ਦਾ ਮਨ ਨਿਜ ਆਪਣੇ ਸਰੂਪ ਜਾਂ ਸਤ ਚਿਤ ਆਨੰਦ ਤੁਰਿਆ ਪਦ ਰੂਪੀ ਘਰ ਦੇ ਵਿੱਚ ਉਹਨਾਂ ਦਾ ਵਾਸਿਆ ਵਸਿਆ ਹੈ।
ਜਿਨ ਸਰਦਾ ਰਾਮ ਨਾਮ ਲੱਗੀ,
ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਪਰਮੇਸ਼ਰ ਦੇ ਨਾਮ ਜਪਣ ਦੀ ਸ਼ਰਧਾ ਲੱਗੀ ਹੈ, ਵਿਸ਼ਵਾਸ ਦੀ ਲਗਨ ਲੱਗੀ ਹੈ।
ਤਿੰਨ ਦੂਜੇ ਚਿੱਤ ਨਾ ਲਾਇਆ ਰਾਮ,
ਇਹ ਭਾਈ ਉਹਨਾਂ ਨੇ ਦਵੈਸ ਦੇ ਵਿੱਚ ਕਦੇ ਚਿੱਤ ਨਹੀਂ ਲਾਇਆ। ਫਿਰ ਦਵੈਸ ਦੇ ਵਿੱਚ ਕਿਉਂ ਲਾਉਣਗੇ ਜਦੋਂ ਵਾਹਿਗੁਰੂ ਦਾ ਨਾਮ ਹੀ ਮਿਲ ਗਿਆ।
ਜੇ ਧਰਤੀ ਸਭ ਕੰਚਨ ਕਰ ਦੀਜੈ,
ਇਹ ਭਾਈ ਜੇਕਰ ਕੋਈ ਰੱਤੇ ਹੋਏ ਗੁਰਮੁਖ ਜਿਹੜੇ ਨਾਮ ਵਿੱਚ ਭੇਜੇ ਹਨ ਉਹਨਾਂ ਨੇ ਕੋਈ ਗੁਰਮਤ ਤੋਂ ਹਟਾਉਣ ਵਾਸਤੇ ਸਾਰੀ ਧਰਤੀ ਪ੍ਰਿਥਵੀ ਕੰਚਨ ਸੋਨੇ ਦੀ ਬਣਾ ਕੇ ਦੀਜਾ ਦੇ ਦੇਵੇ ਵੀ ਆ ਤੁਹਾਨੂੰ ਦੇ ਦਿੱਤੀ ਹੈ ਤਾਂ ਵੀ ਫਿਰ
ਵਿਨ ਨਾਵੇ ਅਵਰ ਨਾ ਪਾਇਆ ਰਾਮ,
ਤਾਂ ਵੀ ਉਹਨਾਂ ਨੂੰ ਰਾਮ ਪਰਮੇਸ਼ਰ ਦੇ ਨਾਵੇ ਨਾਮ ਤੋਂ ਬਿਨ ਬਗੈਰ ਅਵਰ ਹੋਰ ਕੋਈ ਚੰਗਾ ਨਹੀਂ ਲੱਗੇਗਾ। ਉਹਨਾਂ ਨੂੰ ਪਦਾਰਥ ਨਹੀਂ ਚੰਗੇ ਲੱਗਣਗੇ, ਨਾਮ ਹੀ ਚੰਗਾ ਲੱਗਦਾ ਹੈ।
ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ,
ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਚਿੱਤ ਨੂੰ ਰਾਮ ਪਰਮੇਸ਼ਰ ਦੇ ਨਾਮ ਪਾਇਆ ਚੰਗਾ ਲੱਗ ਗਿਆ ਤੇ ਉਹਨਾਂ ਨੇ ਫਿਰ ਪਰਮ ਸੁਖ ਪਾਇਆ। ਪਰਮ ਨਾਮ ਵੱਡੇ ਦਾ ਹੁੰਦਾ, ਵੱਡਾ ਸੁਖ ਆਨੰਦ ਆਤਮਕ ਆਨੰਦ ਹੀ ਹੈ, ਬ੍ਰਹਮਾਨੰਦ ਦਾ ਸੁਖ ਹੈ, ਉਹ ਪਾ ਲਿਆ ਉਹਨਾਂ ਨੂੰ ਗੁਰਮੁਖ ਜਨਾਂ ਨੇ।
ਅੰਤ ਚਲਦਿਆ ਨਾਲ ਸਿਖਾਈ,
ਉਹ ਗੁਰਮੁਖ ਜਾਣਦੇ ਨੇ ਕਿ ਅੰਤ ਅਖੀਰ ਨੂੰ ਪਰਲੋਕ ਦੇ ਵਿੱਚ ਜਾਣ ਲੱਗਿਆ ਨਾਮ ਹੀ ਹੈ ਜਿਹੜਾ ਨਾਲ ਜਾਊਗਾ ਸਾਡੇ, ਇਸ ਨੇ ਸਹਾਇਤਾ ਕਰਨੀ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਨਾਮ ਹੀ ਸਹਾਇਤਾ ਕਰੇਗਾ।
ਰਾਮ ਨਾਮ ਧਨ ਪੂੰਜੀ ਸੰਚੀ,
ਉਹਨਾਂ ਨੇ ਰਾਮ ਪਰਮੇਸ਼ਰ ਦੇ ਨਾਮ ਜਪਣ ਰੂਪੀ ਧਨ ਦੌਲਤ ਦੀ ਸ਼ਰਧਾ ਰੂਪੀ ਪੂੰਜੀ ਰਾਸ ਸੰਚੀ ਇਕੱਤਰ ਕੀਤੀ ਹੈ, ਇਹੀ ਇਹੀ ਉਹਨਾਂ ਨੇ ਪ੍ਰਲੋਕ ਦਾ ਧਨ ਸਮਝ ਕੇ ਇਕੱਠਾ ਕਰਿਆ।
ਨਾ ਡੂਬੈ ਨਾ ਜਾਈ,
ਤੇ ਜਿਵੇਂ ਭਾਈ ਪੈਸੇ ਸੋਨਾ ਆਦਿ ਤਾਂ ਡੁੱਬੀ ਵੀ ਜਾ ਸਕਦਾ ਤੇ ਕਾਗਜ਼ ਦੇ ਨੋਟ ਸੜ ਸਕਦੇ ਨੇ, ਪਰ ਉਹ ਪਦਾਰਥਾਂ ਰੂਪ ਪਾਣੀ ਵਿੱਚ ਤੇ ਨਾ ਡੁੱਬੈ ਨਾ ਜਾ ਨਾ ਡੁੱਬਦਾ ਤੇ ਨਾ ਹੀ ਜਰਦਾ, ਉਹਨਾਂ ਦੀ ਸ਼ਰਧਾ ਰੂਪੀ ਪੂੰਜੀ ਕਿਤੇ ਨਹੀਂ ਜਾਈ ਜਾਂਦੀ, ਨਾ ਡੁੱਬੇ ਨਾ ਜਾਈ, ਤੇ ਇਸ ਕਰਕੇ ਉਹ ਫਿਰ ਪਦਾਰਥਾਂ ਦੇ ਵਿੱਚ ਨਾ ਡੁੱਬਦੇ ਨਾ ਜੂਨਾਂ ਦੇ ਵਿੱਚ ਜਾਈ ਜਾਂਦੇ ਹਨ। ਇਹ ਨਾਮ ਰੂਪੀ ਪੂੰਜੀ ਤੇ ਨਾ ਉਹਨਾਂ ਦੀ ਕਿਤੇ ਕੋਲੋਂ ਜਾਂਦੀ ਹੈ ਤੇ ਨਾ ਹੀ ਇਹ ਕਿਤੇ ਖੋਣ ਰੂਪ ਦੇ ਵਿੱਚ ਪਰੇ ਹੋ ਜਾਣ ਦੀ ਡੁੱਬਦੀ ਹੈ, ਪਦਾਰਥਾਂ ਦੇ ਪਾਣੀ ਚ ਡੁੱਬਦੀ ਨਹੀਂ ਡੁੱਬਦੀ। ਇਸ ਪ੍ਰਕਾਰ ਇਹ ਨਾਮ ਤਨ ਜਿਸ ਜਨ ਕੇ ਪਾਲੇ ਸਹੀ ਪੂਰੇ ਸਾ, ਉਹੀ ਚੰਗੇ ਸਾਹੂਕਾਰ ਹਨ।
ਰਾਮ ਨਾਮ ਇਸ ਯੁਗ ਮਹਿ ਤੁਲਹਾ,
ਇਹ ਭਾਈ ਇਸ ਯੁਗ ਜਗਤ ਵਿੱਚ ਜਾਂ ਕਲਯੁਗ ਦੇ ਸਮੇਂ ਦੇ ਵਿੱਚ ਪਰਮੇਸ਼ਰ ਦਾ ਨਾਮ ਤਾਂ ਰਾਗ ਦਵੈਸ਼ ਰੂਪੀ ਨਾਲਿਆਂ ਦੇ ਵਿੱਚੋਂ ਪਾਰ ਹੋਣ ਵਾਸਤੇ ਤੁਲਹ ਦੀ ਨਿਆਈ ਹੈ। ਇਹ ਤੁਲਾ ਕੀ ਹੁੰਦਾ? ਨਦੀ ਜਾਂ ਨਾਲੇ ਨੂੰ ਪਾਰ ਕਰਨ ਵਾਸਤੇ ਰੱਸਿਆਂ ਦੇ ਨਾਲ ਕਾਠ ਬੰਨਿਆ ਹੁੰਦਾ, ਉਹਨੂੰ ਤੁਲਾ ਕਹਿੰਦੇ ਪੁਰਾਣੇ ਸਮੇਂ ਦੇ ਸਾਧਨ ਨੇ। ਰਾਮ ਦੇ ਨਾਮ ਦਾ ਤੁਲਹ ਹੈ ਤੇ ਫਿਰ ਇਹਦੇ ਪ੍ਰਤਾਪ ਕਰਕੇ
ਜਮ ਕਾਲ ਨੇੜ ਨਾ ਆਵੇ,
ਨਾਮ ਜਪਣ ਕਰਕੇ ਜਮ ਕਾਲ, ਜਿਹੜਾ ਕਾਲ ਕਾਲ ਕਰਨ ਵਾਲਾ ਹੈ ਨਾ, ਜਮਦੂਤ ਨੇੜੇ ਵੀ ਨਹੀਂ ਨਜ਼ਦੀਕ ਆਉਂਦੇ, ਤੇ ਜਿਹੜਾ ਕਾਲ ਦਾ ਕਰਤਾ ਭਾਵ ਜਮਦੂਤ ਨੇੜੇ ਨਜ਼ਦੀਕ ਵੀ ਨਹੀਂ ਆਉਂਦੇ, ਉਹਨਾਂ ਦੇ ਨੇੜ ਨਾ ਆਵੇ, ਦੁੱਖ ਦੇਣਾ ਤਾਂ ਇੱਕ ਪਾਸੇ ਰਹੇ, ਨੇੜੇ ਵੀ ਨਹੀਂ ਆਉਂਦੇ ਹਨ।
ਨਾਨਕ ਗੁਰਮੁਖ ਰਾਮ ਪਛਾਤਾ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਰਾਮ ਪਰਮੇਸ਼ਰ ਨੂੰ ਪਛਾਤਾ ਪਛਾਣ ਲਿਆ ਹੈ,
ਕਰ ਕਿਰਪਾ ਆਪ ਮਿਲਾਵੇ,
ਉਹਨਾਂ ਪਿਆਰਿਆਂ ਨੂੰ ਆਪ ਕਿਰਪਾ ਮਿਹਰ ਕਰਕੇ ਆਪਣੇ ਨਾਲ ਮਿਲਾ ਲੈਂਦਾ, ਵਾਹਿਗੁਰੂ ਅਭੇਦ ਕਰ ਲੈਂਦਾ ਹੈ।
ਰਾਮ ਰਾਮ ਨਾਮ ਸਤਿ ਸਤ,
ਹੇ ਰਾਮ, ਜਿਹੜਾ ਰਾਮੋ ਰਾਮ ਨਾਮ ਸਤੇ ਸਤ, ਇਹ ਸਤੇ ਸਤ ਜਿਹੜੀ ਸਤੇ ਸਤ ਨਾ ਬਣੇ, ਸਤੇ ਸਤ ਇਹ ਕਸਕੇ ਬੋਲਣੇ ਪਾਠ ਤੋਂ ਨੇ। ਪਰਮੇਸ਼ਵਰ ਦੇ ਪਿਆਰਿਓ, ਕਹਿੰਦੇ ਦੇਖੋ ਜੋ ਸਾਰੇ ਰਾਮੋ ਰਮਿਆ ਹੋਇਆ ਉਸ ਰਾਮ ਪਰਮੇਸ਼ਵਰ ਦਾ ਨਾਮ ਆ ਗਿਆ, ਤੇ ਉਹਦਾ ਜਿਹੜਾ ਸਤ ਸੱਚੇ ਨਾਮ ਨੂੰ ਸਤ ਨਿਸ਼ਚੇ ਕਰਕੇ, ਤੇ ਗੁਰਮੁਖ ਜਨਾ ਨੇ
ਗੁਰਮੁਖ ਜਾਣਿਆ ਰਾਮ,
ਗੁਰਮੁਖ ਜਨਾ ਨੇ ਜਾਣਿਆ ਜਾਣਨਾ ਕੀਤਾ ਕਿ ਜਿਵੇਂ ਕਿ ਕਿਰਤਮ ਨਾਮ ਕਥੇ ਤੇਰੇ ਜੇ ਬਸ ਸਤਨਾਮ ਤੇਰਾ ਪਰਾ ਪੂਰਬਲਾ, ਇਹ ਨਿਸ਼ਚੇ ਕੀਤਾ ਹੈ।
ਸੇਵਕੋ ਗੁਰ ਸੇਵਾ ਲਾਗਾ,
ਜਿਨ੍ਹਾਂ ਨੇ ਸਾਰੀ ਬੋਲ ਦੋ ਜੀ,
ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ,
ਜਿਨ੍ਹਾਂ ਨੇ ਆਪਣਾ ਮਨ ਹਿਰਦਾ ਰਾਮ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਉਹਨਾਂ ਦੇ ਚਰਨਾਂ ਵਿਚ ਅਰਪ ਭੇਟਾ ਦੇ ਦਿੱਤਾ ਹੈ, ਤਨ ਸਰੀਰ ਵੀ ਗੁਰੂ ਦੇ ਚਰਨਾਂ ਵਿਚ ਚੜਾ ਦਿੱਤਾ ਹੈ, ਉਹ ਸੇਵਕ ਦਾਸਾਂ ਨੇ ਗੁਰ ਸਤਿਗੁਰਾਂ ਦੀ ਸੇਵਾ ਟਹਿਲ ਵਿਚ ਲਾਗਾ ਲੱਗਣਾ ਕੀਤਾ ਹੈ।
ਮਨ ਤਨ ਅਰਪਿਆ ਬਹੁਤ ਮਨ ਸਰਦਿਆ,
ਜਿਨ੍ਹਾਂ ਨੇ ਗੁਰੂ ਚਰਨਾਂ ਵਿਚ ਆਪਣੇ ਮਨ ਹਿਰਦੇ ਨੂੰ ਅਰਪ ਦਿੱਤਾ, ਅਰਪਣ ਕੀ ਹੈ, ਮਾਣ ਛੱਡ ਦਿੱਤਾ ਬਸ, ਉਹ ਅਰਪਿਆ ਸੌਂਪਿਆ ਗਿਆ ਤੇ ਤਨ ਸਰੀਰ ਨੂੰ ਸੇਵਾ ਵਿਚ ਲਾ ਦਿੱਤਾ, ਉਹਨਾਂ ਦਾ ਫਿਰ ਮਨ ਹਿਰਦਾ ਬਹੁਤ ਅਤਿਅੰਤ ਹੀ ਸਰਦਿਆ ਸਰਦਾ ਦੇ ਸਹਿਤ ਹੋ ਗਿਆ ਹੈ।
ਗੁਰ ਸੇਵਕ ਭਾਏ ਮਿਲਾਏ,
ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸੇਵਕ ਦਾਸਾ ਭਾਏ ਭਾਵ ਵਾਲੇ ਜਾਣ ਕੇ ਵੀ ਦਾਸਾ ਭਾਵ ਹੈ ਇਹਦੇ ਵਿਚ ਪਰਮੇਸ਼ਰ ਦੇ ਪ੍ਰਕਾਸ਼ ਰੂਪ ਵਿਚ ਮਿਲਾਏ, ਮਿਲਾ ਦਿੱਤਾ, ਵਾਹਿਗੁਰੂ ਦਾ ਮਿਲਾਪ ਕਰਾ ਦਿੱਤਾ ਹੈ।
ਦੀਨਾਨਾਥ ਜੀਆ ਕਾ ਦਾਤਾ,
ਉਹ ਪਰਮੇਸ਼ਰ ਦੀਨਾ ਗਰੀਬਾਂ ਦਾ ਨਾਥ ਸਵਾਮੀ ਹੈ, ਸਾਰੇ ਜੀਵਾਂ ਦਾ ਦਾਤਾ ਹੈ, ਪਰ ਐਸਾ ਵਾਹਿਗੁਰੂ ਜੋ ਹੈ ਪਰਮੇਸ਼ਰ,
ਪੂਰੇ ਗੁਰ ਤੇ ਪਾਏ,
ਪਰ ਉਸ ਵਾਹਿਗੁਰੂ ਨੂੰ ਪੂਰੇ ਪੂਰਨ ਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਉਹ ਫਿਰ ਪਾਇਆ ਨਹੀਂ ਜਾਂਦਾ, ਪੂਰੇ ਗੁਰ ਤੇ ਪਾਏ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਉਹਨਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।
ਗੁਰੂ ਸਿੱਖ ਸਿੱਖ ਗੁਰੂ ਹੈ,
ਇਹ ਭਾਈ ਦੇਖੋ ਇਹਦੇ ਵਿੱਚ ਇਹੋ ਜਿਹੇ ਸਿਧਾਂਤਕ ਵਿਚਾਰਾਂ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੁੰਦੀ ਹੈ, ਜਿਵੇਂ ਮਨ ਤੋਂ ਜੋਤ ਸਰੂਪ ਵਾਲੀ ਗੱਲ ਸੀ, ਇਸੇ ਤਰ੍ਹਾਂ ਇਹ ਹੈ, ਇਹਨੂੰ ਸਮਝਣਾ ਹੈ। ਤੇ ਜੇ ਕਿ ਵੀ ਗੁਰੂ ਸਿੱਖ ਸਿੱਖ ਗੁਰੂ ਹੈ, ਵੀ ਗੁਰੂ ਸਿੱਖ ਬਣ ਗਿਆ ਸਿੱਖ ਗੁਰੂ ਬਣ ਗਿਆ, ਐਂ ਨਹੀਂ ਹੈਗੀ ਇਹ ਗੱਲ। ਹੇ ਭਾਈ ਗੁਰੂ ਕੌਣ, ਸਤਿਗੁਰੂ ਨਾਨਕ ਦੇਵ ਜੀ, ਤੇ ਸਿੱਖ ਕੌਣ, ਭਾਈ ਲਹਿਣਾ ਜੀ। ਸਿੱਖ ਗੁਰੂ ਦੇ ਚਰਨੀ ਪੈ ਕੇ ਕੀ ਹੋਇਆ, ਕਹਿੰਦੇ ਗੁਰਤਾ ਗਦੀ ਤੇ ਵਿਰਾਜਮਾਨ ਹੋ ਕੇ ਗੁਰੂ ਸਰੂਪ ਹੋ ਗਿਆ, ਤੇ ਫਿਰ ਅੱਗੇ ਉਹਨਾਂ ਦਾ ਸਿੱਖ ਕੌਣ, ਅੱਗੇ ਫਿਰ ਸਿੱਖ ਆ ਗਿਆ ਨਾ, ਉਹਨਾਂ ਦੇ ਸਿੱਖ ਹੋਏ ਗੁਰੂ ਅਮਰਦਾਸ ਜੀ, ਤੇ ਫਿਰ ਉਹ ਸਿੱਖ ਗੁਰੂ ਉਹ ਫਿਰ ਗੁਰੂ ਪਦਵੀ ਤੇ ਆ ਗਏ, ਤੇ ਇਹਨਾਂ ਨੇ ਫਿਰ ਸਿੱਖ ਤੋਂ ਗੁਰਤਾ ਬਗਦੀ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਗੁਰੂ ਸਰੂਪ ਹੋ ਕਰਕੇ ਕੀ ਕੀਤਾ ਦੱਸਦੇ ਨੇ, ਏਕੋ
ਗੁਰ ਉਪਦੇਸ਼ ਚਲਾਏ,
ਸੇਵਾ ਸਿਮਰਨ ਦਾ ਜਿਹੜਾ ਗੁਰੂ ਨਾਨਕ ਨੇ ਵਰਤਾਰਾ ਚਲਾਇਆ ਉਹੀ ਫਿਰ ਸਿੱਖਾਂ ਦੇ ਹਿਰਦੇ ਚ ਵੀ ਚੱਲਦਾ, ਤੇ ਜਦੋਂ ਗੁਰੂ ਸਰੂਪ ਦੇ ਪ੍ਰਗਟ ਹੋਏ ਭਾਈ ਲਹਿਣਾ ਜੀ ਗੁਰੂ ਅਮਰਦਾਸ ਜੀ ਕਹਿੰਦੇ ਉਹੀ ਉਪਦੇਸ਼ ਚਲਾਇਆ ਫਿਰ ਅੱਗੇ ਜੋ ਗੁਰੂ ਨਾਨਕ ਨੇ ਚਲਾਇਆ ਸੀ ਉਹ ਗੁਰੂ ਸੀ, ਤੇ ਸਿੱਖ ਭਾਈ ਲਹਿਣਾ ਜੀ ਤੇ ਉਹ ਫਿਰ ਗੁਰੂ ਦਾ ਸਰੂਪ ਬਣ ਗਏ, ਸਿੱਖ ਗੁਰੂ ਦਾ ਰੂਪ ਬਣ ਜਾਂਦਾ, ਫਿਰ ਸਿੱਖ ਗੁਰੂ ਰੂਪ ਹੋ ਕੇ ਉਹੀ ਉਪਦੇਸ਼ ਚਲਾਇਆ ਹੈ ਅੱਗੇ, ਇਹ ਭਾਵ ਸਮਝਣਾ ਇਸਦਾ। ਤੇ ਇਸੇ ਤਰ੍ਹਾਂ ਇੱਕੋ ਹੀ ਸਰੂਪ ਗੁਰੂ ਤੇ ਸਿੱਖ ਹੋ ਜਾਂਦੇ ਨੇ, ਗੁਰੂ ਦੇ ਵਿੱਚ ਅਭੇਦਤਾ ਹੋ ਗਈ, ਗੁਰ ਸਤਿਗੁਰਾਂ ਨੇ ਏਕੋ ਅਦਵੈਤ ਸਰੂਪ ਏਕੋ ਉਪਦੇਸ਼ ਚਲਾ ਦਿਓ ਬੋਲੋ ਪੰਕਤੀ ਦੁਆਰਾ
ਏਕੋ ਗੁਰ ਉਪਦੇਸ਼ ਚਲਾਏ
ਗੁਰ ਸਤਿਗੁਰਾਂ ਨੇ ਏਕੋ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਦਾ ਹੀ ਉਪਦੇਸ਼ ਚਲਾਏ ਚਲਾਉਣਾ ਹੈ ਭਾਵ ਤੋਰਨਾ ਕੀਤਾ ਸਤਿਗੁਰਾਂ ਨੇ ਸੰਸਾਰ ਦੇ ਅੰਦਰ ਏਕੋ ਇੱਕ ਗੁਰਮਤ ਦਾ ਉਪਦੇਸ਼ ਗੁਰੂ ਅਤੇ ਸਿੱਖ ਦੀ ਏਕਤਾ ਦੀ ਮਰਿਆਦਾ ਚਲਾਏ ਚਲਾਉਣਾ ਕੀਤੀ ਹੈ ਅਭੇਦ ਕਰ ਲਿਆ ਆਪਣੇ ਜੋ ਵੱਖਰਾ ਨਹੀਂ ਛੱਡਿਆ ਖਾਲਸਾ ਮੇਰੋ ਰੂਪ ਹੈ ਖਾਸ ਦਸਵੇਂ ਜਮ ਜੇ ਇਹ ਕਹਿ ਦਿੱਤਾ ਫਿਰ ਅੱਗੇ ਦੱਸਦੇ ਹਨ
ਰਾਮ ਨਾਮ ਮੰਤ ਹਿਰਦੈ ਦੇਵੈ
ਸਤਿਗੁਰੂ ਜੀ ਕਥਨ ਇਹ ਭਾਈ ਜੇਕਰ ਗੁਰੂ ਸਾਹਿਬ ਜੀ ਏਕਤਾ ਦੀ ਸੰਪਰਦਾ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਮੰਤ ਉਪਦੇਸ਼ ਹਿਰਦੇ ਚੇਤੇ ਜੀ ਬਖਸ਼ ਦਿੰਦੇ ਹਨ
ਨਾਨਕ ਮਿਲਣ ਸੁਭਾਏ
ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਫਿਰ ਪਰਮੇਸ਼ਰ ਦੇ ਨਾਲ ਸੁਭਾਅ ਸੁਭਾਵਕ ਹੀ ਮਿਲਣਾ ਹੁੰਦਾ ਹੈ ਇਹ ਸ਼ਬਦ ਦੇ ਵਿੱਚ ਥੋੜੀ ਜਿਹੀ ਸਮਝਣ ਦੇ ਪੱਖ ਤੋਂ ਕਿਉਂਕਿ ਅੱਠ ਦੋ ਤੇ ਨੌ ਇਹ ਅੰਕ ਲੱਗੇ ਮੈਨੂੰ ਇਹਦੇ ਵਿੱਚ ਵੀ ਕੁੰਡੀ ਹੈ ਅੱਠ ਤਾਂ ਸਿੱਧਾ ਹੀ ਹੈ ਵੀ ਅੱਠ ਪਦੇ ਸੀ ਇਸ ਦੇ ਚਲੋ ਅਸ਼ਟਪਦੀ ਚੱਲਦੀ ਹੈ ਜਾਂ ਸ਼ੰਤ ਚੱਲਦਾ ਇਹਦੇ ਪਦ ਹਨ ਅੱਠ ਤਾਂ ਜਿਹਨੇ ਅਸ਼ਟਪਦੀ ਅੱਠ ਪਦ ਹੁੰਦੇ ਨੇ ਸ਼ੰਤਾਂ ਦੇ ਵਿੱਚ ਕੋਈ ਛੇ ਵਾਲਾ ਵੀ ਹੁੰਦਾ ਹੈ ਚਾਰ ਵਾਲਾ ਵੀ ਹੁੰਦਾ ਹੈ ਤੇ ਅੱਠ ਵਾਲਾ ਵੀ ਹੁੰਦਾ ਇਦੋਂ ਵੱਧ ਵੀ ਹੋ ਸਕਦਾ ਅੱਗੇ ਦੋ ਤੇ ਨੌ ਹੈ ਇਹਦੇ ਵਿੱਚ ਕੁੰਡੀ ਹੈ ਕੁੰਡੀ ਕੀ ਹੈ ਜਿਹੜੇ ਚੌਥੇ ਪਾਤਸ਼ਾਹ ਦੇ ਇਹ ਸ਼ੰਤ ਦੋ ਆਏ ਨੇ ਸ਼ੰਤਾਂ ਦੀ ਬਾਣੀ ਦਾ ਅੱਠ ਤਾਂ ਅੰਗ ਆ ਗਿਆ ਤੇ ਦੋ ਆ ਗਿਆ ਵੀ ਗੁਰੂ ਰਾਮਦਾਸ ਦੇ ਸ਼ੰਤ ਨੇ ਤੇ ਤੀਸਰੇ ਪਾਤਸ਼ਾਹ ਦੇ ਜਿਹੜੇ ਸ਼ੰਤ ਨੇ ਉਹ ਵੀ ਦੋ ਨੇ ਤੇ ਇਸ ਪ੍ਰਕਾਰ ਵੀ ਸ਼ੰਤ ਜਿਹੜੇ ਪਹਿਲੇ ਮਹੱਲੇ ਗੁਰੂ ਨਾਨਕ ਸਾਹਿਬ ਜੀ ਦੇ ਨੇ ਉਹ ਪੰਜ ਨੇ ਤੇ ਮਹਾਰਾਜ ਸਾਹਿਬ ਨੇ ਦੋ ਕੱਲਾ ਲਿਖ ਕੇ ਵੀ ਦੋ ਦੋ ਤਾਂ ਇਹ ਹੋ ਗਏ ਤੇ ਅੱਗੇ ਜਿਹੜਾ ਪੰਜ ਆ ਉਹ ਵਿੱਚੇ ਗੁਪਤ ਕਰ ਦਿੱਤਾ ਨੌ ਦਾ ਇਕੱਠਾ ਜੋੜ ਦੇ ਦਿੱਤਾ ਇੱਥੇ ਕਿਉਂਕਿ ਦੋ ਵਾਰ ਦੋ ਚਾਰ ਹੋ ਗਏ ਤੇ ਪੰਜ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਪੰਜ ਨਾਲ ਮਿਲਾ ਕੇ ਨੌ ਹੋਣਗੇ ਦੋ ਕੱਲੇ ਲਿਖ ਕੇ ਵੀ ਇਸ ਨੂੰ ਦੋ ਵਾਰੀ ਪੜ੍ਹ ਲਓ ਦੋ ਦੋ ਚਾਰ ਹੋ ਗਏ ਤੇ ਪੰਜ ਗੁਰੂ ਨਾਨਕ ਸਾਹਿਬ ਦੇ ਇਉਂ ਅੰਕ ਜਿਹੜਾ ਨੌਵਾਂ ਇਕੱਠਾ ਲਾ ਦਿੱਤਾ ਇਹਨੂੰ ਸਮਝਣਾ ਅੱਗੇ ਦੱਸਦੇ ਹਨ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਹੈ ਸਤਨਾਸਤਰ ਹੈ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ
ਆਸਾ ਸ਼ੰਤ ਮਹੱਲਾ ਚੌਥਾ ਘਰ ਦੂਜਾ
ਆਸਾ ਰਾਗ ਦੇ ਅੰਦਰ ਸ਼ੰਤ ਜਸ ਰੂਪ ਬਾਣੀ ਕਾਵ ਸੰਗੀਤ ਨੂੰ ਮਿਲਾ ਕੇ ਰਚਨਾ ਕੀਤੀ ਜਾਵੇ ਚੌਥੇ ਪਾਤਸ਼ਾਹ ਦਾ ਅਮਰਤ ਵਚਨ ਹੈ ਰਾਗ ਦੇ ਦੂਸਰੇ ਸੁਰਤਾਲ ਵਿੱਚ ਹੈ ਜੀ
ਹਰ ਹਰ ਕਰਤਾ ਦੁਖ ਬਿਨਾਸਨ
ਹੇ ਪਿਆਰੇ ਜੀ ਉਹ ਕਹਿੰਦੇ ਜੋ ਹਰ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਹਰ ਸਾਰਿਆਂ ਦੇ ਅੰਦਰ ਚੇਤਨ ਸੱਤਾ ਦੀ ਹਰਿਆਵਤਾ ਲਿਆਉਣ ਵਾਲਾ ਹੈ ਜਗ ਦਾ ਕਰਤਾ ਰਚਨਹਾਰ ਹੈ ਤੇ ਉਹ ਐਸਾ ਪਰਮੇਸ਼ਰ ਸਾਰਿਆਂ ਦੇ ਦੁੱਖਾਂ ਨੂੰ ਕਸ਼ਟਾਂ ਨੂੰ ਬਿਨਾਸ਼ ਨਾਸ ਕਰਨ ਵਾਲਾ ਪਰਮੇਸ਼ਰ ਹੈ
ਪਤਤ ਪਾਵਨ ਹਰ ਨਾਮ ਜੀਉ
ਉਹ ਪਤਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜੋ ਹਰ ਹਰੀ ਹਰ ਪਰਮੇਸ਼ਰ ਕਰਤਾ ਪੁਰਖ ਦੇ ਨਾਮ ਦਾ ਅਭਿਆਸ ਕਰਦਾ ਹੈ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਉਹਨਾਂ ਨੂੰ ਬਿਨਾਸ਼ ਬਿਨਾਸ਼ ਕਰ ਦਿੰਦਾ ਨਾਸ ਕਰ ਦਿੰਦਾ ਹੈ ਅਤੇ ਹਰ ਪਰਮੇਸ਼ਰ ਦੇ ਨਾਮ ਪਰਮੇਸ਼ਰ ਦਾ ਜਿਹੜਾ ਨਾਮ ਹੈ ਪਤਤ ਪਾਪੀਆਂ ਨੂੰ ਵੀ ਪਾਵਨ ਪਵਿੱਤਰ ਕਰਨ ਵਾਲਾ ਹੈ
ਹਰ ਸੇਵਾ ਭਾਈ ਪਰਮਗਤ ਪਾਈ
ਹੇ ਭਾਈ ਕਹਿੰਦੇ ਜਿਹਨਾਂ ਗੁਰਮੁਖਾਂ ਨੂੰ ਗੁਰਮੁਖ ਜਨਾਂ ਨੂੰ ਹਰੀ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਟਹਿਲ ਕਰਨੀ ਭਾਈ ਚੰਗੀ ਲੱਗੀ ਹੈ ਉਹਨਾਂ ਨੇ ਫਿਰ ਪਰਮਗਤ ਪਾਈ ਕੇਵਲ ਮੋਕਸ਼ ਹੈ ਵੱਡੀ ਪਦਵੀ ਉਹ ਪਾ ਲਈ ਹੈ
ਹਰ ਉਤਮ ਹਰ ਹਰ ਕਾਮ ਜੀਉ
ਅਤੇ ਉਹਨਾਂ ਗੁਰਮੁਖਾਂ ਜਨਾਂ ਨੇ ਹਰ ਹਰੇਕ ਪ੍ਰਕਾਰ ਦੇ ਕੰਮ ਕੰਮਾਂ ਵਿੱਚੋਂ ਹਰੀ ਹਰ ਵਾਹਿਗੁਰੂ ਦਾ ਹਰ ਹਰ ਨਾਮ ਪਰਮੇਸ਼ਰ ਦਾ ਨਾਮ ਹੀ ਕਮਾਉਣਾ ਇਹਦੀ ਕਮਾਈ ਕਰਨੀ ਉੱਤਮ ਸ੍ਰੇਸ਼ਟ ਮੰਨੀ ਹੈ ਵੀ ਇਹੀ ਕਮਾਈ ਉੱਤਮ ਹੈ ਖੇਤੀ ਨੌਕਰੀ ਵਣਜ ਵਪਾਰ ਇਹਨਾਂ ਧੰਦਿਆਂ ਨੂੰ ਸਾਰਿਆਂ ਤੇ ਨਾਮ ਜਪਣਾ ਹੀ ਸ੍ਰੇਸ਼ਟ ਹੈ
ਹਰ ਉੱਤਮ ਹਰ ਹਰ ਕਾਮ ਜੀਓ
ਤੇ ਹਰ ਉੱਤਮ ਹਰ ਹਰ ਕਾਮ ਜੀਓ ਹਰ ਪ੍ਰਕਾਰ ਦੇ ਕੰਮਾਂ ਦੇ ਵਿੱਚੋਂ ਹਰੀ ਪਰਮੇਸ਼ਰ ਦਾ ਨਾਮ ਜਪਣਾ ਹਰ ਹਰ ਨਾਮ ਇਹੀ ਕੰਮ ਉੱਤਮ ਹੈ ਜੀਓ ਦਾ ਅਰਥ ਹੈ ਜੀਵ ਹੇ ਗੁਰਸਿੱਖੋ ਹੈ ਇਹੀ ਕੰਮ ਉੱਤਮ ਹੈ ਜੀ ਜਾਂ ਹੇ ਜੀਵ ਜੀਵੋ ਇਹੀ ਕਰਮ ਉੱਤਮ ਹੈ।
ਹਰ ਉੱਤਮ ਕਾਮ ਜਪੀਏ ਹਰ ਨਾਮ,
ਹਰੇਕ ਕਾਮ ਕੰਮਾਂ ਤੋਂ ਉੱਤਮ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਨੂੰ ਹੀ ਜਪੀਏ ਜਪਣਾ ਕਰੀਏ, ਇਹੀ ਉੱਤਮ ਸ੍ਰੇਸ਼ਟ ਹੈ।
ਹਰ ਜਪੀਏ ਅਸਥਿਰ ਹੋਵੇ,
ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਕੇ ਜਪਣ ਕਰਕੇ ਅਸਥਿਰ ਸਥਿਤ ਹੋ ਜਾਈਦਾ ਹੈ।
ਜਨਮ ਮਰਨ ਦੋਵੇ ਦੁੱਖ ਮਿਟੇ,
ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਬਰਕਤਾਂ ਜਮਣ ਮਰਨ ਦੇ ਦੋਵੇਂ ਦੁੱਖ ਕਸ਼ਟਾਂ ਨੂੰ ਮੇਟੇ ਮੇਟ ਦਿੰਦਾ ਹੈ ਪਰਮੇਸ਼ਰ।
ਸਹਿਜੇ ਹੀ ਸੁਖ ਸੋਵੇ,
ਸੁਤੇ ਸਿੱਧ ਹੀ ਸੁਭਾਵਕ ਹੀ ਨਿਰਜਤਨ ਹੀ ਨਿਰਪਕਲ ਸਮਾਧੀ ਰੂਪੀ ਨੀਂਦ ਵਿੱਚ ਸੁਖ ਆਨੰਦ ਦੇ ਸਹਿਤ ਸੋਣਾ ਕਰਦਾ। ਹੁਣ ਪਰਮੇਸ਼ਰ ਦੇ ਅੱਗੇ ਇਉਂ ਬੇਨਤੀ ਕਰੀਏ, ਢੰਗ ਦੱਸਦੇ ਨੇ।
ਹਰ ਹਰ ਕਿਰਪਾ ਧਾਰੋ ਠਾਕੁਰ,
ਇਹ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਠਾਕੁਰ ਸਵਾਮੀ ਜੀ, ਹਰ ਪਰਮੇਸ਼ਰ ਸਾਡੇ ਤੇ ਮਿਹਰ ਕਿਰਪਾ ਮਿਹਰ ਦ੍ਰਿਸ਼ਟੀ ਧਾਰਨ ਕਰੋ ਮਹਾਰਾਜ, ਕਿਰਪਾ ਕਰ ਦਿਓ ਸਾਡੇ ਤੇ।
ਹਰ ਜਪੀਐ ਆਤਮ ਰਾਮ ਜੀ,
ਜਿਸ ਕਰਕੇ ਰਾਮ ਰਮੇ ਹੋਏ ਹਰ ਪਰਮੇਸ਼ਰ ਜੀ, ਉਹ ਅਸੀਂ ਤੈਨੂੰ ਆਤਮ ਸਵੈ ਸਰੂਪ ਰੂਪ ਜਾਣ ਕਰਕੇ ਜਪਣਾ ਕਰੀਏ ਜੀ।
ਹਰ ਹਰ ਕਰਤਾ ਦੁਖ ਬਿਨਾਸਨ,
ਹਰ ਹਰੀ ਹਰ ਪਰਮੇਸ਼ਰ ਕਰਤਾ ਪੁਰਖ, ਉਹਦਾ ਨਾਮ ਜਿਹੜਾ ਜੰਮਣ ਬਣਦੇ ਦੁੱਖਾਂ ਨੂੰ ਬਿਨਾਸਨ ਵਿਸਰਜਨ ਕਰਨ ਵਾਲਾ ਨਾਸ ਕਰਨ ਵਾਲਾ ਹੈ।
ਪਤਿਤ ਪਾਵਨ ਹਰ ਨਾਮ ਜੀ,
ਹਰ ਪਰਮੇਸ਼ਰ ਦਾ ਨਾਮ ਪਤਿਤ ਪਾਪੀਆਂ ਤੋਂ ਪਾਵਨ ਪਵਿੱਤਰ ਕਰਨ ਵਾਲਾ ਹੈ ਜੀ।
ਹਰ ਨਾਮ ਪਦਾਰਥ ਕਲਯੁਗ ਊਤਮ,
ਜੋ ਹਰ ਹਰੀ ਪਰਮੇਸ਼ਰ ਦਾ ਨਾਮ ਪਦਾਰਥ ਇਹ ਕਲਯੁਗ ਦੇ ਵਿੱਚ ਕਹਿੰਦੇ ਸਾਰਿਆਂ ਤੋਂ ਉੱਤਮ ਹੈ। ਸਾਰੇ ਕਰਮਾਂ ਧਰਮਾਂ ਤੋਂ ਸਾਰਿਆਂ ਪਦਾਰਥਾਂ ਤੋਂ ਉੱਤਮ ਸ੍ਰੇਸ਼ਟ ਹੈ, ਜਿਸ ਕਰਕੇ ਅੱਗੇ ਦੱਸਦੇ ਨੇ ਹਰ ਜਪੀਏ।
ਹਰ ਜਪੀਏ ਸਤਿਗੁਰ ਭਾਏ ਜੀ,
ਇਸ ਕਰਕੇ ਸਤਿਗੁਰਾਂ ਦੇ ਵਿੱਚ ਭਾਏ ਪ੍ਰੇਮ ਕਰਕੇ, ਭਾਵ ਉਹਨਾਂ ਸਤਿਗੁਰਾਂ ਦੇ ਅਨੁਸਾਰ ਹੋ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਜੀ।
ਗੁਰਮੁਖ ਹਰ ਪੜ੍ਹੀਏ, ਗੁਰਮੁਖ ਹਰ ਸੁਣੀਏ,
ਇਹ ਪਿਆਰੇ ਜੀ ਗੁਰਮੁਖਾਂ ਦੀ ਸੰਗਤ ਕਰਕੇ ਹਰ ਪਰਮੇਸ਼ਰ ਦੇ ਨਾਮ ਨੂੰ ਨਾਮ ਦੀ ਪੜ੍ਹਾਈ ਨੂੰ ਪੜ੍ਹੀਏ ਪੜ੍ਹਨਾ ਕਰੀਏ, ਗੁਰਮੁਖਾਂ ਦੀ ਸੰਗਤ ਕਰਕੇ ਹਰ ਪਰਮੇਸ਼ਰ ਦੇ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣੀਏ ਸਰਵਣ ਕਰੀਏ।
ਹਰ ਜਪਤ ਸੁਣਤ ਦੁੱਖ ਜਾਏ ਜੀਉ,
ਤੇ ਜਿਹਦੇ ਜਪਣ ਕਰਕੇ ਸਾਰੇ ਦੁੱਖ ਚਲੇ ਜਾਂਦੇ ਨੇ। ਜੋ ਹਰ ਪਰਮੇਸ਼ਰ ਦੇ ਨਾਮ ਨੂੰ ਪ੍ਰੀਤ ਰੂਪੀ ਰਸਨਾ ਨਾਲ ਜਪਦੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਨੇ, ਉਹਨਾਂ ਦੇ ਸਾਰੇ ਦੁੱਖ ਕਸ਼ਟ ਚਲੇ ਜਾਂਦੇ ਹਨ ਜੀ।
ਹਰ ਹਰ ਨਾਮ ਜਪਿਆ ਦੁੱਖ ਬਿਨਸਿਆ,
ਜਿਨ੍ਹਾਂ ਗੁਰਮੁਖਾਂ ਨੇ ਹਰ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਨਾਂ ਦਾ ਗਿਆਨ ਆਦਿ ਦੁੱਖ ਬਿਨਸਿਆ ਨਾਸ ਹੋ ਗਿਆ ਹੈ।
ਹਰ ਨਾਮ ਪਰਮ ਸੁਖ ਪਾਇਆ,
ਤੇ ਉਹਨਾਂ ਨੇ ਹਰ ਪਰਮੇਸ਼ਰ ਦੇ ਨਾਮ ਕਰਕੇ ਪਰਮ ਵੱਡੇ ਸੁਖ ਆਨੰਦ ਨੂੰ ਬ੍ਰਹਮ ਆਨੰਦ ਨੂੰ ਪਾ ਲਿਆ ਹੈ।
ਸਤਿਗੁਰ ਗਿਆਨ ਬਲਿਆ ਘੱਟ ਜਾਣਨ,
ਤੇ ਉਹਨਾਂ ਦੇ ਘੱਟ ਹਿਰਦੇ ਵਿੱਚ ਸਤਿਗੁਰਾਂ ਦੇ ਗਿਆਨ ਰੂਪੀ ਦੀਵਾ ਜਿਹੜਾ ਹੈ ਨਾ ਉਹ ਜਗਿਆ ਹੈ, ਬਲਿਆ ਤੋਂ ਭਾਵ ਜਗ ਗਿਆ ਹੈ। ਉਹਨਾਂ ਦੇ ਅੰਦਰ ਸੋਏ ਸਰੂਪ ਜਿਹੜਾ ਬ੍ਰਹਮ ਸਰੂਪ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ।
ਅਗਿਆਨ ਅਧੀਰ ਗਵਾਇਆ,
ਉਹਨਾਂ ਦੇ ਅਵਰਨ ਸ਼ਕਤੀ ਰੂਪ ਅਖੇਪ ਸ਼ਕਤੀ ਰੂਪ ਅਗਿਆਨ ਦਾ ਅੰਧੇਰਾ ਗਵਾਇਆ ਮੇਟ ਦਿੱਤਾ ਹੈ।
ਹਰ ਹਰ ਨਾਮ ਤਿਨੀ ਆਰਾਧਿਆ,
ਤਿਨੀ ਉਹਨਾਂ ਗੁਰਮੁਖਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਦੇ ਨਾਲ ਆਰਾਧਨਾ ਕੀਤਾ ਸਿਮਰਿਆ ਹੈ।
ਹਰ ਹਰ ਨਾਮ ਤਿਨੀ ਆਰਾਧਿਆ,
ਇਹ ਪਿਆਰੇ ਜੀ ਤਿਨੀ ਉਹਨਾਂ ਨੇ ਉਹਨਾਂ ਗੁਰਮੁਖਾਂ ਉਹਨਾਂ ਪੁਰਖਾਂ ਨੇ ਹਰ ਹਰੀ ਦੇ ਹਰ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਦੇ ਨਾਲ ਆਰਾਧਨਾ ਕੀਤਾ ਹੈ ਜੀ, ਸਿਮਰਿਆ ਹੈ।
ਜਿਨ ਮਸਤਕ ਤੁਰ ਲਿਖ ਪਾਏ ਜੀ,
ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਦੀ ਤੁਰ ਮੁੱਢ ਤੋਂ ਮਸਤਕ ਮੱਥੇ ਦੇ ਤੇ ਆਪ ਪਰਮੇਸ਼ਰ ਨੇ ਲੇਖ ਲਿਖਤ ਪਾਏ ਪਾ ਦਿੱਤੀ ਹੈ ਕਿ ਇਸ ਜਨਮ ਜੀ ਪਰਮੇਸ਼ਰ ਦੇ ਨਾਮ ਨੂੰ ਆਰਾਧਣਗੇ, ਕਿਉਂਕਿ ਪਿਛਲੇ ਕਿਤੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਇਹ ਲੇਖ ਲਿਖਿਆ ਹੈ।
ਹਰ ਨਾਮ ਪਦਾਰਥ ਕਲਯੁਗ ਊਤਮ,
ਇਹ ਪਿਆਰੇ ਜੀ ਕਲਯੁਗ ਦੇ ਪਰਮੇਸ਼ਰ ਦਾ ਨਾਮ ਸਾਰਿਆਂ ਪਦਾਰਥਾਂ ਤੋਂ ਉੱਤਮ ਸ੍ਰੇਸ਼ਟ ਹੈ ਜੀ।
ਹਰ ਜਪੀਐ ਸਤਿਗੁਰ ਭਾਏ ਜੀਉ,
ਪਰ ਸਤਿਗੁਰਾਂ ਦੀ ਭਾਏ ਮਰਜ਼ੀ ਅਨੁਸਾਰ ਹੋ ਕੇ ਹੀ ਹਰ ਹਰੀ ਦੇ ਨਾਮ ਨੂੰ ਜਪੀਏ ਜਪੀਦਾ ਹੈ।
ਹਰ ਹਰ ਮਨ ਭਾਇਆ ਪਰਮ ਸੁਖ ਪਾਇਆ,
ਤੇ ਭਾਈ ਜਿਨ੍ਹਾਂ ਨੇ ਮਨ ਹਿਰਦੇ ਵਿੱਚ ਹਰ ਹਰੀ ਹਰ ਪਰਮੇਸ਼ਰ ਦੇ ਨਾਮ ਜਪਣ ਨੂੰ ਪਾਇਆ ਚੰਗਾ ਲੱਗਿਆ ਜਿਨ੍ਹਾਂ ਦੇ ਮਨ ਨੂੰ, ਉਹਨਾਂ ਨੇ ਪਰਮ ਸੁਖ ਵੱਡੇ ਆਨੰਦ ਬ੍ਰਹਮਾਨੰਦ ਦੇ ਸੁਖ ਨੂੰ ਪਾ ਲਿਆ ਹੈ ਜੀ।
ਹਰ ਲਾਹਾ ਪਦ ਨਿਰਵਾਣ ਜੀ,
ਅਤੇ ਹਰ ਪਰਮੇਸ਼ਰ ਦੇ ਨਿਰਵਾਣ ਬੰਧਨਾਂ ਤੋਂ ਰਹਿਤ ਪਦ ਪਦਵੀ ਦਾ ਲਾਹਾ ਲਾਭ ਪ੍ਰਾਪਤ ਹੋਇਆ ਉਹਨਾਂ ਨੂੰ, ਨਿਰਵਾਣ ਬਾਣ ਆਦਤੋਂ ਤੋਂ ਰਹਿਤ ਹੋ ਕੇ ਜਿਹੜੀਆਂ ਮਾਣ ਹਰ ਪਰਮੇਸ਼ਰ ਦੀ ਪ੍ਰਾਪਤੀ ਨੂੰ ਪਦਵੀ ਦਾ ਲਾਭ ਪ੍ਰਾਪਤ ਹੋਇਆ ਹੈ। ਮਾੜੀਆਂ ਆਦਤਾਂ ਛੱਡ ਦਿੱਤੀਆਂ,
ਹਰ ਪ੍ਰੀਤ ਲਗਾਈ, ਹਰ ਨਾਮ ਸਿਖਾਈ,
ਤੇ ਜਿਨ੍ਹਾਂ ਦੇ ਗੁਰਾਂ ਨੇ ਹਰ ਪਰਮੇਸ਼ਰ ਦੇ ਨਾਲ ਪ੍ਰੀਤ ਪ੍ਰੀਤੀ ਲਗਾਈ ਲਾ ਦਿੱਤੀ ਹੈ, ਉਹਨਾਂ ਨੂੰ ਹਰ ਪਰਮੇਸ਼ਰ ਦੇ ਨਾਮ ਜਿਹੜਾ ਨਾ ਉਹ ਸਿਖਾਈ ਸੁਖਦਾਇਕ ਹੋ ਗਿਆ ਹੈ।
ਭਰਮ ਚੂਕਾ ਆਵਣ ਜਾਣ ਜੀਓ,
ਉਹਨਾਂ ਦਾ ਪੰਜ ਪ੍ਰਕਾਰ ਦਾ ਭਰਮ ਸੰਸਾਰ ਵਿੱਚ ਆਵਣਾ ਜਾਣਾ, ਜੰਮਣਾ ਮਰਨਾ, ਚੂਕਾ ਨਿਵਿਰਤ ਹੋ ਗਿਆ, ਨਾਸ ਹੋ ਗਿਆ ਹੈ।
ਭਰਮ ਚੂਕਾ ਆਵਣ ਜਾਣ ਜੀਓ,
ਉਹਨਾਂ ਦਾ ਪੰਜ ਪ੍ਰਕਾਰ ਦਾ ਭਰਮ ਜਿਹੜਾ ਹੈ ਇਹ ਆਉਣ ਜਾਣ ਦਾ ਚੁੱਕਿਆ ਗਿਆ ਹੈ ਜੀ।
ਆਵਣ ਜਾਣਾ ਭਰਮ ਪਉ ਭਾਗਾ,
ਜਿਨ੍ਹਾਂ ਨੇ ਸਾਰੇ ਬੋਲ ਦੋ ਜੀ,
ਹਰ 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 ਗੁਣ ਗਾਇਆ।
ਹੇ ਪਿਆਰੇ ਜੀ, ਜਿਨ੍ਹਾਂ ਨੇ ਹਰ ਸਾਰਿਆਂ ਦੇ ਪਾਪਾਂ ਦੇ ਹਾਰਕ, ਸਾਰਿਆਂ ਨੂੰ ਚੇਤਨ ਸੱਤਾ ਨਾਲ ਹਰਿਆਵਲਤਾ ਲਿਆਉਣ ਵਾਲੇ ਹਰ ਪਰਮੇਸ਼ਰ ਦੇ ਸੁਭ ਗੁਣਾਂ ਨੂੰ ਮਨ ਬਾਣੀ ਸਰੀਰ ਕਰਕੇ ਗਾਇਆ, ਗਾਉਣਾ ਕੀਤਾ, ਉਹਨਾਂ ਦਾ ਸੰਸਾਰ ਤੋਂ ਆਉਣਾ ਜਾਣਾ ਜਾਂ ਫਿਰ ਪੰਜ ਪ੍ਰਕਾਰ ਦਾ ਭਰਮ, ਸੱਤ ਪ੍ਰਕਾਰ ਦਾ ਭਾਉ ਡਰ, ਇਹ ਭਰਮ ਪਉ ਭਾਕਾ ਭੱਜ ਗਿਆ, ਨਾਸ ਹੋ ਗਿਆ ਹੈ ਜੀ।
ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ,
ਉਹਨਾਂ ਦੇ ਜਨਮ ਜਨਮਾਤਰਾਂ ਦੇ ਕਿਲ ਨਿਸ਼ਚੇ ਕਰਕੇ ਵਿਖ ਵਿਓ ਵਰਗੇ ਜਿਹੜੇ ਪਾਪ ਸੀ ਦੁੱਖ ਉਤਰੇ ਲੈ ਗਏ ਹਨ।
ਹਰ ਹਰ ਨਾਮ ਸਮਾਇਆ,
ਹਰ ਹਰੀ ਪਰਮੇਸ਼ਰ ਦੇ ਤੇ ਹਰ ਹਰ ਨਾਮ ਨੂੰ ਜੋ ਹਰ ਇੱਕ ਦੇ ਅੰਦਰ ਹੈ, ਹਰੇ ਭਰੇ ਕਰਨ ਵਾਲਾ, ਉਹਨਾਂ ਦੇ ਸਾਰਿਆਂ ਦੇ ਵਿੱਚ ਜਿਹੜਾ ਅਭੇਦ ਹੋਇਆ ਵਾ ਸਮਾਇਆ ਹੋਇਆ ਹੈ, ਹਰ ਹਰ ਨਾਮ ਸਮਾਇਆ, ਨਾਮ ਵਿੱਚ ਉਹਨਾਂ ਦਾ ਮਨ ਫਿਰ ਇਉਂ ਅਭੇਦ ਹੋ ਜਾਂਦਾ ਹੈ।
ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ,
ਤੇ ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਵਿਰਤੀ ਦਾ ਧਿਆਉਣਾ ਕੀਤਾ, ਪਰਮੇਸ਼ਰ ਦੇ ਧੁਰ ਆਦਿ ਤੋਂ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ, ਆਪਣੀ ਪ੍ਰਾਪਤੀ ਵਾਲੇ ਚੰਗੇ ਜਿਹੜੇ ਲੇਖ ਨੇ ਉਹ ਉਸ ਜੀਵ ਨੂੰ ਅੰਤਸ਼ਕਰਨ ਵੀ ਮੱਥੇ ਤੇ ਲਿਖ ਪਾਉਣਾ ਕੀਤਾ ਹੈ।
ਦਿਨ ਸਫਲ ਜਨਮ ਪਰਵਾਨ ਜੀਉ,
ਤੇ ਇਸ ਕਰਕੇ ਭਾਈ ਉਹਨਾਂ ਦਾ ਜਨਮ ਧਾਰਿਆ ਹੋਇਆ ਸਹਿਤ ਗਿਆਨ ਫਲ ਦੇ ਹੋ ਗਿਆ ਹੈ ਜੀ, ਤੇ ਉਹ ਪਰਲੋਕ ਦੇ ਪ੍ਰਮਾਣਿਕ ਹੋ ਗਏ ਹਨ ਜੀਉ ਕੀ ਇਹ ਜੀ ਉਹ ਐਸੇ ਜੀਵ।
ਹਰ ਹਰ ਮਨ ਪਾਇਆ ਪਰਮ ਸੁਖ ਪਾਇਆ,
ਜਿਨ੍ਹਾਂ ਦੇ ਮਨ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਪਾਇਆ ਚੰਗਾ ਲੱਗਿਆ, ਉਹਨਾਂ ਨੇ ਭਾਈ ਪਰਮ ਸੁਖ ਪਾਇਆ, ਵੱਡਾ ਆਨੰਦ ਪ੍ਰਾਪਤ ਕਰ ਲਿਆ, ਬ੍ਰਹਮ ਆਨੰਦ।
ਹਰ ਲਾਹਾ ਪਦ ਨਿਰਵਾਣ ਜੀਓ,
ਉਹਨਾਂ ਨੇ ਹਰ ਪਰਮੇਸ਼ਰ ਦੀ ਨਿਰਵਾਣ ਬੰਧਨਾਂ ਤੋਂ ਰਹਿਤ ਪਦ ਪਦਵੀ ਦਾ ਲਾਹਾ ਲਾਭ ਲੈ ਲਿਆ ਹੈ।
ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ,
ਜਿਨ੍ਹਾਂ ਨੂੰ ਹਰ ਪਰਮੇਸ਼ਰ ਦਾ ਨਾਮ ਮੀਠ ਮਿੱਠਾ ਪਿਆਰਾ ਲੱਗਦਾ ਹੈ, ਜਿਨ੍ਹਾਂ ਨੂੰ ਲਾਗਾਨਾ ਪਰਮੇਸ਼ਰ ਦਾ ਨਾਮ ਗਾਨਾ ਗੰਨੇ ਦੇ ਰਸ ਨਾਲੋਂ ਵੀ ਮੀਠ ਮਿੱਠਾ ਲੱਗਿਆ, ਲਾ ਲੱਗਾ ਹੈ, ਲਗਾਨੇ ਦਾ ਲੱਲਾ ਲੱਗਣ ਤੋਂ ਤੇ ਮਿੱਠਾ ਲੱਗਿਆ ਗੰਨੇ ਦੀ ਤਰ੍ਹਾਂ, ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਨਾਮ ਮਿੱਠਾ ਲਾ ਲੱਗਿਆ ਤੇ ਜਾਣ ਕਰਕੇ ਮਿੱਠਾ ਲੱਗਿਆ ਜਾਣ ਕਰਕੇ ਵੀ ਮਿੱਠਾ ਇਹ ਗਾਨਾ ਗਾਇਨ ਕੀਤਾ ਉਸਦੇ ਜਸ ਨੂੰ,
ਤੇ ਉੱਤਮ ਹਰ ਹਰ ਲੋਕ ਜੀਓ,
ਉਹ ਜਨ ਪੁਰਸ਼ ਸੰਸਾਰ ਦੇ ਵਿੱਚ ਮਹਾਰਾਜ ਸਾਹਿਬ ਵੀ ਕਹਿੰਦੇ ਜਿਵੇਂ ਪਿੱਛੇ ਤੇ ਜਨ ਪ੍ਰਧਾਨਾ ਪ੍ਰਧਾਨ ਮੁਖੀ ਨੂੰ ਕਹਿੰਦੇ ਨੇ ਮੁਖੀ ਨੇ, ਤੇ ਉਹੀ ਹਰ ਹਰੇਕ ਲੋਕ ਉਹਨਾਂ ਦੇ ਜਿੰਨੇ ਲੋਕ ਕਿਹੜੇ ਨੇ ਪਿੱਤਰ ਲੋਕ ਦੇਵ ਲੋਕ ਤੇ ਇਹ ਗੰਧਰਵ ਆਦਿ ਸਾਰਿਆਂ ਤੋਂ ਹਰ ਪਰਮੇਸ਼ਰ ਦਾ ਨਾਮ ਜਪਣ ਵਾਲੇ ਉੱਤਮ ਸ੍ਰੇਸ਼ਟ ਹੋ ਗਏ, ਤੇ ਉੱਤਮ ਹਰ ਹਰ ਲੋਕ ਜੀਓ, ਇਹ ਜਿਹੜੇ ਪਿੱਤਰ ਲੋਕ ਸੀ, ਦੇਵ ਲੋਕ ਸੀ, ਗੰਧਰਵ ਲੋਕ ਸੀ, ਇਹਨਾਂ ਸਾਰੇ ਲੋਕਾਂ ਤੋਂ ਉਹ ਉੱਤਮ ਹੋ ਗਏ ਹਨ ਜੀ।
ਹਰ ਨਾਮ ਵਡਾਈ ਹਰ ਨਾਮ ਸਿਖਾਈ,
ਉਹਨਾਂ ਭਗਤਾਂ ਦੀ ਹਰ ਪਰਮੇਸ਼ਰ ਦਾ ਨਾਮ ਜਪਣ ਕਰਕੇ ਲੋਕ ਪ੍ਰਲੋਕ ਚ ਵਡਾਈ ਸੋਭਾ ਹੈ, ਅਤੇ ਉਹਨਾਂ ਦੀ ਫਿਰ ਹਰ ਹਰੀ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹਦਾ ਨਾਮ ਜਪਣ ਕਰਕੇ ਤੇ ਲੋਕ ਪ੍ਰਲੋਕ ਦੇ ਅੰਦਰ ਸਿਖਾਈ ਸਹਾਇਤਾ ਕਰਨ ਵਾਲਾ ਹੈ ਜੇ।
ਗੁਰ ਸ਼ਬਦੀ ਹਰ ਰਸ ਭੋਗ ਜੀਓ,
ਗੁਰ ਸ਼ਬਦੀ ਹੈ ਜਿਹੜੇ ਗੁਰ ਸ਼ਬਦ ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਹਰ ਹਰੀ ਦੇ ਪ੍ਰੇਮ ਵਿੱਚ ਭੋਗ ਭੋਗਣ ਭਾਵ ਮੰਨਣਾ ਕਰਦੇ ਹਨ।
ਹਰ ਰਸ ਭੋਗ ਮਹਾ ਨਿਰਜੋਗ,
ਜੋ ਗੁਰਮੁਖ ਜਨ ਪਰਮੇਸ਼ਰ ਦਾ ਇਹ ਸਾਰੀ ਪੰਕਤੀ ਬੋਲੋ ਜੀ।
ਹਰ ਰਸ ਭੋਗ ਮਹਾ ਨਿਰਜੋਗ, ਵਡਭਾਗੀ ਹਰ ਰਸ ਪਾਇਆ,
ਜੋ ਗੁਰਮੁਖ ਜਨ ਹਰ ਪਰਮੇਸ਼ਰ ਦੇ ਰਸ ਪ੍ਰੇਮ ਨੂੰ, ਹਰੀ ਰਸ ਨੂੰ ਤੇ ਹਰੀ ਰਸ ਰੂਪ ਤੇ ਆਨੰਦ ਨੂੰ ਭੋਗਣ ਦਾ ਭੋਗ ਦੇ ਮਾਣ ਦੇ ਨਾਲ ਉਹ ਮਹਾਂ ਸਰੂਪ ਦੇ ਆਨੰਦ ਵਿੱਚ ਨਿਰਯੋਗ ਨਿਰਵਿਸ਼ੇਸ਼ ਕਰਕੇ ਯੋਗ ਜੁੜੇ ਹੋਏ ਨੇ। ਉਹ ਨਿਰਵਿਕਲਪ ਸਮਾਧੀ ਦੇ ਵਿੱਚ ਲੱਗਣ ਕਰਕੇ ਮਹਾਂ ਬਹੁਤ ਹੀ ਭਾਰੇ ਜੰਮਣ ਮਰਨ ਦੇ ਕਸ਼ਟਾਂ ਦੇ ਜੁੜਨ ਤੋਂ ਨਿਰਰਹਿਤ ਹੋ ਗਏ। ਉਹ ਵਡਭਾਗੀ ਵੱਡਿਆਂ ਭਾਗਾਂ ਵਾਲੇ ਹਰ ਹਰੀ ਪਰਮੇਸ਼ਰ ਦੇ ਆਤਮ ਰਸ ਨੂੰ ਪਾਇਆ ਪ੍ਰਾਪਤ ਕੀਤਾ ਹੈ ਉਹਨਾਂ ਨੇ।
ਧੰਨ ਵੱਡੇ ਸਤਿਪੁਰਖਾ ਪੂਰੇ
ਸੇ, ਉਹ ਪੂਰੇ ਪੁਰਖ ਸਤਿਪੁਰਖ ਪੁਰਸ਼ ਇਸ ਲੋਕ ਵਿੱਚ ਧੰਨ ਧੰਨਤਾ ਦੇ ਯੋਗ ਤੇ ਬੇਕੁੰਠ ਦੀਆਂ ਮੁਕਤੀਆਂ ਦੀ ਪ੍ਰਾਪਤੀ ਵਾਲਿਆਂ ਤੋਂ ਵੀ ਉਹ ਤਾਂ ਭਾਈ ਵੱਡੇ ਹੋ ਗਏ। ਫਿਰ ਉਹ ਵੱਡੇ ਹਨ ਉਹਨਾਂ ਤੋਂ ਵੀ
ਜਿਨ ਗੁਰਮਤ ਨਾਮ ਧਿਆਇਆ,
ਜਿਨ੍ਹਾਂ ਨੇ ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆ ਕਰ ਬੇਤੀ ਦੁਆਰਾ ਧਿਆਉਣਾ ਕੀਤਾ ਹੈ।
ਜਨ ਨਾਨਕ ਰੇਣ ਮੰਗੈ ਪਗ ਸਾਧੂ,
ਸਤਿਗੁਰੂ ਜੀ ਕਥਨ ਕਰਦੇ ਹੇ ਪਿਆਰੇ ਜੀ, ਕਹਿੰਦੇ ਉਹਨਾਂ ਸਵਾਸ ਸਵਾਸ ਸਿਮਰਨ ਕਰਨ ਵਾਲਿਆਂ ਸਾਧੂ ਮਹਾਤਮਾ ਜਨਾਂ ਦੀ ਪਗ ਚਰਨਾਂ ਦੀ ਜਿਹੜੀ ਰੇਣ ਧੂੜੀ ਤੇ ਮੰਗੇ ਮੰਗਣਾ ਕਰੀਏ ਕਿ ਦਾਨ ਮਹਿੰਡਾ ਤਿਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਉਹ ਮੰਗਣਾ ਕਰੀਏ ਜੀ।
ਮਨ ਚੂਕਾ ਸੋਗ ਵਿਯੋਗ ਜੀਉ,
ਤੇ ਜਿਨ੍ਹਾਂ ਨੇ ਆਪਣੇ ਮਨ ਹਿਰਦੇ ਵਿੱਚੋਂ ਪਦਾਰਥਾਂ ਦੇ ਵਿਯੋਗ ਵਿਛੋੜਨ ਦਾ ਸੋਗ ਗਮ ਚੁੱਕਾ ਚੁੱਕਿਆ ਹੋਇਆ ਹੈ, ਉਹਨਾਂ ਦੀ ਅਵਸਥਾ ਐਸੀ ਜਿਹਨਾਂ ਦੀ ਬਣੀ ਹੋਈ ਹੈ, ਉਹਨਾਂ ਦੀ ਚਰਨ ਤੋੜ ਪੈ ਭਲਾ ਕਰਨ ਵਾਲੀ ਹੈ।
ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ,
ਕਹਿੰਦੇ ਹੇ ਪਿਆਰੇ ਜਿਨ ਜਿਨ੍ਹਾਂ ਨੂੰ ਹਰ ਪਰਮੇਸ਼ਰ ਦਾ ਨਾਮ ਮੀਠ ਪਿਆਰਾ, ਮਿੱਠੇ ਦਾ ਅਰਥ ਹੁੰਦਾ ਪਿਆਰਾ, ਮੀਠ ਪਿਆਰਾ ਲਗਾਨਾ ਲੱਗਿਆ ਹੈ ਜਾਂ ਉਹ ਨਾਮ ਨੂੰ ਪਿਆਰਾ ਲੱਗਿਆ, ਸਾਰੀਆਂ ਚੀਜ਼ਾਂ ਤੋਂ ਪਿਆਰ ਨਾਮ ਨਾਲ ਪੈ ਗਿਆ ਤੇ ਉਹ ਜਨ ਫਿਰ ਕਹਿੰਦੇ ਪ੍ਰਧਾਨ ਕਿਵੇਂ ਨੇ ਤੇ ਜਨ ਪ੍ਰਧਾਨਾ, ਉਹ ਜਨ ਪੁਰਖ ਕਾਮ ਕ੍ਰੋਧ ਆਦਿਕ ਨੂੰ ਜਿੱਤ ਕਰਕੇ ਲੋਕ ਪ੍ਰਲੋਕੀ ਪ੍ਰਧਾਨਾਂ ਮੁਖੀ ਹੋ ਗਏ ਨੇ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੇ ਮਿਟੈ ਮਾਨ, ਪ੍ਰਧਾਨ ਕਹਾਉਣਾ ਸੌਖਾ ਹੈ ਪਰ ਗੁਰਮਤਿ ਦੇ ਅਨੁਸਾਰ ਪ੍ਰਧਾਨ ਉਹ ਹੈ ਕਹਿੰਦੇ ਜਿਹੜਾ ਜਿਹੜਾ ਅਭਿਮਾਨ ਮੇਟ ਦੇਵੇ, ਉਹ ਹੈ ਮੁਖੀ ਫਿਰ ਸਾਰਿਆਂ ਚ। ਇਸ ਕਰਕੇ ਫਿਰ ਉਹ ਪ੍ਰਧਾਨਾ ਹੋ ਗਏ, ਮੁਖੀ ਹੋ ਗਏ ਹਨ।
ਤੇ ਉਤਮ ਹਰ ਹਰ ਲੋਕ ਜੀਉ,
ਤੇ ਉਹ ਫਿਰ ਹਰ ਹਰੇਕ ਜਿੰਨੇ ਵੀ ਲੋਕ ਨੇ, ਹਰੇਕ ਲੋਕ ਕਿਹੜੇ ਲੋਕ, ਦੇਵ ਲੋਕ, ਪਿਤਰ ਲੋਕ, ਇਤਿਹਾਦਿਕ ਜਾਂ ਐ ਲੋਕ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਇਹਨਾਂ ਵਿੱਚੋਂ ਤੇ ਉਤਮ ਉਹ ਹਰ ਹਰੀ ਪਰਮੇਸ਼ਰ ਦੇ ਹਰ ਹਰ ਲੋਕ ਜੀਉ, ਹਰੀ ਪਰਮੇਸ਼ਰ ਦਾ ਚਿੰਤਨ ਕਰਨ ਕਰਕੇ ਉਹ ਨਾਮ ਜਪਣ ਵਾਲੇ ਹਰ ਪ੍ਰਕਾਰ ਕਰਕੇ, ਕਿਉਂਕਿ ਉਹਨਾਂ ਨੇ ਤੇ ਉੱਤਮ ਹਰ ਹਰ ਲੋਕ ਜੀਉ, ਹਰ ਹਰ ਦਾ ਨਾਮ ਜਪਣ ਕਰਕੇ ਉਹ ਉੱਤਮ ਮੰਨੇ ਜਾਂਦੇ ਨੇ ਸਾਰਿਆਂ ਲੋਕਾਂ ਤੋਂ ਜੀ। ਤੇ ਜਾਂ ਫਿਰ ਜੋ ਹਰੀ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਜੋ ਸਾਰਿਆਂ ਦੇ ਪਾਪਾਂ, ਭਗਤ ਜਿਨ੍ਹਾਂ ਦੇ ਸਾਰਿਆਂ ਭਗਤਾਂ ਜਿਨ੍ਹਾਂ ਦੇ ਹਰ ਪਾਪਾਂ ਨੂੰ ਹਰਨ ਵਾਲਾ ਹੈ, ਤੇ ਉਹਦਾ ਨਾਮ ਜਪਿਆ ਤੇ ਉੱਤਮ ਹੋ ਗਏ, ਸਾਰੇ ਲੋਕਾਂ ਦੇ ਵਿੱਚੋਂ ਉੱਤਮ ਹੋ ਗਏ, ਭਾਵੇਂ ਦੇਵਤੇ ਨ, ਦੈਤ ਨ, ਮਨੁੱਖ ਨ, ਸਭ ਤੋਂ ਹੀ ਉੱਤਮ ਹੋ ਗਏ ਹਨ ਜੀ। ਐਸਾ ਨਾਮ ਦਾ ਪ੍ਰਤਾਪ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਅੱਜ ਦੇ ਨਿਤਨੇਮ ਦੇ ਅੰਦਰ, ਤੇ ਸਤਿਗੁਰੂ ਜੀ ਨੇ ਤਿੰਨ ਅੰਗ ਕਰਵਾ ਲਏ ਹੈ ਤੇ ਔਖਾ ਸੀ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਓ, ਹੁਣ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਆਓ, ਹੁਣ ਇੱਥੇ ਸਮਾਪਤੀ ਹੈ ਜੀ।
ਜਨ ਨਾਨਕ ਰੇਣ ਮੰਗੈ ਪਗ ਸਾਧੂ, ਮਨ ਚੂਕਾ ਸੋਗ ਵਿਯੋਗ ਜੀਉ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ, ਤੇ ਉਤਮ ਹਰ ਹਰ ਲੋਕ ਜੀਉ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।